ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਅੱਜ ਤਿੰਨ ਸ਼ਨਿਚਰਵਾਰ 22 ਜਨਵਰੀ ਵਾਲਾ ਜਿਹੜਾ ਦਿਨ ਹੈ 2022 ਦਾ ਅਤੇ 8:02 ਘੜੀ ਦਿਖਾਉਣ ਲੱਗ ਪਈ ਹੈ ਸੁਬਾਹ ਦੀ ਗੁੱਡ ਮੋਰਨਿੰਗ ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੀ ਐੱਸ ਚਾਲ ਜੁੜਨਗੇ ਸਿਡਨੀ ਤੋਂ ਹੀ ਉਸ ਤੋਂ ਉਪਰੰਤ ਸਾਡੇ ਅਮਰੀਕ ਭਾਅ ਜੀ ਅਮਰੀਕ ਸਿੰਘ ਫਲੋਰਾ ਸ਼ਾਮਿਲ ਹੋਣਗੇ ਅਤੇ ਅਸੀਂ ਗਹਿਰਾ ਚਿੰਤਨ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਹਾਸਾ ਮਜ਼ਾਕ ਵੀ ਹੋਏਗਾ ਮਸਲਿਆਂ ਦੇ ਹੱਲ ਗੱਲਾਂ ਬਾਤਾਂ ਸਾਡੀਆਂ ਤੁਹਾਡੀਆਂ ਦਿਲ ਵਾਲੀਆਂ ਹੋਣਗੀਆਂ ਸੰਪਰਕ ਟੈਲੀਗ੍ਰਾਮ ਈਮੇਲ ਰਿਕੁਐਸਟ ਐਟ ਹਰਮਨ ਰੇਡੀਓ .com ਦੋ ਓਫੀਸ਼ੀਅਲ ਲਿੰਕ ਹੈਗੇ ਨੇ ਕਈ ਵਾਰੀ ਪਰਸਨਲ ਮੈਸੇਜ ਆ ਜਾਂਦਾ ਦੇਖ ਨਹੀਂ ਹੁੰਦਾ ਪਰ ਇਹ ਦੋ ਟੈਲੀਗ੍ਰਾਮ ਅਤੇ ਈਮੇਲ ਡਾਇਰੈਕਟ ਸਟੂਡੀਓ ਦੇ ਵਿੱਚ ਆ ਜਾਂਦੀ ਜਿੱਥੇ ਵੀ ਪ੍ਰੋਗਰਾਮ ਚੱਲਦਾ ਹੈ ਜੀ ਸੋ ਪਿਆਰਿਓ ਸੁਨੇਹਾ ਜ਼ਰੂਰ ਭੇਜੋ ਅੱਜ ਸਾਡੇ ਤਾਂ ਝੜੀ ਲੱਗੀ ਹੋਈ ਹੈ ਕੌਫ ਸਾਰਵਰ ਕਈ ਦਿਨ ਹੋ ਗਏ 4 ਦਿਨ ਹੋ ਗਏ ਆ ਮੀਂਹ ਪਈ ਜਾਂਦਾ ਔਰ ਵਿਭਾਗ ਵਾਲੇ ਦੱਸਦੇ ਨੇ ਮੌਸਮ ਵਾਲੇ ਕਿ ਹਜੇ ਮੀਂਹ ਸ਼ੁਰੂ ਹੋਣਾ ਹੈ ਹਾਂਜੀ ਅਫੀਸ਼ੀਅਲੀ ਜਿਹੜਾ ਵੈੱਟ ਸੀਜ਼ਨ ਹੈ ਉਹ ਸ਼ੁਰੂ ਹੋਣਾ ਫਰਵਰੀ 'ਚ ਮਾਰਚ ਫਰਵਰੀ ਇਹ 2 ਮਹੀਨੇ ਹੁੰਦੇ ਨੇ ਅਤੇ ਇੱਧਰ ਹੁਣ ਗਰਮੀਆਂ ਐਤਕੀ ਪਈਆਂ ਹੀ ਨਹੀਂ ਦੂਸਰੇ ਪਾਸੇ ਸਾਊਦੀ ਅਰਬ ਦੇ ਵਿੱਚ ਕੱਲ੍ਹ ਬਰਫ਼ ਪੈ ਗਈ ਹੈ ਪਰਸੋਂ ਦੇਖ ਲਓ ਕਮਾਲ ਹੋਈ ਜਾਂਦਾ ਐਕਸਟ੍ਰੀਮ ਲੈਵਲ ਦਾ ਜਿਹੜਾ ਦੋਨੋਂ ਸਿਰਿਆਂ ਤੋਂ ਅੱਤ ਕਰਾਈ ਜਾਂਦਾ ਮੌਸਮ ਇਹ ਸਾਲ ਹੀ ਇਸ ਤਰ੍ਹਾਂ ਹੈ ਅਤੇ ਉਸ ਤੋਂ ਬਾਅਦ ਦੇਖੋ ਸੈੱਟ ਹੁੰਦਾ ਕਿ ਨਹੀਂ ਅਗਲਾ ਸਾਲ ਸ਼ਾਇਦ ਠੀਕ ਹੋ ਜਾਵੇ ਸੋ ਪਿਆਰਿਓ ਸਮਾਂ ਇਸ ਵੇਲੇ ਬ੍ਰਿਸਬਨ ਦੇ ਵਿੱਚ 7:03 ਹੋਏ ਨੇ ਐਡਲੈਡ ਦੇ ਵਿੱਚ 7:33 ਪਰਥ ਦੇ ਵਿੱਚ 5:03 ਨਵੀਂ ਦਿੱਲੀ ਦੇ ਵਿੱਚ 2:33 ਹੋਏ ਨੇ ਇੱਥੇ 22 ਤਰੀਕ ਹੋ ਚੁੱਕੀ ਹੈ ਸ਼ੁਰੂ ਪਰ 21 ਤਰੀਕ ਹਜੇ ਲੰਡਨ 'ਚ 9:03 ਰਾਤ ਦੇ ਨੇ ਔਰ ਨਿਊਯਾਰਕ ਅਤੇ ਟੋਰੋਂਟੋ 'ਚ 4:03 ਸ਼ਾਮ ਦੇ ਨੇ ਔਰ ਦੁਪਹਿਰਾ 1:04 ਹੋਏ ਨੇ ਵੈਨਕੂਵਰ ਅਤੇ ਐਲਏ ਦੇ ਵਿੱਚ ਹਾਂਜੀ ਮੈਸੇਜ ਆ ਰਹੇ ਨੇ ਪਿਛਲੇ ਹਫ਼ਤੇ 1 ਘੰਟਾ ਪਹਿਲਾਂ ਸ਼ਾਇਦ ਪ੍ਰੋਗਰਾਮ ਕਈ ਹਿੱਸਿਆਂ ਦੇ ਵਿੱਚ ਨਹੀਂ ਸੁਣਿਆ ਗਿਆ ਸਰਵਰ ਪ੍ਰੋਬਲਮ ਕਰਕੇ ਸੋ ਉਸ ਲਈ ਮਾਫ਼ੀ ਚਾਹੁੰਦੇ ਹਾਂ ਪਰ ਪੋਡਕਾਸਟ 'ਤੇ ਪੂਰਾ ਪ੍ਰੋਗਰਾਮ ਅਵੇਲੇਬਲ ਆ ਅਗਰ ਤੁਸੀਂ ਯਾਨੀ ਸੰਤੋਖ ਸਿੰਘ ਜੀ ਨੂੰ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸੋ ਪਿਆਰਿਓ ਕੀ ਹਾਲ ਚਾਲ ਹੈ ਠੀਕ ਹੋ ਚੜ੍ਹਦੀ ਕਲਾ 'ਚੋਂ ਬਸ ਖਿਆਲ ਰੱਖਿਓ ਕਿਉਂਕਿ ਜ਼ਿੰਦਗੀ ਦੇ ਵਿੱਚ ਨਾ ਹੁਣ ਅੱਜ ਕੱਲ੍ਹ ਕਾਫ਼ੀ ਤੇਜ਼ੀ ਨਾਲ ਬਦਲਾਅ ਆ ਰਹੇ ਨੇ ਅਤੇ ਇਹਨਾਂ ਬਦਲਾਵਾਂ ਦੇ ਲਈ ਅਸੀਂ ਕਿੰਨਾ ਕੁ ਤਿਆਰ ਹੈ ਸਾਨੂੰ ਕੋਈ ਅੰਦਾਜ਼ਾ ਨਹੀਂ ਕਿਉਂਕਿ ਅਸੀਂ ਕਾਫ਼ੀ ਵੇਸਲੇ ਹੋ ਗਏ ਲੱਗਦੇ ਹਾਂ ਆਪਣੇ ਆਪ ਦੇ ਵਿੱਚ ਧਿਆਨ ਨਹੀਂ ਰੱਖਦੇ ਧਿਆਨ ਸਾਡਾ ਹੋਰ ਪਾਸੇ ਹੈ ਵਰਚੁਅਲ ਵਰਲਡ ਦੇ ਵਿੱਚ ਅਣਹੋਈਆਂ ਗੱਲਾਂ ਦੇ ਵਿੱਚ ਆਸ ਪਾਸ ਅਸੀਂ ਨਹੀਂ ਦੇਖਦੇ ਕਿ ਹੁਣ ਕੀ ਆਉਣ ਵਾਲਾ ਕੀ ਹੋਣ ਵਾਲਾ ਅਤੇ ਕੀ ਆਪਾਂ ਤਿਆਰੀ ਕਰਨੀ ਆ ਅਤੇ ਆਪਣਾ ਬਚਾਅ ਕਿੱਦਾਂ ਕਰਨਾ ਆ ਇਹ ਗੱਲਾਂ ਉਦੋਂ ਦੀਆਂ ਹੋ ਜਾਂਦੀਆਂ ਵਿਸਲਾਪਣ ਦੀਆਂ ਕਿ ਜਦੋਂ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਪੂਰਵਜ ਆ ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਹੁੰਦੀਆਂ ਨੇ, ਅਤੇ ਉਹਨਾਂ ਦੀ ਮਿਹਨਤ ਦਾ ਨਿੱਘ ਆਨੰਦ ਅਸੀਂ ਮਾਣ ਰਹੇ ਹੁੰਦੇ ਹਾਂ, ਅਤੇ ਫਿਰ ਅਸੀਂ ਅਵੇਸਲੇ ਹੋ ਜਾਂਦੇ ਹਾਂ। ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ, ਮਿਹਨਤ ਘੱਟ ਜਾਂਦੀ ਆ, ਅਤੇ ਧਿਆਨ ਫਿਰ ਸਾਡਾ ਬਹੁਤ ਇੱਧਰ ਉੱਧਰ ਦੀਆਂ ਗੱਲਾਂ, ਬੇਕਾਰ ਦੇ ਸ਼ੌਂਕ, ਬੇਕਾਰ ਦੀ ਲੋੜਾਂ ਵਧਾ ਲਈਦੀਆਂ ਅਸੀਂ। ਸੋ ਇਸ ਕਰਕੇ ਆਪਣੇ ਆਪ ਨੂੰ ਖਿੱਚ ਕੇ ਰੱਖਣਾ ਚਾਹੀਦਾ, ਡਿਸਿਪਲਿਨ 'ਚ ਰੱਖਣਾ ਚਾਹੀਦਾ। ਅਤੇ ਵੈਸੇ ਕੋਈ ਵੀ ਪਰਫੈਕਟ ਨਹੀਂ, ਮੈਂ ਵੀ ਇੱਦਾਂ ਹੀ ਹਾਂ, ਪਰ ਮੈਂ ਕੋਸ਼ਿਸ਼ ਕਰਦਾ ਹੁੰਦਾ, ਆਪਾਂ ਕੋਸ਼ਿਸ਼ ਕਰੀਦੀ ਆ ਕਿ ਆਪਣੇ ਆਪ ਨੂੰ ਥਾਂ ਸਿਰ ਰੱਖੀਏ। ਅਸਲ 'ਚ ਕੱਲ੍ਹ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਇੰਦਰਜੀਤ ਸਿੰਘ ਗੋਗੋਵਾਣੀ ਦਾ, ਕੌਮੀਅਤ ਦਾ ਜਜ਼ਬਾ ਅਤੇ ਗਿਆਨੀ ਦਿੱਤ ਸਿੰਘ। ਮੈਂ ਥੋੜ੍ਹੀ ਸੇਵਾ ਨਿਭਾ ਰਿਹਾ ਸਿੱਖ ਆਰਕਾਈਵਸ ਦੇ ਉੱਤੇ, ਕਿਤੇ ਕਿਤੇ ਉੱਥੇ ਆਪਣੀਆਂ ਸੇਵਾਵਾਂ ਦਿੰਦਾ ਹੁੰਦਾ ਆਰਟੀਕਲ ਵਗੈਰਾ ਸੈੱਟ ਕਰਨ ਨੂੰ, ਅਤੇ ਬਹੁਤ ਖੂਬਸੂਰਤ ਆਰਟੀਕਲ ਮੇਰੇ ਮੂਹਰੇ ਆਇਆ, ਅਤੇ ਅਗਰ ਤੁਸੀਂ ਪੜ੍ਹਨਾ ਚਾਹੋ ਤਾਂ ਮੈਂ ਤੁਹਾਨੂੰ ਲਿੰਕ ਵਗੈਰਾ ਭੇਜ ਵੀ ਦਊਂਗਾ, ਸ਼ੇਅਰ ਵੀ ਕਰ ਦਿੰਦਾ ਆਪਣੇ ਲਾਈਵ ਬਲੌਗ 'ਚ ਵੀ ਕਰ ਦਿੰਦਾ, ਅਗਰ ਕਿਸੇ ਨੇ ਚਾਹੀਦਾ ਤਾਂ ਲੈ ਵੀ ਸਕਦੇ ਨੇ। ਇਹਦੇ ਵਿੱਚ ਗਿਆਨੀ ਦਿੱਤ ਸਿੰਘ ਦੇ ਜਿਹੜੇ ਲੇਖ ਸੀ ਜਾਂ ਉਹਨਾਂ ਦੇ ਜੀਵਨ ਸੀਗਾ, ਉਹਨਾਂ ਦੇ ਬਾਰੇ ਨਾ ਕੁਛ ਅੰਸ਼ ਕੱਟ ਕੱਟ ਕੇ ਉਹਨਾਂ ਨੇ ਪਾਏ ਹੋਏ ਨੇ ਕਿ ਵੱਖਰੇ ਵੱਖਰੇ ਵਿਸ਼ਿਆਂ 'ਤੇ ਉਹਨਾਂ ਦੇ ਕੀ ਵਿਚਾਰ ਸਨ। ਇੱਕ ਪਹਿਰਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ, ਉਹ ਤੋਂ ਪਹਿਲਾਂ ਇੱਕ ਅਖਬਾਰ ਦੀ ਕਟਿੰਗ ਸਾਂਝੀ ਕਰਦਾ ਤੁਹਾਡੇ ਨਾਲ। ਉਹ ਕਹਿੰਦੇ ਨੇ ਕਿ ਕਿਸੇ ਕੌਮ ਨੂੰ ਸਥਿਰ ਅਤੇ ਸਦਾ ਸਥਾਪਿਤ ਰੱਖਣ ਵਾਸਤੇ ਤਿੰਨ ਵੱਡੇ ਆਧਾਰ ਹਨ, ਔਰ ਇਹਨਾਂ ਦਾ ਜ਼ਿਕਰ ਗਿਆਨੀ ਜੀ ਕਰਦੇ ਹਨ। ਉਹ ਕਹਿੰਦੇ ਨੇ ਕਿ ਇਸ ਜੀਵਨ ਦੇ ਵਾਸਤੇ ਕੇਵਲ ਤਿੰਨ ਪਦਾਰਥ ਹਨ, ਜਿਨ੍ਹਾਂ ਵਿੱਚੋਂ ਪਹਿਲਾ ਸਰੀਰਕ ਬਲ, ਦੂਜਾ ਧਨ ਅਤੇ ਤੀਜੀ ਵਿੱਦਿਆ ਹੈ। ਸੋ ਜਿਸ ਕੌਮ ਪਾਸੇ ਤਿੰਨੇ ਹੀ ਹਨ, ਸੋਈ ਕੌਮ ਇਸ ਦੁਨੀਆ ਪਰ ਕੌਮ ਹੈ ਅਤੇ ਇੱਜ਼ਤ ਨਾਲ ਰਹਿ ਸਕਦੀ ਹੈ। ਇਹ ਖਾਲਸਾ ਅਖਬਾਰ ਲਾਹੌਰ ਤੋਂ ਛਪਦੀ ਸੀ, 23 ਅਕਤੂਬਰ 1896 ਦੀ ਸੰਪਾਦਕੀ ਦੇ ਵਿੱਚੋਂ ਲਿਆ ਗਿਆ ਹੈ। ਕਿਸੇ ਸਮਾਜ ਦੇ ਵਿੱਚ ਸੈਲਫ ਕੌਨਫੀਡੈਂਸ, ਯਾਨੀ ਕਿ ਸਵੈ ਵਿਸ਼ਵਾਸ ਅਤੇ ਕੌਮੀਅਤ ਦੇ ਜਜ਼ਬੇ ਦਾ ਕਮਜ਼ੋਰ ਹੋ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਜਿਉਂਦੇ ਮਨੁੱਖ ਵਿੱਚ ਜੇਕਰ ਜੀਣ ਦੀ ਉਤਸ਼ਾਹ, ਜੀਣ ਦੀ ਉਮੰਗ ਜਿਹੜੀ ਆ ਅਤੇ ਚਾਅ ਨਾ ਹੋਵੇ ਤਾਂ ਉਹ ਚੱਲਦਾ ਫਿਰਦਾ ਮੁਰਦਾ ਕਿਹਾ ਜਾਂਦਾ ਹੈ। ਇਹੋ ਹਾਲ ਕਿਸੇ ਕੌਮ ਦਾ ਹੁੰਦਾ ਹੈ ਕਿ ਜਦ ਉਸ ਦੇ ਵਾਰਸਾਂ ਦੇ ਮਨ 'ਚ ਸਵੈ ਮਾਣ ਜਾਂ ਸੈਲਫ ਰਿਸਪੈਕਟ ਦਾ ਭਰੋਸਾ ਹੀ ਨਾ ਹੋਵੇ ਤਾਂ ਉਹ ਅਗਲੀਆਂ ਪੀੜ੍ਹੀਆਂ ਨੂੰ ਕੀ ਪਰੋਸ ਕੇ ਜਾਣਗੇ। ਇਸ ਸਮੇਂ ਦੇ ਵਿੱਚ ਸਾਡੀ ਵੱਡੀ ਕਮਜ਼ੋਰੀ ਨਜ਼ਰ ਆ ਰਹੀ ਹੈ ਕੌਮ ਦੀ, ਕਿ ਵੱਖ ਵੱਖ ਸੈਮੀਨਾਰ, ਮੀਟਿੰਗਾਂ, ਸਮਾਗਮਾਂ ਅਤੇ ਆਮ ਇਕੱਠਾਂ ਜਾਂ ਬੈਠਕਾਂ ਵਿੱਚ ਸਾਡਾ ਬਹੁਤ ਵਰਗ ਜਿਹੜਾ ਆ, ਨੌਜਵਾਨੀ ਖਾਸ ਕਰਕੇ ਜਾਂ ਬੁੱਧੀਜੀਵੀ, ਆਪਣੇ ਸਿੱਖੀ ਸਿਧਾਂਤਾਂ ਪ੍ਰਤੀ ਅਵੇਸਲਾਪਣ ਅਤੇ ਮਸ਼ਕਰੀ ਪੁਣੇ ਦਾ ਸ਼ਿਕਾਰ ਹੋ ਰਹੇ ਨੇ, ਮਸ਼ਕਰੀਆਂ ਕਰੀ ਜਾ ਰਹੇ ਨੇ। ਬੁਰਾ ਇਸ ਕਰਕੇ ਹੈ ਕਿ ਅਸੀਂ ਆਪਣੇ ਸਰੂਪ, ਸਿਧਾਂਤ, ਮਰਿਆਦਾ, ਇਤਿਹਾਸ ਜਾਂ ਪਰੰਪਰਾਵਾਂ ਉੱਪਰ ਫਕਰ ਨਾਲ ਗੱਲ ਨਹੀਂ ਕਰਦੇ, ਸਗੋਂ ਦੋ ਚਾਰ ਵਿਰੋਧੀ ਅਤੇ ਅਸ਼ਰਧਕ ਮਿਲ ਜਾਣ ਤਾਂ ਉਹਨਾਂ ਦੀ ਸੁਰ ਦੇ ਸੁਰ ਵਿੱਚ ਮਿਲਾਉਣ ਲੱਗ ਪਈਦਾ ਆਪਾਂ ਸੁਰ। ਕੋਈ ਅਸਾਰੂ ਆਲੋਚਨਾ ਹੋਵੇ ਤਾਂ ਚੰਗੇ ਸਿੱਟੇ ਦੀ ਆਸ ਵੀ ਹੋ ਸਕਦੀ ਹੈ, ਪਰ ਨਕਾਰੂ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਇਸ ਪ੍ਰਭਾਵ ਜ਼ਰੂਰ ਪ੍ਰਗਟ ਕਰਦੀ ਹੈ ਕਿ ਸਾਡਾ ਕੌਮੀਅਤ ਦਾ ਜਜ਼ਬਾ ਬਲਵਾਨ ਨਹੀਂ ਹੈ। ਇਹ ਆਮ ਦੇਖਿਆ ਪਿਆਰਿਓ, ਇਹ ਆਮ ਗੱਲ ਦੇਖੀ ਹੈ ਕਿ ਜਦੋਂ ਵੀ ਆਪਾਂ ਕਿਤੇ ਗੱਲ ਕਰਦੇ ਹਾਂ, ਗੁਰੂ ਦੀ ਗੱਲ ਕਰਦੇ ਹਾਂ, ਆਪਾਂ ਧਰਮ ਦੀ ਗੱਲ ਕਰਦੇ ਹਾਂ, ਸਿੱਦਕ ਦੀ ਗੱਲ ਕਰਦੇ ਹਾਂ, ਆਮ ਸਿੱਖਾਂ ਦੇ ਘਰ ਦੇ ਵਿੱਚ ਇਹ ਪ੍ਰੋਬਲਮ ਹੈ, ਈਵਨ ਹਿੰਦੂਆਂ ਦੇ ਵਿੱਚ ਤਾਂ ਜਮ੍ਹਾਂ ਹੀ ਜ਼ਿਆਦਾ ਪ੍ਰੋਬਲਮ ਹੈ ਕਿ ਇੱਕ ਦੋ ਬੰਦੇ ਮੂਹਰੇ ਵਿੱਚ ਇਲਤ ਕਰ ਦਿੰਦੇ ਨੇ, ਉਹ ਗੁਰਦੁਆਰੇ ਦੇ ਪ੍ਰਧਾਨ ਚੋਰ ਆ, ਉਹ ਕੁਛ ਨਹੀਂ ਪੈਸਾ ਖਾਈ ਜਾਂਦੇ ਆ, ਗੋਲਕਾਂ ਐਂ ਕਰੀ ਜਾਂਦੇ, ਓਂ ਕਰੀ ਜਾਂਦੇ, ਆਪਣੇ ਕੋਲੋਂ ਅਡੰਬਰੀ ਗੱਲਾਂ ਬਣਾ ਬਣਾ ਕੇ ਲਾਈ ਜਾਂਦੇ। ਹਾਂ, ਇਹ ਪ੍ਰੋਬਲਮ ਹੈਗੀ ਆ, ਪਰ ਇੰਨੀ ਵਾਈਡ ਸਪਰੈਡ ਨਹੀਂ, ਕਿਤੇ ਕਿਤੇ ਜ਼ਰੂਰ ਹੈਗੀ ਆ। ਪਰ ਕੀ ਸਿੱਖੀ ਸਿਰਫ ਗੁਰਦੁਆਰਿਆਂ ਤੱਕ ਹੀ ਆ? ਕੀ ਕਮੇਟੀਆਂ ਤੱਕ ਹੀ ਸੀਮਤ ਹੈ? ਕੀ ਅਸੀਂ ਸਿਰਫ ਉੱਥੇ ਗੋਲਕਾਂ 'ਚ ਪੈਸੇ ਪਾਉਂਦੇ ਲੋਕ ਦੇਖਣ ਹੀ ਜਾਂਦੇ ਆ ਗੁਰਦੁਆਰਿਆਂ ਦੇ ਵਿੱਚ, ਅਸੀਂ ਕੀ ਕਰਨ ਗਏ ਹੋਏ ਹਾਂ ਉੱਥੇ ਗੁਰਦੁਆਰੇ? ਕੀ ਸਾਨੂੰ ਕੀਰਤਨ ਚੰਗਾ ਨਹੀਂ ਲੱਗਦਾ? ਕੀ ਸਾਨੂੰ ਪਾਠ ਚੰਗਾ ਨਹੀਂ ਲੱਗਦਾ? ਉਹਦੀ ਨਹੀਂ ਗੱਲ ਕਰਨੀ ਆਪਾਂ, ਜਿਹੜੀ 99% ਟਾਈਮ ਦੇ ਵਿੱਚ ਹੋ ਰਹੀਆਂ ਗੱਲਾਂ ਉਹਨਾਂ ਦੀਆਂ ਗੱਲਾਂ ਨਹੀਂ ਕਰਨੀਆਂ ਆਪਾਂ। ਆਪਾਂ ਗੱਲ ਕਰਨੀ ਆ ਨੁਕਤਾਚੀਨੀ ਵਾਲੀਆਂ ਕਿ ਉਹ ਇੱਦਾਂ ਹੋ ਗਿਆ ਜੀ, ਉਹ ਐ ਹੋ ਗਿਆ। ਕਿਤੇ ਕਨਵਰਸੇਸ਼ਨ ਕਰਨ ਬੈਠ ਜਾਓ ਆਪਣੇ ਇਤਿਹਾਸ ਦੀ, ਤੇ ਗੱਲ ਮੁੜ ਕੇ ਕਿੱਥੇ ਆ ਜਾਏਗੀ? ਬਾਦਲਾਂ ਤੇ। ਕਿੱਥੇ ਆ ਜਾਏਗੀ? ਕਾਂਗਰਸ ਤੇ। ਕਿੱਥੇ ਆ ਜਾਏਗੀ? ਡੇਰਿਆਂ ਤੇ। ਬਹੁਤ ਪੋਜ਼ਿਟਿਵ ਚੀਜ਼ਾਂ ਨੇ, ਕਈ ਸੰਤ ਜਿਹੜੇ ਨੇ ਸੋ ਕਾਲਡ, ਉਹਨਾਂ ਕੋਲ ਗੱਲਾਂ ਹੀ ਹੈ ਨਹੀਂ ਹੋਰ ਕੋਈ। ਉਹ ਜਿਹੜੇ ਕੰਮ ਜ਼ਿੰਦਗੀ ਨੂੰ ਮੋਟੀਵੇਟ ਕਰਨ ਵਾਲੇ ਬੰਦੇ ਜਿਹੜੇ ਆ ਉਹ ਕਰਦੇ ਨੇ, ਉਹਨਾਂ ਦੀ ਕਾਪੀ ਮਾਰੀ ਜਾਂਦੇ ਨੇ। ਧਰਮ ਦੀ ਗੱਲ ਹੀ ਨਹੀਂ ਕਰਦੇ, ਗੁਰੂ ਦੀ ਗੱਲ ਹੀ ਨਹੀਂ ਕਰਦੇ, ਅਧਿਆਤਮ ਦੀ ਗੱਲ ਹੀ ਨਹੀਂ ਕਰਦੇ, ਲਾਈਫ ਸਟਾਈਲ ਦੀ ਗੱਲ ਕਰੀ ਜਾਂਦੇ ਨੇ। ਲਾਈਫ ਸਟਾਈਲ ਦੇ ਤਾਂ ਬਹੁਤ ਵੱਡੇ ਵੱਡੇ ਸਪੀਕਰ ਆਲਰੇਡੀ ਬੈਠੇ ਨੇ। ਗੱਲ ਤਾਂ ਉਹ ਤਾਂ ਕਰਨ ਜੇ ਆਪ ਕਿਤੇ ਉਹਨਾਂ ਨੇ ਅਧਿਆਤਮ ਰੂਹਾਨੀਅਤ ਹੰਢਾਈ ਹੋਵੇ ਜਾਂ ਅਨੁਭਵ ਕੀਤੀ ਹੋਵੇ। ਸੋ ਸਾਡੀ ਕਨਵਰਸੇਸ਼ਨ ਦੇ ਵਿੱਚ ਵੀ ਜਦੋਂ ਵੀ ਆਪਾਂ ਗੱਲ ਕਰਦੇ ਹਾਂ, ਅਤੇ ਜੇ ਪੋਲੀਟਿਕਸ ਦੀ ਕਰਦੀ ਹੈ ਤਾਂ ਖੁੱਲ੍ਹ ਕੇ ਕਰੋ ਪੋਲੀਟਿਕਸ ਦੀ ਗੱਲ, ਪਰ ਜਦੋਂ ਕਿਤੇ ਧਰਮ ਦੀ ਗੱਲ ਕਰਨੀ ਹੈ, ਆਪਣੇ ਇਸ਼ਟ ਦੀ ਗੱਲ ਕਰਨੀ ਹੈ, ਚਾਹੇ ਕਿਸੇ ਵੀ ਧਰਮ ਦਾ ਹੋਵੇ, ਤਾਂ ਉਸ ਦੇ ਉੱਤੇ ਸੀਰੀਅਸ ਗੱਲ ਕਰੋ। ਫਿਰ ਧਰਮ ਦੇ ਵਿੱਚ ਮਜ਼ਾਕ ਮਸ਼ਕਰੀਆਂ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਗੱਲ ਕਰੋ ਤਾਂ ਉਹਦਾ ਕੋਈ ਸਿੱਟਾ ਨਿਕਲਣਾ ਚਾਹੀਦਾ। ਕਈ ਵਾਰੀ ਬੰਦੇ ਬੈਠੇ ਵਿੱਚ ਤਮਾਸ਼ਾ ਦੇਖ ਰਹੇ ਹੁੰਦੇ, ਇਲਤ ਕਰੀ ਜਾ ਰਿਹਾ ਗੱਲਬਾਤ ਦੇ ਵਿੱਚ, ਅਸਲ ਦੇ ਵਿੱਚ ਉਹ ਅੰਦਰੋਂ ਨਾਸਤਕ ਹੁੰਦੇ ਨੇ ਅਤੇ ਉਹ ਸਿਰਫ ਡਰਾਮਾ ਦੇਖਣ ਲਈ ਬੈਠੇ ਹੁੰਦੇ ਨੇ, ਪਟੈਂਡ ਕਰ ਰਹੇ ਹੁੰਦੇ ਨੇ। ਵੈਸੇ ਇਹਨਾਂ ਬੰਦਿਆਂ ਨੂੰ ਧਰਮੀ ਬੰਦਿਆਂ ਦੇ ਵਿੱਚ ਬਹਿਣਾ ਹੀ ਨਹੀਂ ਚਾਹੀਦਾ ਜੇ ਉਹ ਸੱਚੇ ਨਾਸਤਕ ਨੇ। ਇਹੋ ਜਿਹੀ ਗੱਲੇ ਨਹੀਂ, ਉਹ ਥਾਂ 'ਤੇ ਜਾਣਾ ਹੀ ਨਹੀਂ ਚਾਹੀਦਾ ਜਿੱਥੇ ਧਰਮ ਦੀ ਗੱਲ ਹੁੰਦੀ ਆ। ਅਤੇ ਬਿਲਕੁਲ ਇਸੇ ਤਰ੍ਹਾਂ ਧਰਮੀ ਬੰਦਿਆਂ ਨੂੰ, ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਆ ਨਾ, ਉਹ ਤਾਂ ਹੀ ਤਾਂ ਕਹਿੰਦੇ ਆ ਢੂੰਡ ਸੱਜਣ ਜਿਨ੍ਹਾਂ ਦਸਿੰਦੜਿਆਂ ਤੇਰਾ ਨਾਮ ਚਿੱਤੇ ਆਵੇ, ਉਹਨਾਂ ਕੋਲ ਜਾਓ, ਉਹਨਾਂ ਕੋਲ ਬੈਠੋ। ਇੱਦਾਂ ਦੇ ਬੰਦਿਆਂ ਦਾ ਤਾਂ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ, ਉਸ ਥਾਂ 'ਤੇ ਜਾਣਾ ਹੀ ਨਹੀਂ ਚਾਹੀਦਾ ਜਿੱਥੇ ਪਤਾ ਹੈ ਵੀ ਇੱਥੇ ਸਾਡਾ ਮਨ ਭਟਕਣਾ ਹੈ। ਸੋ ਇਹ ਗੁਰੂ ਦਾ ਹੁਕਮ ਹੈ ਸਾਡੇ ਦਾ ਕਿ ਇਹੋ ਜਿਹੇ ਬੰਦਿਆਂ ਨਾਲ ਮੇਲ ਜੋਲ ਬਹੁਤ ਲਿਮਿਟਿਡ ਘਟਾ ਦਿਓ। ਇਹਨਾਂ ਬੰਦਿਆਂ ਨਾਲ ਧਰਮ ਦੀ ਗੱਲ ਹੀ ਨਾ ਕਰੋ, ਕੋਈ ਗੱਲ ਹੀ ਨਾ ਕਰੋ, ਗੁਰੂ ਦੀ ਮਹਿਮਾ ਦੀ ਗੱਲ ਨਾ ਕਰੋ, ਇਹਨਾਂ ਨੇ ਸੁਣਨੀ ਨਹੀਂ, ਸਮਾਂ ਆਪਾਂ ਨੂੰ ਵੀ ਖਰਾਬ ਕਰਨਾ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ ਗੱਲਬਾਤ। ਬਹੁਤ ਸਾਰੇ ਸੱਜਣ ਜੁੜ ਰਹੇ ਨੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਧੰਨਵਾਦ। ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਪ੍ਰੋਗਰਾਮ ਪੇਸ਼ ਕਰਦੇ ਨੇ, ਬੜੀ ਮਿਹਨਤ ਕਰਦੇ ਨੇ, ਅਤੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ। ਤਾਂ ਗੀਤ ਸੰਗੀਤ ਵੀ ਆਪਾਂ ਜ਼ਰੂਰ ਸੁਣਨਾ ਹੀ ਆ, ਸੁਣਦੇ ਹਾਂ, ਆਪਾਂ ਨੂੰ ਚੰਗੇ ਲੱਗਦੇ ਨੇ, ਅਤੇ ਮੈਂ ਕੋਸ਼ਿਸ਼ ਕਰਦਾ ਉਹਨਾਂ ਵਧੀਆ ਗੀਤ ਤੁਹਾਡੇ ਲਈ ਪੇਸ਼ ਕੀਤੇ ਜਾਣ। ਕੋਸ਼ਿਸ਼ ਦੇ ਵਿੱਚ ਮੈਨੂੰ ਗੀਤ ਸੁਣਨ ਦਾ ਮੌਕਾ ਮਿਲਦਾ, ਅਤੇ ਬਹੁਤ ਗੀਤ ਆਉਂਦੇ ਨੇ, ਪਰ ਮੈਂ ਚੁਣ ਚੁਣ ਕੇ ਗੀਤ ਤੁਹਾਡੇ ਲਈ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਤੁਸੀਂ ਵੀ ਵਧੀਆ ਗੀਤਾਂ ਦੀ ਫਰਮਾਇਸ਼ ਜ਼ਰੂਰ ਕਰਦਿਆ ਕਰੋ, ਮੈਨੂੰ ਥੋੜ੍ਹਾ ਸੌਖਾ ਹੋ ਜਾਂਦਾ। ਆਓ ਗੀਤ ਸੁਣਦੇ ਹਾਂ ਲਖਵਿੰਦਰ ਵਡਾਲੀ ਅਤੇ ਮੰਨਤ ਨੂਰ ਦਾ।
ਹੋਣੇ ਲਗਾ ਹੈ ਯਾਰਾ ਦਿਲ ਕੋ ਯਕੀਨ, ਤੇਰੇ ਇਸ਼ਕ ਕੇ ਜੈਸੀ ਚੀਜ਼ ਨਹੀਂ। ਹੋਣੇ ਲਗਾ ਹੈ ਯਾਰਾ ਦਿਲ ਕੋ ਯਕੀਨ, ਤੇਰੇ ਇਸ਼ਕ ਕੇ ਜੈਸੀ ਚੀਜ਼ ਨਹੀਂ। ਚੈਨ ਮਿਲੇਗਾ ਸਾਰੀ ਉਮਰ, ਬੇਸਬਰੀ ਕੋ ਆਏ ਸਬਰ, ਜੋ ਹੋ ਸਕੇ ਤੋ ਆਪਣਾ ਪਿਆਰ ਡਾਲ ਦੇ, ਖੈਰ ਕੀ ਝੋਲੀ ਮੇਰਾ ਯਾਰ 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 ਡਾਲ। जिसने मुझे रोशन कर डाला, तेरी नजर का नूर है शायद जिसने मुझे रोशन कर डाला, तेरी नजर का नूर है ये शायद जिसने मुझे रोशन कर डाला, तेरी नजर का नूर है ये शायद जिसने मुझे रोशन कर डाला, खुद में था मैं खाली खाली तेरी तड़पने 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 भर डाला, ऐसा हुआ है तेरा असर तुझसे हटे ना मेरी नजर, मांगू मैं इतना ही यारा उतरे ना चढ़ के दोबारा, तू आशिकी का वो खुमार डाल दे, खैर की झोली मेरा यार डाल दे, खैर की झोली मेरा यार डाल दे, झोली मेरा यार डाल दे, खैर की झोली मेरा यार डाल दे,
इश्क तेरे
जी। बहुत सोहना गीत लखविंदर वडाली और मन्नत नूर की आवाज़ के विच ते प्रोग्राम चल रहा दिल वाली गल सज्जन मित्र प्रोग्राम से जुड़े हुए ने जगदीप गिल विजय विरदी जी चासचो जी ब्रिस्बेन तो गौरव शर्मा विनीपैग तो कलवीर संधू कनेडा तो सारिया रसीदा दे दें जी उन्होंने शमूलीयत की तो परमजीत सिंह धालीवाल ब्रिस्बेन वाले जी बिल्कुल उन्होंने भी रसीद दे दें तो होर मित्र प्यारो माड़ा माड़ा खाज करो फोन नू ते बहुता तो कुछ करना नहीं हुंदा अंगूठा ही चलाना हुंदा ते चाल साहब मेरे नाल जुड़ चुके ने ते मैं उन्होंने प्रोग्राम च शामिल करदा। सत श्री अकाल चाल साहब की हाल चाल है।
सत श्री अकाल भाजी ते सत श्री अकाल सारे श्रोतियां नू जी आस करदे आ सारे ठीक ठाक होणगे।
हां जी चाल साहब अपनी सैर होवे ना होवे शरीर दी रोज सवेर नू पर चाह पीण तो पहला पहला साडा अंगूठा चंगे बंदे जिन्नी सैर कर लैंदा है फोन ते घुम घुम के ते ओ बुड़ा पूरा हेल्थी है ओदा वेट लॉस हो जा रहा अंगूठे का ते मैं लगता कि सब ने मॉर्निंग वॉक कराती होनी अपने अंगूठे नू सवेरे सवेरे ते की माहौल है सिडनी च भी मीह पै रहा जा किस तरह
वैदर ते इदां दा ही है जी बदलवाई बनी हुई है ते
अच्छा।
जिदा बारिश हो जाती है ते धुप निकल आउंदी आ फिर बारिश हो जाती है पर ये भी बहुत ज्यादा गर्मी नहीं है जी बहुत वधिया वैदर आ बाहर सैर करन वाला जां रनिंग ते किसी ने जाना ते
ठीक ठीक ते केड़ी केड़ी खबर है शेयर कर रहे हो।
हां जी सब तो पहला ते पीसीआर टेस्ट वाली खबर आप शेयर कर दे हां जी कि हुण कल रात 1 बजे तो जेडे बाहरों इंटरनेशनल अराइवल आउणगे जी उन्हां नूं पीसीआर टेस्ट की लोड़ नहीं आ 24 आवर पहला उन्होंने सिर्फ रैट वाला टेस्ट ही
अच्छा
कीता होवे जी ए सब तो वड्डी चेंजेस होण जा रही है
ठीक
ऐतवार राती 1 बजे तो बाद जिहड़ी लाइटां आउणगियां
ए तां गलों लाण वाले काम कर रहे ने मर्जी
हां जी हां जी
देख लो
बिलकुल बिलकुल जी बिलकुल जी तुसीं ਕਰਾਉਣਾ ਤੇ ਕਰਾਓ, ਤੇ ਜੇ ਨਹੀਂ ਤੇ ਉਦਣ ਦੀ ਹੋ ਗਈ ਹਾਲਾਤ। ਤੇ ਇਸ ਤੋਂ ਇਲਾਵਾ ਇੰਡੀਆ ਜਿੱਦਾਂ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨੇ ਜੀ ਉਹ ਫੀਸ ਮਾਫ਼ੀ ਦੀ ਕੀਤਾ ਕਿ ਸਟੂਡੈਂਟਸ ਜਿਹੜੇ ਆਉਣਗੇ ਪਿਛਲੇ ਬੁੱਧਵਾਰ ਤੋਂ ਲੈ ਕੇ ਅਗਲੇ 8 ਹਫ਼ਤਿਆਂ ਦੇ ਵਿੱਚ ਉਹਨਾਂ ਦੀ ਫੀਸ ਮਾਫ਼ ਹੋਊਗੀ, ਤੇ ਜਾਂ ਜਿਹੜੇ ਹੋਲੀਡੇ ਵਰਕਿੰਗ ਵੀਜ਼ੇ ਵਾਲੇ ਆ ਉਹਨਾਂ ਦੇ ਅਗਲੇ 12 ਹਫ਼ਤਿਆਂ ਲਈ,
ਠੀਕ
ਜੇ ਉਹ ਅਗਲੇ 12 ਹਫ਼ਤਿਆਂ ਦੇ ਵਿੱਚ ਆਸਟ੍ਰੇਲੀਆ ਚ ਐਂਟਰ ਕਰਦੇ ਆ। ਪਰ ਇੰਡੀਆ ਦੇ ਵਿੱਚ ਏਜੰਟਾਂ ਨੇ ਇਹਨਾਂ ਨੂੰ ਹੋਰ ਤਰ੍ਹਾਂ ਦੱਸਣਾ ਸ਼ੁਰੂ ਕਰਤਾ ਵਾ ਕਿ ਆਸਟ੍ਰੇਲੀਆ ਨੇ ਵੀਜ਼ੇ ਖੋਲਤੇ ਤੇ ਫੀਸਾਂ ਮਾਫ਼ ਕਰਤੀਆਂ ਤੇ ਸਟੂਡੈਂਟਾਂ ਨੂੰ ਫੁੱਲ ਟਾਈਮ ਕੰਮ ਕਰਨ ਦੇ ਰਾਈਟਸ ਦੇ ਤੇ, ਇਹ ਸਾਰੇ ਟੈਂਪਰੇਰੀ ਮੈਜਰਸ ਹੈਗੇ ਆ, ਕਿਸੇ ਵੇਲੇ ਵੀ ਬੰਦ ਕੀਤੇ ਜਾ ਸਕਦੇ ਆ।
ਤੇ ਇਹ ਵੀ ਗੱਲ ਹੈ ਨਾ ਵੀ ਸਾਰੇ ਫੀਲਡ ਦੇ ਵਿੱਚ ਥੋੜੋ, ਹਰੇਕ ਇੰਡਸਟਰੀ ਚ ਨਹੀਂ ਕੀਤੇ, ਕੁਛ ਚੁਣਿੰਦਾ ਇੰਡਸਟਰੀਆਂ ਜਿਹੜੀਆਂ ਉਹਦੇ ਵਿੱਚ ਥੋੜੇ ਰਾਈਟਸ ਦਿੱਤੇ ਨੇ।
ਹਾਂਜੀ ਹਾਂਜੀ ਬਿਲਕੁਲ। ਤੇ ਜਾਂ ਏਜੰਟਸ ਉੱਥੇ ਕਹਿ ਰਹੇ ਵੀ ਉੱਥੇ ਭਾਂਡੇ ਮਾਂਜਣ ਵਾਲਿਆਂ ਨੂੰ ਵੀ $90 ਘੰਟੇ ਦੇ ਮਿਲ ਰਹੇ ਆ,
ਮੈਂ ਦੇਖਿਆ ਸੀਗਾ।
ਹਾਂਜੀ, ਤੇ ਇਹ ਬਿਲਕੁਲ ਝੂਠੀਆਂ ਖਬਰਾਂ। ਅਸੀਂ ਤੇ ਆਪਣੇ ਦਰਸ਼ਕਾਂ ਨੂੰ ਜਾਂ ਇੰਡੀਆ ਤੋਂ ਵੀ ਜਿਹੜੇ ਸਾਨੂੰ ਸਾਡੇ ਦਰਸ਼ਕ ਸੁਣ ਰਹੇ ਉਹਨਾਂ ਨੂੰ ਇਹ ਕਹਿ ਰਹੇ ਵੀ ਸਹੀ ਜਾਣਕਾਰੀ ਲੈ ਕੇ ਤੇ ਫੇਰ ਹੀ ਆਓ, ਝੂਠੀ ਜਾਣਕਾਰੀ ਤੇ ਨਾ ਆਓ। ਇਹ ਚੀਜ਼ਾਂ ਜਿਹੜੀਆਂ ਵੀ ਹੈਗੀਆਂ ਵਾ ਇਹ ਫੋਰ ਦਾ ਟਾਈਮ ਬੀਂਗ ਆ, ਇਹ ਮੁੜ ਕੇ ਫਿਰ ਰੂਲ ਜਿਹੜੇ ਉੱਦਾਂ ਬੈਕ ਟੂ ਨੋਰਮਲ ਹੀ ਹੋ ਜਾਣੇ ਆ ਜਦੋਂ ਵਰਕਫੋਰਸ ਦੀ ਸ਼ੋਰਟੇਜ ਤਾਂ ਘੱਟ ਹੋ ਗਈ।
ਜੀ ਬਿਲਕੁਲ। ਤੇ ਇੱਕ ਉੱਧਰ ਜਿਹੜਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਲੋਕਡਾਊਨ, ਮਤਲਬ ਜਿਹੜਾ ਲੋਕਡਾਊਨ ਨਹੀਂ, ਮਤਲਬ ਦੂਜੇ ਪਾਸਿਓਂ ਜਿਹੜੀਆਂ ਫਲਾਈਟਾਂ ਜਾਂਦੀਆਂ ਉਹ ਬੰਦ ਕੀਤੀਆਂ ਨੇ ਕਾਫੀ ਦੇਰ ਤੱਕ।
ਹਾਂਜੀ, ਉਹਨਾਂ ਨੇ ਹੁਣ ਮਤਲਬ ਕਿ ਕੋਈ ਟਾਈਮ ਫਰੇਮ ਨਹੀਂ ਦਿੱਤਾ, ਨਿਊ ਸਾਊਥ ਵੇਲਸ ਦੇ ਨਾਲ ਖੁੱਲਣਾ ਸੀਗਾ ਪਰ ਉਹਨਾਂ ਨੇ ਬੰਦ ਕਰਤੀਆਂ, ਤੇ 20,000 ਬੁਕਿੰਗਸ ਆਲਰੇਡੀ ਹੋਈਆਂ ਪਈਆਂ ਜਿਹਨਾਂ ਤੇ ਇੰਪੈਕਟ ਪਿਆ ਜੀ ਸਟੇਟ ਵੇ, ਤੇ ਉਹ ਕਹਿੰਦੇ ਆ ਵੀ ਨਹੀਂ ਅਸੀਂ ਨਹੀਂ ਅਜੇ ਖੁੱਲਣਾ, ਅਜੇ ਬਹੁਤ ਜ਼ਿਆਦਾ ਜਿੱਦਾਂ ਇਹ ਵੱਧ ਰਿਹਾ, ਤੇ ਉਹ ਫਿਰ ਉਹੀ ਵਾਰ ਹੀ ਚੱਲ ਰਹੀ ਹੈ ਜੀ। ਪਲੱਸ ਉਹਨਾਂ ਨੇ ਜਿਹੜੇ ਹੋਟਲ ਕੁਆਰੰਟਾਈਨ ਦੇ ਵਿੱਚ ਆਣ ਕੇ ਨਿਊ ਸਾਊਥ ਵੇਲ ਦੇ ਵਿੱਚ ਬੰਦੇ ਵੈਸਟਰਨ ਆਸਟ੍ਰੇਲੀਆ ਦੇ ਬੈਠੇ ਹੀ ਉਹਨਾਂ ਦਾ ਬਿੱਲ ਦੇਣ ਤੋਂ ਵੀ ਮਨਾ ਕਰਤਾ।
ਉਹ ਤਾਂ ਦੇਣੇ, ਇੱਕ ਤਾਂ ਪੈਸਾ ਬਹੁਤ ਉਹਨਾਂ ਕੋਲ ਹੋਇਆ, ਦੂਜਾ ਇਲੈਕਸ਼ਨਾਂ ਵੀ ਮੋਰੇ, ਫੈਡਰਲ ਇਲੈਕਸ਼ਨਾਂ ਵੀ ਹੈ ਨਾ, ਤੇ
ਹਾਂਜੀ ਹਾਂਜੀ
ਇਹ ਸਾਰਾ ਇਟਸ ਆਲ ਅਬਾਊਟ ਪੋਲਿਟਿਕਸ, ਹੋਰ ਕੁਛ ਨਹੀਂ ਹੈਗਾ, ਸਾਰੀ ਪੋਲਿਟਿਕਸ ਹੈ। ਇਹ ਜਦੋਂ ਇਲੈਕਸ਼ਨ ਮੁੱਕ ਜਾਣੀ ਦੇਖਿਓ ਉਹ ਤੋਂ ਬਾਅਦ ਸਭ ਇੱਕਦਮ ਖੁੱਲ ਜਾਣਾ। ਇਹ ਅੱਗੇ ਅਸੀਂ ਕੁਈਨਜ਼ਲੈਂਡ 'ਚ ਵੀ ਵਰਤਾਅ 'ਚ ਦੇਖ ਚੁੱਕੇ ਹਾਂ ਸਾਰਾ ਕੁਛ, ਤੇ ਸਾਰੇ ਹਰ ਪਾਸੇ ਇਹੀ ਹੈ ਹਾਲ, ਮਤਲਬ ਪੋਲਿਟਿਕਸ।
ਇਸ ਤੋਂ ਇਲਾਵਾ ਜੀ ਜਿਹੜੀ ਨੈਸ਼ਨਲ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਉਦਾਂ ਆਫਰ ਕੀਤਾ ਹੈ ਪਰ ਸਟੇਟਸ ਨਹੀਂ ਮੰਨੀਆਂ ਕਿ ਜਿੱਦਾਂ ਫੋਰਕਲਿਫਟ ਡਰਾਈਵਿੰਗ ਦੀ ਜਿਹੜੀ ਏਜ ਲਿਮਿਟ ਆ ਉਹਨੂੰ ਆਪਾਂ 18 ਤੋਂ ਘਟਾ ਕੇ 16 ਕਰ ਲਈਏ।
ਅੱਛਾ,
ਕੀ ਵਰਕਫੋਰਸ ਦੀ ਜਿਹੜੀ ਸ਼ਾਰਟੇਜ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਮਤਲਬ ਪੂਰਾ ਕਰ ਲਈ, ਪਰ ਸਟੇਟਸ ਉਹਦੇ ਤੇ ਐਗਰੀ ਨਹੀਂ ਹੋਈਆਂ। ਫਿਲਹਾਲ ਇਹ ਵਾਲਾ ਪ੍ਰਪੋਜ਼ਲ ਜਿਹੜਾ ਇਹ ਪਿੱਛੇ ਹੀ ਰਹਿ ਗਿਆ ਵਾ, ਇਹਦੇ ਤੇ ਅਜੇ ਕੋਈ।
ਅੱਛਾ,
ਹਾਂਜੀ,
ਰੱਬ ਭਲੀ ਕਰੇ।
ਤੇ ਰੱਬ ਭਲੀ ਕਰੇ ਜੀ, ਬਿਲਕੁਲ ਬਿਲਕੁਲ। ਤੇ ਕੱਲ ਵਾਲੇ ਨੰਬਰ ਜਿੱਦਾਂ ਉਦਾਂ ਆਪਾਂ ਚਲੋ ਸ਼ੇਅਰ ਕਾਫੀ ਖਰਾਬ ਦੇ ਨਹੀਂ ਸੀਗਾ ਜੀ, ਕੱਲ 46 ਡੈਥ ਹੋਈਆਂ ਜਿੱਦਾਂ, ਤੇ 209 ਬੰਦੇ ICU ਚ ਸੀਗੇ, ਤੇ 2743 ਮਰੀਜ਼ ਜਿੱਦਾਂ ਅਜੇ ਵੀ ਹਸਪਤਾਲ ਦੇ ਵਿੱਚ ਹੈ ਜੀ।
ਜੀ, ਵੈਸੇ ਅੱਗੇ ਨਾਲੋਂ ਘਟੇ ਨੇ, 40-45-50,000 ਤੋਂ ਨੀਚੇ ਨੂੰ ਆ ਰਿਹਾ ਕੰਮ, ਤੇ ਇਹ ਪ੍ਰੈਡਿਕਟ ਵੀ ਕੀਤਾ ਜਾਂਦਾ ਸੀ, ਪ੍ਰੈਡਿਕਟ ਵੀ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਹੋਏਗਾ।
ਉਹ ਕਹਿ ਰਹੇ ਜੀ ਕਿ ਜਿਹੜੀ ਵੇਵ ਦਾ ਪੀਕ ਸੀਗਾ ਉਹ ਜਿੱਦਾਂ ਹੁਣ ਲੰਘ ਚੁੱਕਾ ਵਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਹੋਰ ਨੰਬਰ ਜਿੱਦਾਂ ਘਟਣਗੇ, ਤੇ ਬਾਕੀ ਟੀਕਾ ਲਗਾਉਣ ਦੇ ਜਿਹੜਾ ਟਾਈਮ ਪੀਰੀਅਡ ਸੀ ਉਹ ਵੀ ਉਹਨਾਂ ਨੇ 4 ਮਹੀਨੇ ਤੋਂ 3 ਮਹੀਨੇ ਕਰ ਦਿੱਤਾ
ਜੀ,
ਤੇ ਬੁਕਿੰਗ ਸਾਰੇ ਬੰਨੇ ਅਵੇਲੇਬਲ ਆ। ਤੇ ਆਪਣੇ ਦਰਸ਼ਕਾਂ ਨੂੰ ਅਪੀਲ ਹੀ ਕਰਦੇ ਆ ਕਿ ਜਿਹੜੇ ਐਲੀਜੀਬਲ ਹੈਗੇ ਆ
ਜਾ ਕੇ ਲਵਾ ਲੈਣ, ਠੀਕ ਹੈ,
ਲਵਾ ਸਕਦੇ ਆ। ਹਾਂਜੀ,
ਤੇ ਬਹਾਦਰ ਸਿੰਘ ਦਾ ਕੀ ਹਾਲ ਹੈ?
ਹਾਂਜੀ, ਹੁਣ ਬਹਾਦਰ ਸਿੰਘ ਦੀ ਗੱਲ, ਬਾਕੀ ਜੀ ਇਲੈਕਸ਼ਨਾਂ ਦਾ ਟਾਈਮ ਜਿੱਦਾਂ ਚੱਲਣ ਡਿਆ ਵਾ, ਤੂੰ ਅੱਜ ਕੱਲ ਕਹਿੰਦੇ ਵੀ ਪੰਜਾਬ 'ਚ ਏਦਾਂ ਦੀ ਗੱਲ ਚੱਲਣ ਡਈ ਆ ਵੀ ਜੇ ਕੋਈ ਲੀਡਰ ਨਾ ਥੋੜੀ ਦੇਰ ਰਾਤ ਨੂੰ ਲੇਟ ਹੋ ਜਾਂਦਾ ਨਾ ਤੇ ਘਰ ਨੀ ਨਾ ਆਉਂਦਾ।
ਅੱਛਾ,
ਤੇ ਉਹਨਾਂ ਦੇ ਨਿਆਣੇ ਕਹਿੰਦੇ ਵੀ ਜਾਂ ਤੇ ਉਹਨਾਂ ਦੇ ਬੀਜੇਪੀ ਆਫਿਸ ਚੱਲ ਜਾਂਦੇ ਆ ਜਾਂ ਉੱਥੇ ਫੋਨ ਕਰਨ ਡਹਿ ਪੈਂਦੇ ਆ ਵੀ ਸਾਡਾ ਭਾਪਾ ਇੱਧਰ 'ਚ ਨੀ ਆਇਆ।
ਉਹ ਮਤਲਬ ਉਹਨੇ ਕੱਲ ਹੀ ਜਾਣਾ ਵੈਸੇ ਹੀ
ਵੈਸੇ, ਕਿਉਂਕਿ ਇਹ ਲੀਡਰ ਜੀ ਰੋਜ਼ ਬੇਸਬਰੀ ਨਾਲ ਵੇਟ ਕਰਦੇ ਰਹਿੰਦੇ ਆ ਵੀ ਉਮੀਦਵਾਰਾਂ ਦੀ ਲਿਸਟ ਆਉਣ ਵਾਲੀ ਆ ਤੇ ਜਦੋਂ ਲਿਸਟ ਆਉਂਦੀ ਆ ਤੇ ਜਦੋਂ ਆਪਣਾ ਨਾਂ ਨੀ ਵੇਂਦੇ ਤੇ ਭੱਜ ਕੇ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਲਈ ਜੀ ਚੱਲ ਜਾਂਦੇ ਆ। ਇਸ ਕਰਕੇ ਹਾਲਾਤ ਏਦਾਂ ਦੇ ਬਣੇ ਹੋਏ ਆ।
ਇੱਕ ਹੋਰ ਵੀ ਚੁਟਕਲਾ ਏਦਾਂ ਦਾ ਹੀ ਆ, ਕਹਿੰਦਾ ਵੇ ਜਿਹੜੇ ਲੀਡਰ ਟਾਈਪ ਲੋਕ ਹੁੰਦੇ ਨਾ, ਥੋੜੇ ਥੋੜੇ ਲੀਡਰ ਹੀ ਅਜੇ ਤਾਜ਼ੇ ਤਾਜ਼ੇ ਹੁੰਦੇ ਆ ਤੇ ਕੱਚੇ ਲੀਡਰ ਸੈਕਿੰਡ ਥਰਡ ਟੀਅਰ ਦੇ, ਤੇ ਉਹ ਕਹਿੰਦੇ ਜਦੋਂ ਤਿਆਰ ਹੋ ਕੇ ਬਾਹਰ ਨਿਕਲਦੇ ਆ ਤਾਂ ਡਰਾਈਵਰ ਉਹਨਾਂ ਦਾ ਪੁੱਛਦਾ ਸਾਹਿਬ ਅੱਜ ਕਿਹੜੀ ਪਾਰਟੀ ਦੇ ਆਫਿਸ ਆਫਿਸ ਪਹੁੰਚਣਾ ਹੈ।
ਤੇ ਉਹ ਏਦਾਂ ਦਾ ਜੀ ਇਲੈਕਸ਼ਨਾਂ ਤੇ ਬਹਾਦਰ ਸਿੰਘ ਨੇ ਵੀ ਹੁਣ ਫਿਰ ਇੱਕ ਹੋਰ ਕਾਰਨਾਮਾ ਕਰਤਾ। ਬਹਾਦਰ ਸਿੰਘ ਨੇ ਰੋਜ਼ ਦੇ ਤੇ ਕਿਤੇ ਆਪਣੀ ਗੁਆਂਢਣ ਨੂੰ ਨਾ ਬੀਜੇਪੀ ਦਾ ਚੋਣ ਨਿਸ਼ਾਨ ਜਿੱਦਾਂ
ਕਮਲ ਦਾ ਫੁੱਲ
ਦੇ ਕਮਲ ਦਾ ਫੁੱਲ ਦੇ ਦਿੱਤਾ ਜੀ
ਸੀਗਾ, ਰੋਜ਼ ਦੇ ਦਿੱਤਾ ਕਮਲ ਦਾ ਫੁੱਲ
ਦੇ ਦਿੱਤਾ ਕਮਲ ਦਾ ਫੁੱਲ ਤੇ ਉਹ ਕਹਿੰਦੇ ਜੀ ਗੁਆਂਢਣ ਔਖੀ ਹੋ ਗਈ ਤੇ ਗੁਆਂਢਣ ਨੇ ਫਿਰ ਉਹਨੂੰ ਕਾਂਗਰਸ ਦਾ ਚੋਣ ਨਿਸ਼ਾਨ ਵਾਪਸ ਕਰਤਾ। ਤੇ ਇਹ ਸਾਰਾ ਕੁਝ ਜਦੋਂ ਬਹਾਦਰ ਸਿੰਘ ਦੀ ਘਰ ਵਾਲੀ ਨੇ ਵੇਖਿਆ ਤੇ ਉਹ ਜੀ ਆਪ ਵਾਲਿਆਂ ਦਾ ਚੋਣ ਨਿਸ਼ਾਨ ਚੁੱਕ ਕੇ ਉਹਦੇ ਮਗਰ ਮਗਰ ਲੱਭਣ ਡੀ ਆ
ਝਾੜੂ
ਝਾੜੂ ਜੀ। ਤੇ ਇਹ ਸਾਰਾ ਕੁਝ ਵੇਖ ਕੇ ਬਹਾਦਰ ਸਿੰਘ ਨੂੰ ਲੱਗਿਆ ਵੀ ਹੁਣ ਹੁਣ ਬਚਾ ਚ ਹੀ ਬਚਾ ਵਾ, ਉਹ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਸਾਈਕਲ ਲੈ ਕੇ ਤੇ ਜੀ ਲੱਭਣ ਨੀ ਪਿਆ ਭੱਜ ਗਿਆ।
ਤੇ ਉਹ ਬਹਾਦਰ ਸਿੰਘ ਦੀ ਘਰ ਵਾਲੀ ਦੇ ਭਰਾ ਮਗਰ ਕੈਪਟਨ ਦੀ ਚੋਣ ਨਿਸ਼ਾਨ ਲਈ ਘੁੰਮਦੇ ਆ ਹਾਕੀਆਂ ਹਾਕੀ ਠੀਕ ਹੈ। ਤੇ ਚਲੋ ਇਹ ਵੀ ਕਿਆ ਬਾਤ ਹੈ। ਬਹਾਦਰ ਸਿੰਘ ਦੇ ਚੁਟਕਲੇ ਹੋਰ ਵੀ ਭੇਜੇ ਹੋਏ ਨੇ ਗੌਰਵ ਸ਼ਰਮਾ ਨੇ, ਉਹ ਵੀ ਤੁਹਾਨੂੰ ਸੁਣਾਵਾਂਗੇ ਅਮਰੀਕ ਭਾਜੀ ਨੂੰ ਆਲਣ ਦਿਓ।
ਠੀਕ ਹੈ ਜੀ ਠੀਕ ਹੈ ਜੀ
ਥੈਂਕ ਯੂ ਚਾਲ ਸਾਹਿਬ।
ਠੀਕ ਹੈ ਜੀ ਥੈਂਕ ਯੂ ਜੀ, ਆਸ ਕਰਦੇ ਸਾਰੇ ਦਰਸ਼ਕ ਠੀਕ ਠਾਕ ਹੋਣਗੇ ਜੀ ਤੇ ਮਿਲਦੇ ਆ ਜੀ ਅਗਲੇ ਜੀ।
ਸੋ ਪਿਆਰਿਓ ਚਾਲ ਸਾਹਿਬ ਹਸਾ ਜਾਂਦੇ ਨੇ ਵਧੀਆ, ਨਾਲੇ ਖਬਰਾਂ ਵੀ ਸੁਣਾ ਜਾਂਦੇ, ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਜੀ ਆਇਆਂ ਨੂੰ ਸਭ ਦਾ। ਤੇ ਗੀਤ ਤੁਹਾਨੂੰ ਇੱਕ ਹੋਰ ਸੁਣਾਉਂਦੇ ਬਹੁਤ ਵਧੀਆ, ਹਿੰਦੀ ਫਿਲਮ ਦੇ ਵਿੱਚੋਂ ਹੈ, ਮੁਕੱਦਰ ਕਾ ਸਿਕੰਦਰ 1978 ਦੇ ਵਿੱਚ ਫਿਲਮ ਆਈ ਸੀ, ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ। ਵੈਸੇ ਇਹ ਗੀਤ ਕਿਸ਼ੋਰ ਕੁਮਾਰ ਜੀ ਨੇ ਵੀ ਗਾਇਆ ਸੀ, ਪਰ ਦੋਨੋਂ ਹੀ ਗੀਤ ਬੜੇ ਹਿੱਟ ਹੋਏ ਨੇ ਤੇ ਗੀਤ ਦਾ ਆਨੰਦ ਮਾਣਦੇ ਨੇ। ਆ ਹੈਗਾ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਉਹ ਸਾਥੀ ਰਹੇ।
ਬਿਨਾ ਵੀ ਕਿਆ ਜੀਣਾ
बिन जोगन मेरी राती, तुझ बिन मेरे दिन बन जा रे, मेरा जीवन जलती धूनी, बुझे बुझे मेरे सपने सारे,
करो अमृतपाल सिंह मिन्हास जी नू अपॉइंटमेंट लई हुणे कॉल करो 1300-9411-80 1300-9411-80।
प्रोग्राम दिल वाली गल दे स्पोंसर ने HK किड्स। बच्चियां दे ट्रेडिशन अते वेस्टर्न वियर लई याद रखो HK किड्स।
दिल वाली गल हर शनिचरवार अते एतवार सुन सकते हो harmanradio.com ते, एंड्रॉयड अते आईफोन एप्लीकेशन दे राही, आईट्यून एप्लीकेशन दे राही, या किसी भी वाईफाई सेट दे उत्ते। बिना इंटरनेट तो तुसी टेलीफोन कॉल राही भी सुन सकते हो। ऑस्ट्रेलिया दा नंबर है 02-8080-5606। यूएसए, कनेडा अते यूके दे नंबर भी उपलब्ध ने, कॉल करके उस ते भी सुन सकते हो। सारे नंबर हरमन रेडियो दी वैबसाइट ते उपलब्ध हन। दिल वाली गल
प्रोग्राम चल रहा दिल वाली गल ते साडा तुहाडा साथ बनिया होया। अज दिन शनिचरवार वाला है ते साडे तां झड़ी लगी हुई है, सिडनी मीह पैण वाला आ। मीह आस्ट्रेलिया दे विच सेंट्रल आस्ट्रेलिया च शुरू हो चुके ने ते इधर नूं आने ने ईस्ट कोस्ट वालों हजे, क्योंकि वैट वैदर बरसातां फरवरी च शुरू हुंदियां ने। अमरीक सिंह फलोरा भाजी साडे नाल जुड़ चुके ने सिडनी तों। सत श्री अकाल भाजी, गुड मॉर्निंग।
ਵਧੀਆ ਦਿਨ ਮਨਾ ਰਹੇ ਹੋਣਗੇ ਤੇ ਸਾਡਾ ਦਿਲ ਵਾਲਾ ਦਿਲ ਵਾਲੀ ਗੱਲ ਜਿਹੜੀ ਪ੍ਰੋਗਰਾਮ ਆ ਇਹਨੂੰ ਵੀ ਸੁਣ ਰਹੇ ਹੋਣਗੇ। ਜੀ ਅਮਨਦੀਪ, ਸਤਿ ਸ੍ਰੀ ਅਕਾਲ
ਜੀ। ਤੰਦਰੁਸਤ ਹੋ ਤੁਸੀਂ? ਠੀਕ ਠਾਕ ਹੋ?
ਬਿਲਕੁਲ ਅਮਨਦੀਪ, ਬਿਲਕੁਲ ਠੀਕ ਆ। ਤੁਹਾਡੇ ਟੂਰ ਲਾ ਕੇ ਆਏ ਸੀ, ਉਸ ਤੋਂ ਬਾਅਦ ਠੀਕ ਹੀ ਆ, ਬਿਲਕੁਲ ਠੀਕ ਆ। ਚੜ੍ਹਦੀ ਕਲਾ ਚ ਤੁਸੀਂ ਸੁਣਾਓ ਆਪਣਾ ਹਾਲ ਚਾਲ ਕਿੱਦਾਂ ਹੈ, ਤੇ ਸਾਡੇ ਸਰੋਤੇ ਵੀ ਸਾਨੂੰ ਦੱਸਣ ਕਿ ਕਿੱਦਾਂ ਉਹਨਾਂ ਦਾ ਨਵਾਂ ਸਾਲ ਕਿੱਦਾਂ ਬੀਤ ਰਿਹਾ ਤੇ ਰੈਜ਼ੋਲੂਸ਼ਨ ਉਹਨਾਂ ਦੇ ਕਿੰਨੇ ਕੁ ਸਕਸੈਸਫੁਲ ਹੋ ਰਹੇ ਆ, ਇਹਦੇ ਤੇ ਵੀ ਥੋੜ੍ਹੀ ਜਿਹੀ ਗੱਲ ਕਰਿਓ।
ਹਾਂਜੀ ਹਾਂਜੀ, ਇੱਦਾਂ ਕਰਦੇ ਹਾਂ ਕਿ ਪਹਿਲਾਂ ਆਪਾਂ ਸੱਜਣਾ ਮਿੱਤਰਾਂ ਨੂੰ ਸ਼ਾਮਿਲ ਕਰੀਏ ਜਿਹੜੇ ਸਵੇਰ ਦੇ ਜੁੜੇ ਹੋਏ ਨੇ ਸੁਨੇਹਾ ਜ਼ਰੀਏ। ਕੁਲਵੀਰ ਸਿੰਘ ਸੰਧੂ ਕੈਨੇਡਾ ਵਾਲੇ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜਗਦੀਪ ਸਿੰਘ ਜੀ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਇੱਕ ਗੀਤ ਕਹਿੰਦੇ ਸੁਣਨਾ ਆ ਅਤੇ ਜ਼ਰੂਰ ਸੁਣਾਵਾਂਗੇ ਅੱਜ ਪ੍ਰੋਗਰਾਮ 'ਚ। ਮੈਲਬਨ ਤੋਂ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਪ੍ਰੋਗਰਾਮ ਤੁਹਾਡਾ ਹਮੇਸ਼ਾ ਸੁਣੀ ਦਾ, ਮੈਸੇਜ ਪਹਿਲੀ ਵਾਰੀ ਕੀਤਾ ਹੈ। ਰੱਬ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ। ਕੱਲ੍ਹ ਇੱਕ ਗਾਣਾ ਸੁਣਿਆ ਸੀ ਜੀ, ਬੋਲ ਸੀ ਰਿਸ਼ਤੇ ਟੈਲੀਫੋਨ ਵਰਗੇ ਹੋ ਗਏ, ਜਿੰਨੇ ਪੈਸੇ ਪਾਉਣੇ ਉਨੇ ਚੱਲਦੇ ਆ। ਤੁਹਾਡਾ ਕੀ ਵਿਚਾਰ ਹੈ? ਕਰਾਂਗੇ ਗੱਲ ਜੀ ਇਹਦੇ ਬਾਰੇ, ਇਹ ਪਰਿਵਾਰਕ ਮਸਲਾ ਆ ਅੱਜ ਪ੍ਰੋਗਰਾਮ 'ਚ, ਇਹਦੇ ਬਾਰੇ ਗੱਲਬਾਤ ਕੀਤੀ ਜਾਵੇਗੀ ਜ਼ਰੂਰ। ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਚਾਹਲ ਸਾਹਿਬ ਦੀਆਂ ਖਬਰਾਂ ਬਹੁਤ ਜਾਣਕਾਰੀ ਵਾਲੀਆਂ ਹੁੰਦੀਆਂ ਨੇ, ਬਾਕੀ ਚਾਹਲ ਸਾਹਿਬ ਜਦੋਂ ਲਾਸਟ ਵਿੱਚ ਚੁਟਕਲਾ ਸੁਣਾਉਂਦੇ ਨੇ ਤਾਂ ਉਹ ਤਾਂ ਅਖੀਰਲੀ ਬਾਲ ਉੱਪਰ ਛਿੱਕਾ ਮਾਰਨ ਵਾਲੀ ਗੱਲ ਹੁੰਦੀ ਆ। ਤਾਂ ਬਿਲਕੁਲ ਸਹੀ ਗੱਲ ਹੈ ਅਤੇ ਬਹੁਤ ਵਧੀਆ ਪੇਸ਼ਕਾਰੀ ਹੁੰਦੀ ਆ। ਅਤੇ ਵਿਜੇ ਵਿਰਦੀ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਇੱਕ ਤਸਵੀਰ ਸਿਡਨੀ ਹਾਰਬਰ ਦੀ ਭੇਜ ਰਹੇ ਨੇ, ਅਤੇ ਬਾਕੀ ਕਹਿੰਦੇ ਅਸੀਂ ਬੂਸਟਰ ਸ਼ੋਟ ਕੱਲ੍ਹ ਲੈ ਲਿਆ ਸੀ। ਤੁਸੀਂ ਲਵਾ ਲਿਆ ਸੀ ਭਾਜੀ ਬੂਸਟਰ ਸ਼ੋਟ?
ਲਵਾ ਲਿਆ ਸੀ, ਸਰਟੀਫਿਕੇਟ ਵੀ ਲੈ ਲਿਆ ਉਹਦਾ, ਵੈਸੇ ਲਵਾ ਲੈਣਾ ਚਾਹੀਦਾ, ਸੇਫਟੀ ਤੁਹਾਡੀ ਆ ਤੇ ਸੇਫਟੀ ਸਮਾਜ ਦੀ ਵੀ ਆ।
ਜੀ ਜੀ, ਚਲੋ ਇਹਨਾਂ ਨੇ ਬੂਸਟਰ ਸ਼ਾਟ ਲਵਾਇਆ ਹੋਇਆ। ਤੇ ਮਲਕੀਤ ਸਿੰਘ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਤੇ ਬਿਕਰਮਜੀਤ ਸਿੰਘ ਬਰਾੜ ਬਲਗੁਲਗਿਆਲੇ, ਬੜੀ ਦੇਰ ਬਾਅਦ ਆਏ ਨੇ, ਅਕਤੂਬਰ 'ਚ ਆਏ ਸੀ ਲਾਸਟ ਟਾਈਮ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ ਪਿਆਰਿਓ? ਅਤੇ ਭੁਪਿੰਦਰ ਜੰਡੂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕੁਇਕਰਸ ਹਿੱਲ ਤੋਂ ਬਰਨਾਲੇ ਵਾਲੇ, ਉਹਨਾਂ ਦਾ ਵੀ ਸਵਾਗਤ ਹੈ। ਸੁਖਦੇਵ ਭੰਗੂ ਭਾਅ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ ਚੜ੍ਹਦੀ ਕਲਾ 'ਚ? ਅਤੇ ਜਸ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਜਸ ਭਾਅ ਜੀ, ਜਸਜੋਤ ਬ੍ਰਿਸਬਨ ਤੋਂ, ਸਭ ਦਾ ਸਵਾਗਤ ਜੀ ਆਇਆਂ ਨੂੰ। ਅਤੇ ਜਗਦੀਪ ਗਿੱਲ, ਉਹਨਾਂ ਦਾ ਇੱਕ ਮਸਲਾ ਆ, ਉਹਨੇ ਭੇਜਿਆ ਸਾਡੇ ਨਾਲ ਸਾਂਝਾ ਕੀਤਾ, ਅਤੇ ਬਹੁਤ ਇੰਪੋਰਟੈਂਟ ਮਸਲਾ ਆ, ਇਹ 'ਤੇ ਆਪਾਂ ਗੱਲ ਕਰਨੀ ਹੈ। ਸੋ ਦੋ ਮਸਲੇ ਸਾਡੇ ਕੋਲ ਪਹੁੰਚ ਚੁੱਕੇ ਨੇ, ਉਹਨਾਂ 'ਤੇ ਆਪਾਂ ਗੱਲਬਾਤ ਕਰ ਰਹੇ ਹਾਂ ਪੂਰੀ ਖਿੱਚ ਕੇ। ਅਤੇ ਨਰਿੰਦਰ ਜੌਲ ਭਾਅ ਜੀ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ, ਰਿਵਰਲੈਂਡ ਸਾਊਥ ਆਸਟ੍ਰੇਲੀਆ ਤੋਂ। ਅਮਰੀਕ ਭਾਅ ਜੀ, ਰਾਤ ਦੀਆਂ ਕੱਲ੍ਹ ਦੀਆਂ ਖਬਰਾਂ ਬੜੀਆਂ ਗਰਮ ਨੇ ਕਿ ਵੈਸਟਰਨ ਆਸਟ੍ਰੇਲੀਆ ਨੇ ਇੱਕ ਵਾਰੀ ਫੇਰ ਨਾਂਹ ਕਰਤੀ ਹੈ ਕਿ ਬਾਹਰੋਂ ਬੰਦੇ ਨਹੀਂ ਆਉਣ ਦੇਣੇ, ਅਸੀਂ ਫਰਵਰੀ 'ਤੇ ਸੋਚਾਂਗੇ ਜਾ ਕੇ। ਅਤੇ ਇਸ ਦੇ ਨਾਲ ਤਕਰੀਬਨ ਪ੍ਰਾਈਮ ਮਿਨਿਸਟਰ ਵੀ, ਸਾਰੀਆਂ ਸਟੇਟਾਂ ਵੀ ਦੁਖੀ ਨੇ ਉਹਨਾਂ ਤੋਂ ਕਿ ਉਹ ਆਪਣੀ ਗੱਲ 'ਤੇ ਟਿਕਦੇ ਹੀ ਨਹੀਂ ਕਿਤੇ। ਮਾਈਕ ਮਗਾਵਨ ਜਿਹੜੇ ਨੇ ਉਹਨਾਂ ਦੇ ਪ੍ਰੀਮੀਅਰ, ਮੈਂ ਇਹ ਗੱਲ ਇਸ ਕਰਕੇ ਨਿਗਾਹ ਰੱਖ ਰਿਹਾ ਕਿਉਂਕਿ ਇੱਕ ਤਾਂ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਸਾਰੇ ਸੱਜਣ ਮਿੱਤਰ ਆ, ਉਹ ਇੱਧਰ ਆਉਣਾ ਚਾਹੁੰਦੇ ਨੇ, ਰਿਸ਼ਤੇਦਾਰੀਆਂ ਨੇ, ਵਿਆਹ ਸ਼ਾਦੀਆਂ ਨੇ, ਕਈ ਕੁਛ ਨੇ, ਫੰਕਸ਼ਨ ਸਾਰੇ ਖਰਾਬ ਹੈ। ਉੱਥੇ ਵੀ ਕਈ ਵਿਆਹ ਜਿਹੜੇ ਸਾਨੂੰ ਮਿਸ ਕਰਨੇ ਪਏ, ਮੇਰੇ ਕੋਲ ਟਿਕਟਾਂ ਵੀ ਪਈਆਂ ਨੇ, ਇਹ ਵੀ ਮੇਰੇ ਪੈਸੇ ਜਿਹੜੇ ਮਾਰ ਹੋਏ ਹੋਏ ਉਹ ਵੀ ਕੁਆਂਟਸ ਦੇ ਕੋਲ ਪਏ ਨੇ, ਵੱਡੀ ਵੱਡੀਆਂ ਕੰਪਨੀਆਂ ਤੋਂ ਭਾਅ ਜੀ ਆਪਾਂ ਪੈਸੇ ਲੈਣੇ ਆ, ਅਤੇ ਉਹ ਜਾ ਨਹੀਂ ਹੁੰਦਾ। ਦੂਜਾ ਕਈ ਇੰਪੋਰਟੈਂਟ ਕੰਮ ਹੈ ਕਮਿਊਨਿਟੀ ਦੇ, ਉਹਦੇ ਕਰਕੇ ਵੀ ਨਹੀਂ ਜਾ ਹੁੰਦਾ। ਅਤੇ ਮੈਨੂੰ ਇਹੋ ਲੱਗਦਾ ਅਮਰੀਕ ਭਾਅ ਜੀ, ਅਗਰ ਤੁਸੀਂ ਇਹਦੇ ਬਾਰੇ ਜਾਣਕਾਰੀ ਰੱਖਦੇ ਹਾਂ, ਨਿਗਾਹ ਰੱਖਦੇ ਹਾਂ, ਕਿ ਇਹ ਸਾਰਾ ਕੁਛ ਜਿਹੜੀਆਂ ਆਉਣ ਵਾਲੀਆਂ ਫੈਡਰਲ ਇਲੈਕਸ਼ਨ ਹੈ ਉਸ ਨੂੰ ਮੱਦੇਨਜ਼ਰ ਰੱਖ ਕੇ ਪੋਲੀਟਿਕਸ ਖੇਡੀ ਜਾ ਰਹੀ ਆ, ਕਿਉਂਕਿ 14 ਫਰਵਰੀ ਤੋਂ ਪਹਿਲਾਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਡਿਕਲੇਅਰ ਕਰਨੀ ਪੈਣੀ ਆ। ਜੇ 14 ਨੂੰ ਹੁੰਦੀ ਹੈ ਤਾਂ 19 ਮਾਰਚ ਨੂੰ ਇਲੈਕਸ਼ਨ ਆਉਂਦੀ ਆ, ਅਤੇ ਜੇ 7 ਨੂੰ ਹੁੰਦੀ ਹੈ ਤਾਂ 12 ਨੂੰ ਆਉਂਦੀ ਆ। ਸੋ 31 ਜਨਵਰੀ ਨੂੰ ਹੁੰਦੀ ਆ ਤਾਂ 5 ਨੂੰ ਆਉਂਦੀ। ਸੋ ਅਗਲੇ 3 ਹਫ਼ਤੇ ਜਿਹੜੇ ਆ ਮਤਲਬ ਕ੍ਰਿਟੀਕਲ ਹੈ ਕਿ ਇਲੈਕਸ਼ਨ ਜਿਹੜੀ ਆ ਜਾਂ 5, 12 ਜਾਂ 19 ਮਾਰਚ ਨੂੰ ਹੋ ਸਕਦੀ ਆ। ਅਤੇ ਮੈਨੂੰ ਇਹੋ ਲੱਗਦਾ ਕਿ ਇਹ ਜਿਹੜਾ ਬੈਨ ਕਰਨਾ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਆਉਣ ਨਹੀਂ ਦੇਣਾ, ਇਹ ਸਿਰਫ ਜਿਹੜੇ ਫੈਡਰਲ ਮਿਨਿਸਟਰ ਉਹਨਾਂ ਨੂੰ ਰੋਕਣ ਵਾਸਤੇ ਜਾਂ ਇਲੈਕਸ਼ਨ ਕੈਂਪੇਨ 'ਤੇ ਨਾ ਆਉਣ ਵਾਸਤੇ ਇੱਕ ਐਕਸਰਸਾਈਜ਼ ਕੀਤੀ ਜਾ ਰਹੀ ਹੈ। ਤੁਹਾਡਾ ਕੀ ਖਿਆਲ ਹੈ ਭਾਅ ਜੀ ਇਹਦੇ ਬਾਰੇ?
ਅਮਨਦੀਪ, ਕਈ ਵਾਰ ਬੈਕਲੈਸ਼ ਵੀ ਹੋ ਜਾਂਦਾ ਆ, ਜਿੱਦਾਂ ਹੁਣ ਜ਼ਿਆਦਾ ਤੁਸੀਂ ਆਪਣੇ ਲੋਕਾਂ ਨੂੰ ਬੰਨ ਕੇ ਰੱਖੋਗੇ, ਇੱਧਰ ਉੱਧਰ ਨਹੀਂ ਜਾਓਗੇ, ਅਤੇ ਵੋਟਾਂ ਦਾ ਲੋਕ ਪਾਣੀਆਂ ਦਾ ਬੈਕਲੈਸ਼ ਨਹੀਂ ਹੋਊਗਾ ਕਿ ਸਾਡੇ ਇੱਥੇ ਬਹੁਤ ਜ਼ਿਆਦਾ ਪੱਤੀਆਂ ਲਾਈਆਂ ਆ, ਸਾਨੂੰ ਅਸੀਂ ਰਿਸ਼ਤੇਦਾਰਾਂ ਮਿਲਣ ਜਾਣਾ, ਸਰਕਾਰ ਸਾਨੂੰ ਜਾਣ ਨਹੀਂ ਦਿੰਦੀ। ਮੇਰੇ ਖਿਆਲ 'ਚ ਬੈਕਲੈਸ਼ ਵੀ ਹੋ ਸਕਦਾ। ਤੁਸੀਂ ਕਿੱਦਾਂ ਸਮਝਦੇ ਵੀ ਇਲੈਕਸ਼ਨ ਜੇ ਇੱਦਾਂ ਰਹੂਗੀ ਤਾਂ ਇਲੈਕਸ਼ਨ 'ਤੇ ਇਹਦਾ ਪੋਜ਼ਿਟਿਵ ਇੰਪੈਕਟ ਪਊਗਾ? ਮੇਰੇ ਖਿਆਲ 'ਚ ਨੈਗੇਟਿਵ ਇੰਪੈਕਟ ਵੀ ਇਹਦਾ ਇਲੈਕਸ਼ਨ 'ਤੇ ਪੈ ਸਕਦਾ। ਪਰ ਉਹ ਜ਼ਿਆਦਾ ਜਾਣਦੇ ਹੁੰਦੇ, ਪੋਲੀਟੀਕਲ ਜਿਹੜੇ ਦੇ ਹੁੰਦੇ ਆ, ਉਹਨਾਂ ਨੇ ਕਾਫ਼ੀ ਅਨੈਲਿਸਿਸ ਕੀਤੀ ਹੁੰਦੀ, ਅਤੇ ਉਹ ਜਾਣਦੇ ਹੁੰਦੇ ਕਿ ਇਹਦਾ ਪੋਜ਼ਿਟਿਵ ਇੰਪੈਕਟ ਕਿੱਦਾਂ ਪਊਗਾ। ਬਾਕੀ ਤੁਸੀਂ ਵੀ ਥੋੜ੍ਹਾ ਜਿਹਾ ਡਿਸਕਸ ਕਰੋ, ਦੱਸੋ ਕਿ ਇਹਦਾ ਪੋਜ਼ਿਟਿਵ ਇੰਪੈਕਟ ਕਿੱਦਾਂ ਪਊਗਾ ਇਲੈਕਸ਼ਨ 'ਤੇ, ਜਿਹੜੇ ਫੈਡਰੇਸ਼ਨ ਹੋਣ ਵਾਲੀਆਂ ਉਹਦੇ 'ਤੇ। ਮੈਨੂੰ ਇਹ ਦੱਸਿਆ ਵੀ ਇੱਥੇ ਲੇਬਰ ਦੀ ਸਰਕਾਰ,
ਲੇਬਰ ਦੀ ਸਰਕਾਰ?
ਅੱਛਾ ਅੱਛਾ, ਫਿਰ ਤਾਂ ਥੋੜਾ ਪੁਆਇੰਟ ਇੱਧਰ ਨੂੰ ਜਾਂਦਾ ਵੀ ਜਿੱਧਰ ਨੂੰ ਤੁਸੀਂ ਇਸ਼ਾਰਾ ਕਰਦੇ ਆ।
ਮੈਂ ਕੱਲ ਹੀ ਗੱਲ ਕੀਤੀ ਸੀ ਆਪਣੇ ਇੱਕ ਨੂਨ ਨਾਲ, ਤੇ ਉਹ ਵੀ ਬੜੇ ਦੁਖੀ ਨੇ, ਕਹਿੰਦੇ ਵੀ ਇਹ ਇਲੈਕਸ਼ਨਾਂ ਜਿੱਤਣ ਵਾਸਤੇ, ਸਾਰਿਆਂ ਨੂੰ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਤਾ ਹੀ ਹੈ ਕਿ ਸਿਰਫ ਫੈਡਰਲ ਇਲੈਕਸ਼ਨ ਜਿੱਤਣ ਵਾਸਤੇ ਇਹ ਸਾਰਾ ਕੁਛ ਹੋ ਰਿਹਾ ਹੈ, ਹਾਲਾਂਕਿ ਸਟੇਟ ਦਾ ਭੱਠਾ ਬੈਠਿਆ ਹੋਇਆ, ਮਤਲਬ ਸਾਰੇ ਬਿਜ਼ਨਸ ਮੁੱਦੇ ਮੂੰਹ ਹੈ। ਸਟੇਟ ਕੋਲ ਰੈਵੀਨਿਊ ਕਾਫ਼ੀ ਆ ਰਿਹਾ ਕਿਉਂਕਿ ਮਾਈਨਾਂ ਦੇ ਵਿੱਚੋਂ ਹੀ ਆ ਰਿਹਾ। ਹੁਣ ਵੈਸਟਰਨ ਆਸਟ੍ਰੇਲੀਆ ਦੀ ਸਿਚੁਏਸ਼ਨ ਇਹ ਹੈ ਕਿ ਉੱਥੇ ਮਾਈਨਾਂ ਦੇ ਵਿੱਚ ਬਹੁਤ ਲੋਕ ਘੱਟ ਕੰਮ ਕਰਦੇ ਨੇ, ਆਟੋਮੇਸ਼ਨ ਬਹੁਤ ਜ਼ਿਆਦਾ ਹੋਈ ਹੋਈ ਆ, ਸੋ ਉਹ ਕੰਮ ਚੱਲੀ ਜਾਂਦਾ ਆ, ਸ਼ਿਪ ਭਰ ਭਰ ਕੇ ਬਾਹਰ ਨੂੰ ਜਾਈਦੇ ਨੇ, ਇੰਪੋਰਟ ਦੀਆਂ ਸਬਸਿਡੀਆਂ ਆਈ ਜਾਂਦੀਆਂ, ਅਤੇ ਲੋਕਡਾਊਨ ਦੇ ਵਿੱਚ ਖਰਚੇ ਵੀ ਘਟਾਏ ਹੋਏ ਆ ਗੌਰਮੈਂਟ ਨੇ, ਅਤੇ ਇਸ ਕਰਕੇ ਉਹਨਾਂ ਨੂੰ ਆਪਣੇ ਬਿਜ਼ਨਸ ਆਪਣੇ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਿਹੜੀ ਇੰਟਰਸਟੇਟ ਬਿਜ਼ਨਸ ਡਿਪੈਂਡੈਂਟ ਨੇ ਜਾਂ ਟੂਰਿਜ਼ਮ 'ਤੇ ਡਿਪੈਂਡੈਂਟ ਨੇ, ਉਹ ਸਾਰਾ ਇਹ ਬਿਜ਼ਨਸ ਜਿਹੜਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮੁੱਦੇ ਮੂੰਹ ਪਿਆ, ਇਹੀ ਹਾਲ ਕੁਈਨਜ਼ਲੈਂਡ ਦੇ ਵਿੱਚ ਸੀਗਾ। ਹੁਣ ਇੱਥੇ ਤਾਂ ਮਤਲਬ ਦੁਬਾਰਾ ਫਿਰ ਮਨਸਮੱਤਿਆ ਪਈ ਆ, ਪਰ ਅਸਲ ਦੇ ਵਿੱਚ ਅਬਸਲੂਟ ਮੈਜੋਰਟੀ ਹੈਗੀ ਆ, 4-5 ਕੇ ਐਮ ਐਲ ਏ ਆ ਲਿਬਰਲ ਦੇ ਜਾਂ ਦੂਸਰੀਆਂ ਪਾਰਟੀਆਂ ਦੇ, ਸਾਰੇ ਬਹੁਤ ਵੱਡੀ ਮੈਜੋਰਟੀ ਲੇਬਰ ਦੀ ਆ। ਸੋ ਇਸ ਕਰਕੇ ਓਪੋਜੀਸ਼ਨ ਦੇ ਨਾ ਹੋਣ ਕਰਕੇ ਵੀ ਇਹ ਵੈਸਟ ਆਸਟ੍ਰੇਲੀਆ ਦੇ ਵਿੱਚ ਸਮੱਸਿਆ ਆ ਰਹੀ ਹੈ। ਅਤੇ ਹੁਣ ਉਹਨਾਂ ਨੂੰ ਇਉਂ ਲੱਗਦਾ ਆ ਕਿ ਹਿਸਟੋਰੀਕਲੀ ਤਾਂ ਜਿਹੜੀ ਪਾਰਟੀਆਂ ਜਿੰਨਾ ਵੀ ਬਾਰਡਰ ਬੰਦ ਕਾਰਨ ਜਿੰਨੇ ਵੀ ਬਾਹਰੋਂ ਨਾਲ ਉਨੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਵੋਟਾਂ ਜ਼ਿਆਦਾ ਪੈਂਦੀਆਂ ਨੇ। ਔਰ ਇਹ ਹੋਇਆ ਵੀ ਆ ਬਹੁਤ ਸਟੇਟਾਂ ਦੇ ਵਿੱਚ ਕਿ ਇਹ ਡਰ ਨੂੰ ਲੈ ਕੇ ਜਿਹੜੇ ਸਿਆਣੇ ਬੰਦੇ ਉਹਨਾਂ ਨੂੰ ਡਰਾ ਕੇ ਵੀ ਤੁਹਾਨੂੰ ਐਂ ਹੋ ਜਾਣਾ, ਅਸੀਂ ਦੇਖੋ ਤੁਹਾਡੇ ਘਰ ਅਸੀਂ ਨਹੀਂ ਡਰਦੇ ਕਿਸੇ ਤੋਂ, ਅਸੀਂ ਨਹੀਂ ਆਹ ਕਰਦੇ। ਸੋ ਇਸ ਕਰਕੇ ਉਹ ਵੋਟਾਂ ਉਹਨਾਂ ਨੂੰ ਮੁੜ ਕੇ ਪਾ ਦਿੰਦੇ ਨੇ ਵੀ ਹਾਂ ਵੀ ਇਹਨਾਂ ਨੇ ਇਸ ਤਰ੍ਹਾਂ ਕਰਨਾ ਆ, ਫੀਅਰ ਫੈਕਟਰ। ਅਤੇ ਉਹੀ ਫੀਅਰ ਫੈਕਟਰ ਹੁਣ ਜਿਹੜਾ ਫੈਡਰਲ ਲੈਵਲ 'ਤੇ ਆ ਉਹ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜਿਹੜੀਆਂ ਵੋਟਾਂ ਪੈਣ ਅਤੇ ਲੇਬਰ ਐਮ ਪੀਆਂ ਨੂੰ ਪੈ ਜਾਣ, ਕਿਉਂਕਿ ਮੈਜੋਰਟੀ ਉਹਨਾਂ ਨੂੰ ਇੱਦਾਂ ਲੱਗਦਾ ਕਿ ਸਟੇਟ ਲੈਵਲ 'ਤੇ ਵੀ ਲੇਬਰ ਦੀ ਆ ਅਤੇ ਉੱਥੋਂ ਵੀ ਜਿਹੜੇ ਐਮ ਪੀ ਕਾਫੀ ਲੇਬਰ ਦੇ ਜਿੱਤ ਜਾਣਗੇ। ਸੋ ਇਹ ਅਨੈਲਿਸਿਸ ਜਿਹੜੇ ਹਰ ਚੈਨਲ ਵੀ ਇਹੀ ਕਰ ਰਿਹਾ ਆ, ਪੋਲੀਟੀਸ਼ੀਅਨ ਵੀ ਇਹੀ ਕਰ ਰਹੇ ਨੇ, ਇੱਥੋਂ ਤੱਕ ਕਿ ਲੋਕ ਜਿਹੜੇ ਨੇ ਵੈਸਟਰਨ ਆਸਟ੍ਰੇਲੀਆ ਦੇ ਜਿੰਨੇ ਕੁ ਮੈਂ ਜਾਣਦਾ ਉਹ ਵੀ ਇਹੀ ਕਹਿ ਰਹੇ ਨੇ ਕਿ ਇਹ ਸਿਰਫ ਓਮੀਕ੍ਰੋਨ ਦੇ ਜਾਂ ਵਾਇਰਸ ਦੇ ਨਾਂ 'ਤੇ ਪੋਲੀਟਿਕਸ ਕੀਤੀ ਜਾ ਰਹੀ ਆ, ਲੋਕਾਂ ਨੂੰ ਆਪਣੇ ਬਿਜ਼ਨਸ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ, ਉਹਨਾਂ ਨੂੰ ਕਿਤੇ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ, ਸਿਰਫ ਡਰਾ ਕੇ ਕਿ ਇਹ ਫੈਲ ਜਾਏਗੀ ਜੀ, ਅਸੀਂ ਫਿਰ ਐਂ ਕਰਾਂਗੇ, ਅਸੀਂ ਓਂ ਕਰਾਂਗੇ। ਸੋ ਗੱਲ ਬਣਦੀ ਆ, ਤੁਸੀਂ ਇਹ ਦੇਖ ਲਿਓ, ਅੱਜ ਆਪਾਂ ਗੱਲ ਕਰਦੇ, ਨੋਟ ਕਰ ਲਿਓ, ਜਿੱਦਣ ਇਹ ਜੇ ਇਲੈਕਸ਼ਨਾਂ ਵੱਧ ਤੋਂ ਵੱਧ ਜਿਹੜੀਆਂ ਫੈਡਰਲ ਦੀਆਂ ਹੈ ਨਾ, ਇਹ 19 ਮਾਰਚ ਨੂੰ ਤਾਂ ਹੋਣੀਆਂ ਹੀ ਹੋਣੀਆਂ, ਡੈਫੀਨੇਟ ਮਸਟ ਬੀ ਕਾਲਡ ਔਨ 14th February। ਸੋ 19 ਮਾਰਚ ਨੂੰ ਪੈਣੀਆਂ ਵੋਟਾਂ ਉੱਥੇ, ਅਤੇ ਇਹ ਤੁਸੀਂ ਦੇਖ ਲਿਓ ਵੀ 19 ਮਾਰਚ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਖੁੱਲੂਗਾ, ਗਰੰਟੀ ਲਾ ਲਓ। ਅੱਗੇ ਅਸੀਂ ਕੁਈਨਜ਼ਲੈਂਡ ਦਾ ਵੀ ਇੱਦਾਂ ਹੀ ਪ੍ਰੈਡਿਕਟ ਕੀਤਾ ਸੀ, ਇਨੀ 19 ਮਾਰਚ ਤੱਕ ਇੱਦਾਂ ਹੀ ਕਿਹੜੀ ਸੁਣਿਆ, ਅਤੇ ਉਸ ਤੋਂ ਬਾਅਦ ਫਿਰ ਕੋਈ ਓਮੀਕ੍ਰੋਨ ਨਹੀਂ, ਕੋਈ ਕੁਛ ਨਹੀਂ, ਸਭ ਆਉਣ ਦਿਓ ਜਾਣ ਦਿਓ, ਕਿਉਂਕਿ ਮਸਲਾ ਸੋਲਵ ਹੋ ਜਾਣਾ ਉਸ ਤੋਂ ਬਾਅਦ। ਮਰੀਕ ਭਾਅ ਜੀ, ਇਹ ਤਾਂ ਮੇਰੇ ਅਨੈਲਿਸਿਸ ਸੀਗੇ, ਅਤੇ ਇੱਧਰ ਸਾਡੇ ਨਾਲ ਸੁਖਜੀਵਨ ਗਰੇਵਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਅਤੇ ਕਹਿੰਦੇ ਅੱਜ ਪੋਡਕਾਸਟ 'ਤੇ ਸੁਣਾਂਗੇ, ਸਾਡੀ ਹਾਜ਼ਰੀ ਲਾ ਦਿਓ, ਕਿਉਂਕਿ ਅੱਜ ਸ਼੍ਰੀਮਤੀ ਜੀ ਨਾਲ ਸੈਰ ਚੱਲ ਰਹੀ ਹੈ ਅਤੇ ਜ਼ਿੰਦਗੀ ਦੇ ਮਸਲਿਆਂ 'ਤੇ ਮੰਥਨ ਚੱਲ ਰਿਹਾ। ਵਧੀਆ ਗੱਲ ਹੈ ਭਾਅ ਜੀ,
ਆਉਂਦੀ ਜਿਸ ਵੇਲੇ ਸੈਰ ਹੁੰਦੀ ਵੇਲੇ ਤਾਂ ਪ੍ਰੋਗਰਾਮ ਬਹੁਤ ਵਧੀਆ ਸੁਣਿਆ ਸਕਦਾ, ਉਸ ਵੇਲੇ ਤਾਂ ਪ੍ਰੋਗਰਾਮ ਦਾ ਦੇ ਬਹੁਤ ਬੰਦਾ ਜਿਸੇ ਆਨੰਦ ਆਉਂਦਾ ਉਹਦਾ ਪ੍ਰੋਗਰਾਮ ਦਾ, ਜਿਸਦੇ ਸੈਰ ਕਰ ਰਹੇ ਹੁੰਦੇ ਹਾਂ, ਅੱਜ ਕੱਲ੍ਹ ਤਾਂ ਇੰਟਰਨੈਟ ਫੋਨਾਂ 'ਤੇ ਆ, ਇਹਨਾਂ ਤਾਂ ਬਹੁਤ ਵਧੀਆ ਚਾਂਸ ਹੈ ਕਿ ਸੈਰ ਕਰਦੇ ਪ੍ਰੋਗਰਾਮ ਸੁਣਨ ਇਹ।
ਨਹੀਂ ਉਹ ਫਿਰ ਨਾਲ ਕਹਿੰਦੇ ਸ਼੍ਰੀਮਤੀ ਜੀ ਵੀ ਨਾਲ ਹੈ ਨਾ, ਅਤੇ ਉਹ ਫਿਰ ਜ਼ਿੰਦਗੀ ਦੇ ਮਸਲਿਆਂ 'ਤੇ ਮੰਥਨ ਚੱਲ ਰਿਹਾ। ਅਤੇ ਵੈਸੇ ਸੈਰ ਮੇਰਾ ਆਪਣਾ ਨਿੱਜੀ ਤਜਰਬਾ ਹੈ ਕਿ ਸੈਰ ਕਰਨ ਵੇਲੇ ਥੋੜ੍ਹੀ ਇਕਾਗਰਤਾ ਜ਼ਿਆਦਾ ਹੋਵੇ ਤਾਂ ਜ਼ਿਆਦਾ ਵਧੀਆ, ਨਹੀਂ ਭਾਅ ਜੀ? ਕਿ
ਇਹ ਤਾਂ ਗੱਲ ਤੁਹਾਡੇ ਸੁਣਾ ਨੇ ਠੀਕ ਹੈ ਤੁਹਾਡੀ ਗੱਲ, ਕਿ ਜਿਹੜੇ ਵੀ ਸੈਰ ਦੇ ਆ ਫਿਰ ਨਾ ਕੋਈ ਗਾਣਾ ਸੁਣੋ, ਨਾ ਪ੍ਰੋਗਰਾਮ ਸੁਣੋ, ਨਾ ਇੱਧਰ ਉੱਧਰ ਦੇਖੋ, ਸਿਰਫ ਅਬਜ਼ਰਵੇਸ਼ਨ ਕਰੋ, ਤੇ ਉਹ ਅਬਜ਼ਰਵੇਸ਼ਨ ਕਰਕੇ ਆਨੰਦਿਤ ਹੋਵੋ, ਇਹੀ ਵਧੀਆ ਵਾਲੀ ਗੱਲ ਹੈ। ਮੈਂ ਗਲਤ ਸੀਗਾ ਕਿ ਸਵੇਲੇ ਤੁਹਾਨੂੰ ਰੇਡੀਓ ਸੁਣਨਾ ਚਾਹੁੰਦਾ, ਮੈਂ ਪੈਸੇ ਸੁਣਦਾ ਬਹੁਤ ਘੱਟਿਆ ਸੈਰ ਵੇਲੇ, ਜ਼ਿਆਦਾ ਅਬਜ਼ਰਵੇਸ਼ਨ ਕਰਦਾ
ਜੀ। ਠੀਕ ਅਮਰੀਕ ਭਾਅ ਜੀ, ਇੱਕ ਚੁਟਕਲਾ ਭੇਜਿਆ ਸੀ ਸਾਨੂੰ ਗੌਰਵ ਸ਼ਰਮਾ ਨੇ, ਕਹਿੰਦੇ ਵੀ ਕਿਸੇ ਨੇ ਬਹਾਦਰ ਸਿੰਘ ਤੋਂ ਠੰਡ ਤੋਂ ਬਚਾਅ ਦਾ ਕੋਈ ਘਰੇਲੂ ਨੁਸਖਾ ਪੁੱਛਿਆ, ਤਾਂ ਬਹਾਦਰ ਸਿੰਘ ਨੇ ਦੱਸਿਆ ਕਿ ਬਸ ਆਪਣੀ ਪਤਨੀ ਨਾਲ ਗੱਲਬਾਤ ਕਰਦੇ ਰਿਹਾ ਕਰੋ। ਗੱਲਾਂ ਜੁੜ ਗਈਆਂ, ਬੰਦੇ ਨੇ ਹੈਰਾਨੀ ਨਾਲ ਪੁੱਛਿਆ ਕਿ ਕੀ ਪਿਆਰ ਦੇ ਵਿੱਚ ਇੰਨੀ ਤਾਕਤ ਹੁੰਦੀ ਆ। ਬਹਾਦਰ ਸਿੰਘ ਨੇ ਦੱਸਿਆ ਕਿ ਪਤਨੀ ਥੋੜ੍ਹੀ ਦੇਰ ਬਾਅਦ ਕੋਈ ਨਾ ਕੋਈ ਅਜਿਹੀ ਗੱਲ ਕਰ ਦੇਵੇਗੀ ਕਿ ਤੁਹਾਡੇ ਤਨ ਮਨ ਦੇ ਵਿੱਚ ਅੱਗ ਲੱਗ ਜਾਏਗੀ, ਲੂਹ ਹੋ ਜਾਊਗੇ ਤੁਸੀਂ, ਫਿਰ ਠੰਡ ਕਿੱਥੋਂ ਲੱਗਣੀ ਆ, ਅਤੇ ਘਰ ਦਾ ਮਾਹੌਲ ਵੀ ਗਰਮ ਰਹੇਗਾ ਅਤੇ ਬਾਕੀ ਮੈਂਬਰ ਵੀ ਬਚੇ ਰਹਿਣਗੇ। ਇਹ ਠੰਡ ਤੋਂ ਬਚਣ ਦਾ ਘਰੇਲੂ ਨੁਸਖਾ ਹੈ ਜੀ ਬਹਾਦਰ ਸਿੰਘ ਦਾ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰਾਨਾ। ਅਤੇ ਭਾਅ ਜੀ, ਇੱਕ ਨਾ ਮਸਲਾ ਆਇਆ ਸੀਗਾ, ਮਸਲੇ ਤਾਂ 2-3 ਹੋਰ ਆਏ ਪਏ ਨੇ। ਇੱਕ ਤਾਂ ਕਰਨਾ ਹੈ ਕਿ ਜਿਹੜਾ ਘਰੇਲੂ ਝਗੜਿਆਂ ਦੀ ਆਪਾਂ ਗੱਲ ਕਰਦੇ ਹਾਂ, ਇਹਦੇ ਬਾਰੇ ਜ਼ਰੂਰ ਗੱਲ ਕਰੋਗੇ, ਜਿਹੜੇ ਘਰੇਲੂ ਝਗੜੇ ਆ ਉਹਨਾਂ 'ਤੇ ਟੋਪਿਕ ਹੈ। ਦੂਜਾ ਜਿਹੜਾ ਟੋਪਿਕ ਹੈ, ਜਿਹੜਾ ਮੈਨੂੰ ਲੱਗਦਾ ਆਪਾਂ ਪਹਿਲਾਂ ਇਹ ਕਰ ਲਈਏ, ਘਰੇਲੂ ਝਗੜੇ ਦਾ ਬਾਅਦ 'ਚੋਂ ਕਰਾਂਗੇ ਆਪਾਂ, ਕਿ ਸਾਡੇ ਨਾਲ ਸਾਂਝ ਪਾਈ ਸੀਗੀ ਜਗਦੀਪ ਗਿੱਲ ਹੋਣਾ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ, ਅਤੇ ਜੋ ਲੋਕ ਸ਼ੋਪਿੰਗ ਸੈਂਟਰ ਜਾਂ ਪਬਲਿਕ ਪਲੇਸਿਸ ਦੇ ਵਿੱਚ ਵੀਡੀਓ ਕਾਲ ਕਰਦੇ ਨੇ ਜੀ, ਉਹ ਗਲਤ ਹੈ ਜਾਂ ਨਹੀਂ, ਅਤੇ ਅਨਮੈਨਰਡ ਲੱਗਦੇ ਨੇ? ਭਾਅ ਜੀ ਕੀ ਖਿਆਲ ਹੈ ਤੁਹਾਡਾ?
ਅਮਨਦੀਪ, ਦੀ ਜਿਹੜੀ ਵੀਡੀਓ ਕਾਲ ਹੁੰਦੀ ਹੈ ਨਾ, ਚਾਹੇ ਸ਼ੋਪਿੰਗ ਸੈਂਟਰ ਵਿੱਚ ਹੋਵੇ, ਚਾਹੇ ਘਰ ਵਿੱਚ ਹੋਵੇ, ਚਾਹੇ ਕਿਸੇ ਵੀ ਸਮੇਂ, ਉਹ ਤਾਂ ਵੈਸੇ ਹੀ ਚੰਗੀ ਨਹੀਂ ਲੱਗਦੀ ਜਿੱਦਾਂ ਤੁਸੀਂ ਵੀਡੀਓ ਕਾਲ ਕਰਦੇ ਆ। ਕਿੰਨੀ ਤੁਹਾਡੀ ਪਰਸਨੈਲਿਟੀ ਕਿੰਨੀ ਆ ਇਸ ਵੇਲੇ, ਪੱਗ ਬੰਨੀਆ ਹੁੰਦੀ ਸੀ, ਪੀੜੀ ਐਨ ਟੌਰ ਹੁੰਦੀ ਪੂਰੀ, ਜਿਲ੍ਹੇ ਬੰਦਾ ਦਾ ਅੱਛਾ ਸ਼ਿਕਾਰ ਉੱਠਦਾ, ਅਮਦੀਪ ਦੇ ਘਰ ਗਏ, ਅਮਦੀਪ ਨੂੰ ਮਿਲੇ ਆ, ਉਹੀ ਵੀਡੀਓ ਜੇ ਤੁਸੀਂ ਵੀਡੀਓ ਕਾਲ ਕਰੋਗੇ ਤੇ ਇੰਨੀ ਸੋਹਣੀ ਲੱਗਦੀ ਹੈ। ਜਿੱਦਾਂ ਨਾ ਕਈ ਵਾਰੀ ਬੰਦਾ ਕਾਰਟੂਨ ਜਿਹਾ ਉਹਦੇ ਤੇ, ਜਿਲ੍ਹੇ ਤੁਸੀਂ ਵੀਡੀਓ ਕਾਲ ਕਰਦੇ ਇੱਕ ਦੂਜੇ ਦੇ ਫੋਟੋ ਦੇਖਦੇ ਆ, ਬਿਲਕੁਲ ਇਹ ਕਾਰਟੂਨ ਜਿਹਾ ਲੱਗਦਾ, ਦੇਖਣ ਨੂੰ ਲੱਗਦਾ। ਕਈ ਵਾਰੀ ਤੁਸੀਂ ਸੁੱਤੇ ਹੋਣਾ, ਕਈ ਵਾਰ ਤੁਸੀਂ ਰਾਤ ਨੂੰ ਤੁਹਾਨੂੰ ਫੋਨ ਕਰ ਦਿੰਦੇ, ਤੁਸੀਂ ਆਵਾਸੀਆਂ ਲੈਂਦੇ ਫਿਰਦੇ ਹੁੰਦੇ, ਉਸ ਵੇਲੇ ਤੁਹਾਨੂੰ ਵੀਡੀਓ ਕਾਲ ਆ ਜਾਂਦੀ ਆ। ਕਿਸ ਵੇਲੇ ਤੁਸੀਂ ਬਾਥਰੂਮ ਦੇ ਵਿੱਚ ਹੁੰਦੇ ਆ, ਕਿਸ ਵੇਲੇ ਟੌਚ ਗਿਆ ਹੁੰਦੇ, ਉਸ ਵੇਲੇ ਵੀਡੀਓ ਕਾਲ ਆ ਜਾਂਦੀ ਆ। ਮੇਰੇ ਖਿਆਲ ਚ ਸਟੂਪਿਡ ਐਕਟੀਵਿਟੀ ਆ, ਇਹ ਪਰਹੇਜ਼ ਕਰਨਾ ਚਾਹੀਦਾ। ਵੈਸੇ ਵੀ ਸੋਹਣੀ ਲੱਗਦੀ ਵੀਡੀਓ ਕਾਲ, ਜਿਹੜੀ ਅਸੀਂ ਉੱਦਾਂ ਕਰਦੇ ਆ ਨਾ ਵੀਡੀਓ ਤੋਂ ਬਗੈਰ, ਨੋਰਮਲ ਕਾਲ ਹੁੰਦੀ ਆ, ਉਹਦੀ ਆਵਾਜ਼ ਵਿੱਚ ਵੀ ਕਾਫੀ ਸੁਥਰਾਪਣ ਹੁੰਦਾ, ਸੋਹਣੀ ਵੀ ਲੱਗਦੀ ਆ, ਮਿਠਾਸ ਵੀ ਹੁੰਦੀ ਆ। ਇਹ ਵੀ ਨੀ ਪਤਾ ਲੱਗਦਾ ਬੰਦਾ ਅਮੀਰ ਆ ਜਾਂ ਗਰੀਬ ਆ। ਹੁਣ ਗਰੀਬ ਵੀ ਵੱਡਿਆ ਜਾਇਆ ਹੁੰਦਾ, ਉਧਰੋਂ ਕਾਲ ਤੁਸੀਂ ਕਰਨ ਲੱਗ ਪਾਓ, ਲੱਗੋ ਮੇਲ ਕਰਦਾ ਹੁੰਦਾ, ਕੁਛ ਵੀ ਨੀ ਹੁੰਦੀ, ਉਹ ਮੇਲ ਹੁੰਦਾ, ਮੇਲ ਹੁੰਦਾ ਤੁਹਾਡੀ ਆਵਾਜ਼ ਦਾ, ਮੇਲ ਹੁੰਦਾ ਤੁਹਾਡੇ ਦਿਲ ਮਿਲਣ ਦਾ, ਤੇ ਮੇਲ ਹੁੰਦਾ ਪਿਆਰ ਦਾ, ਉਹ ਉਦੋਂ ਹੀ ਹੁੰਦਾ ਜਦੋਂ ਤੁਸੀਂ ਆਵਾਜ਼ ਦੇ ਨਾਲ ਕਰਦੇ ਆ। ਮੇਰਾ ਤੇ ਇਹੀ ਐਨਾਲਿਸਿਸ ਆ ਉਹਦੀ।
ਹਾਂਜੀ ਭਾਜੀ, ਗੱਲ ਇਹ ਆ ਵੀ ਆਪਾਂ ਇਹ ਗੱਲ ਨੂੰ ਜਾਰੀ ਰੱਖਾਂਗੇ, ਕਿਉਂਕਿ ਸਾਡਾ ਨਾ ਲਿੰਕ ਉਹ ਪ੍ਰੋਪਰ ਨਹੀਂ ਲੱਗ ਰਿਹਾ, ਤੇ ਮੈਂ ਤੁਹਾਨੂੰ ਮੋਬਾਈਲ ਫੋਨ ਤੋਂ ਲਿੰਕ ਲਾਉਣਾ, ਅੱਜ ਕਾਫੀ ਕਟਿੰਗ ਚੱਲ ਰਹੀ ਹੈ, ਥੋੜੀ ਸਮੱਸਿਆ ਵੀ ਆ ਰਹੀ ਹੈ, ਤੇ ਇੰਟਰਨੈਟ ਦੀ ਸ਼ਾਇਦ ਪ੍ਰੋਬਲਮ ਹੋਏਗੀ, ਪਰ ਪਿਆਰਿਓ ਮਾਫੀ ਚਾਹੁੰਦਾ ਹੈ ਕਿ ਇਸ ਤਰ੍ਹਾਂ ਹੋ ਰਿਹਾ, ਕਿਉਂਕਿ ਚਲੋ ਕੋਈ ਗੱਲ ਨਹੀਂ, ਸਾਡੇ ਲਾਈਵ ਲਿੰਕ ਲੱਗੇ ਹੁੰਦੇ, ਲਾਈਵ ਲਿੰਕ ਦੇ ਵਿੱਚ ਕੁਛ ਵੀ ਹੋ ਸਕਦਾ, ਤੇ ਮੈਂ ਕੋਸ਼ਿਸ਼ ਕਰਦਾ ਕਿ ਅਮਰੀਕ ਭਾਜੀ ਨੂੰ ਨਾਲ ਹੀ ਫੋਨ ਤੇ ਲਿੰਕ ਲਾ ਕੇ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ। ਤੇ ਮਸਲਾ ਤਾਂ ਹੈਗਾ ਜਿਹੜਾ ਵੀਡੀਓ ਕਾਲਸ ਦਾ ਆ, ਮੈਂ ਵੀ ਇੱਥੇ ਗੱਲ ਕਰਨਾ ਚਾਹੁੰਦਾ ਸੀ ਕਿ ਅਨਮੈਨਰਡ ਹੈ, ਤੇ ਫਿਲਹਾਲ ਤਾਂ ਆਪਾਂ ਘਰ ਦੀਆਂ ਹੀ ਗੱਲਾਂ ਕਰਾਂਗੇ, ਘਰ ਤੇ ਕਿਸ ਤਰ੍ਹਾਂ। ਅਮਰੀਕ ਭਾਜੀ, ਇਹ ਤਾਂ ਆਪਾਂ ਗੱਲਾਂ ਕਰ ਰਹੇ ਸੀਗੇ ਵੀ ਜਿੱਦਾਂ ਕਾਲ ਆਉਂਦੀ ਆ, ਅਸੀਂ ਬੈਠੇ ਹੋਈ ਦਾ ਕਈ ਵਾਰੀ ਪਰਨਾ ਬੰਨਿਆ ਹੁੰਦਾ, ਕਈ ਵਾਰੀ ਨਹੀਂ ਵੀ ਵਾਲ ਵੀ ਸੁਕਾ ਰਹੇ ਹੁੰਦੇ ਆ, ਜਾਂ ਜੇ ਨਹੀਂ ਬੰਨਿਆ ਹੁੰਦਾ ਘਰ ਦੇ ਵਿੱਚ, ਕਿਉਂਕਿ ਘਰ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਪ੍ਰਾਈਵੇਟ ਲਾਈਫ ਦੇ ਵਿੱਚ ਮਤਲਬ ਜੀ ਰਹੇ ਹੋ, ਕਈ ਵਾਰੀ ਟੀ ਸ਼ਰਟ ਪਾਈ ਹੁੰਦੀ, ਬਣੈਣ ਪਾਈ ਹੁੰਦੀ ਆ, ਤੇ ਪਬਲਿਕ ਦੇ ਵਿੱਚ ਤੁਹਾਡੀ ਜਿਹੜੀ ਪਰਸੈਪਸ਼ਨ, ਤੁਸੀਂ ਦੱਸਿਆ ਸੀ ਪੀਲੀ ਪੱਗ ਬੰਨੀ ਹੋ ਆ ਜੀ, ਐਨ ਵਧੀਆ ਹੈ ਨਾ, ਦਾੜੀ ਬਣਾਈ ਹੋਈ ਆ, ਜਾਂ ਕਲੀਨ ਸ਼ੇਵ ਕੀਤਾ ਬੰਦੇ ਨੇ ਸੈੱਟ ਹੁੰਦਾ, ਉਹ ਇਮੇਜ ਹੁੰਦੀ ਆ ਪਬਲਿਕ ਇਮੇਜ। ਤੇ ਜਦੋਂ ਕੋਈ ਵੀਡੀਓ ਕਾਲ ਕਰਦਾ ਆ, ਤੇ ਉਹ ਇਮੇਜ ਟੁੱਟਣ ਦਾ ਬੜਾ ਖਤਰਾ ਹੁੰਦਾ ਕਿ ਯਾਰ ਮੈਂ ਮਤਲਬ ਮੈਨੂੰ ਉੱਦਾਂ ਹੀ ਵੀਡੀਓ ਕਾਲ, ਮੇਰੇ ਕਮਰਿਆਂ 'ਚ ਘੁਸੀ ਜਾਂਦੇ ਬੰਦੇ, ਮੇਰੇ ਬਾਥਰੂਮ 'ਚ ਹੀ ਆਈ ਜਾਂਦੇ ਹੈ ਨਾ ਮੈਨੂੰ ਦੇਖਣ ਵਾਸਤੇ, ਤੇ ਇਹ ਮਤਲਬ ਟੋਟਲੀ ਇਰਰਿਸਪੋਂਸੀਬਲ ਹੈ, ਬਿਲਕੁਲ ਬੇਕਾਰ ਦੀ ਇਹ ਸੋਚ ਹੈ ਜਿਹੜਾ ਵੀ ਕੋਈ ਇੱਦਾਂ ਕਰਦਾ ਆ। ਕਈ ਵਾਰੀ ਤੁਸੀਂ ਰਾਈਟ ਹੋ ਭਾਜੀ, ਰਾਤ ਨੂੰ ਅੱਧੀ ਰਾਤ ਨੂੰ ਨਾ ਇੰਡੀਆ ਤੋਂ 12-12 ਇੱਕ ਵਜੇ ਵੀਡੀਓ ਕਾਲ ਲਾ ਕੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਲੋਕ, ਮਤਲਬ ਪਤਾ ਨਹੀਂ ਕੀ ਸੋਚ ਹੈ ਉਹਨਾਂ ਦੀ। ਹੁਣ
ਨਹੀਂ, ਕਈ ਵਾਰੀ ਬੰਦਾ ਆਉਂਦੀ ਤੇ ਕਈ ਵਾਰੀ ਬੰਦਾ ਰੈਸਟੋਰੈਂਟ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਇਹਦਾ ਬਰਸ਼ ਕਰਦਾ ਹੁੰਦਾ, ਤੌਲੀਆ ਲਾ ਕੇ ਘੁੰਮਦਾ ਹੁੰਦਾ ਇੱਧਰ ਉੱਧਰ ਹੈ ਨਾ, ਜੇ ਵੀਡੀਓ ਕਾਲ ਆ ਜਾਵੇ ਉੱਦਾਂ ਪਹਿਲੇ ਡਰ ਜਿਹਾ ਹੁੰਦਾ ਵੀ ਕਿੱਥੋਂ ਵੀਡੀਓ ਕਾਲ ਆ ਗਈ ਹੈ ਨਾ, ਉਹ ਵੀ ਤੌਲੀਆ ਪੁੱਛੇ ਫਿਰ ਕੀ ਪੰਗਾ ਪੈ ਜਾਣੇ ਗੱਲ।
ਉਹ ਤਾਂ ਠੀਕ ਹੈ, ਪਰ ਜਿੱਦਾਂ ਐਥੀਕਲੀ ਇਹ ਸਹੀ ਗੱਲ ਨਹੀਂ ਹੈਗੀ, ਇਹਦੀ ਆਪਾਂ ਗੱਲ ਕਰਾਂਗੇ। ਦੂਜੀ ਗੱਲ ਜਿਹੜਾ ਅਸਲੀ ਮੇਨ ਮੁੱਦਾ ਆ, ਜਿਹੜਾ ਜਗਦੀਪ ਗਿੱਲ ਉਹਨਾਂ ਨੇ ਚੱਕਿਆ ਸੀਗਾ, ਉਹ ਇਹ ਹੈ ਕਿ ਜਿਹੜੇ ਪਬਲਿਕ ਪਲੇਸਿਸ ਦੇ ਵਿੱਚ, ਇਹ ਤਾਂ ਘਰ ਦੀ ਗੱਲ ਕਰਦੇ ਨਾ, ਘਰ ਦੇ ਵਿੱਚ ਵੀ ਵੀਡੀਓ ਕਾਲ ਨਹੀਂ ਲਾਉਣੀ ਚਾਹੀਦੀ, ਤੁਹਾਨੂੰ ਕਿਤੇ ਵੀ ਵੀਡੀਓ ਕਾਲ ਨਹੀਂ ਲਾਉਣੀ ਚਾਹੀਦੀ, ਅਨਲੈਸ ਤੁਸੀਂ ਉਹਨੂੰ ਪਹਿਲਾਂ ਦੱਸਿਆ ਹੋਇਆ ਵੀ ਮੈਂ ਵੀਡੀਓ ਕਾਲ ਲਾਉਣੀ ਆ, ਜਾਂ ਮੈਂ ਪਹਿਲਾਂ ਫੋਨ ਕਰਕੇ ਜਾਂ ਮੈਸੇਜ ਕਰਕੇ ਪਹਿਲਾਂ ਐਡਵਾਂਸ ਵਾਰਨਿੰਗ ਦਿੱਤੀ ਹੋਵੇ ਮੈਂ ਵੀਡੀਓ ਕਾਲ ਲਾਉਣੀ, ਅਗਲਾ ਜੇ ਕਵੇ ਹਾਂ ਲਾ ਪਰਮਿਸ਼ਨ, ਫਿਰ ਤੁਸੀਂ ਲਾ ਸਕਦੇ ਆ, ਜਾਂ ਤੁਸੀਂ ਪਹਿਲਾਂ ਆਡੀਓ ਕਾਲ ਲਾ ਲਓ, ਉਸ ਤੋਂ ਬਾਅਦ ਤੁਸੀਂ ਇਜਾਜ਼ਤ ਲਓ ਵੀ ਭਾਈ ਸਾਹਿਬ ਮੈਂ ਤੈਨੂੰ ਕਾਲ ਕਰ ਸਕਦਾ, ਵੀਡੀਓ ਕਾਲ ਕਰ ਸਕਦਾ, ਉਹਦੀ ਪਰਮਿਸ਼ਨ ਤੋਂ ਬਿਨਾਂ ਨੈਵਰ ਕਾਲ ਐਨੀ ਪਰਸਨ, ਕਿਉਂਕਿ ਹੋ ਸਕਦਾ ਉਹਨਾਂ ਦੇ ਘਰ ਕੋਈ ਇਹੋ ਜਿਹੇ ਮਿੱਤਰ ਸੱਜਣ ਪਿਆਰੇ ਆਏ ਹੋਣ, ਉਹਨਾਂ ਦੀ ਪ੍ਰਾਈਵੇਸੀ, ਨਿਆਣਿਆਂ ਦੀ ਪ੍ਰਾਈਵੇਸੀ ਹੈ ਨਾ, ਅਤੇ ਜੋ ਵੀ ਹੈਗਾ ਮਤਲਬ ਇਟਸ ਵੈਰੀ ਰੋਂਗ। ਅਤੇ ਜਿਹੜੀ ਪਬਲਿਕ ਦੇ ਵਿੱਚ ਵੀਡੀਓ ਕਾਲ ਲਾਉਣੀ, ਸ਼ੋਪਿੰਗ ਸੈਂਟਰਾਂ ਦੇ ਵਿੱਚ ਜਾਂ ਜਿੱਦਾਂ ਤੁਸੀਂ ਸੈਰ ਕਰਦੇ ਹੋ, ਤੁਸੀਂ ਵੀਡੀਓ ਕਾਲ ਲਾ ਲਓ ਹੈ ਨਾ, ਉਹਦੇ ਬਾਰੇ ਥੋੜ੍ਹਾ ਹੈਗਾ ਵੀ ਇਹ ਕਿੱਦਾਂ, ਕਈ ਅਸੀਂ ਦੇਖਿਆ ਦੂਰੋਂ ਬੰਦਾ ਕਰਕੇ ਆਪਣੇ ਵੱਲ ਮੂੰਹ, ਆਹ ਦੇਖ ਮੈਂ ਆਹ ਸ਼ੋਪਾਂ 'ਚ ਘੁੰਮ ਰਿਹਾ ਹਾਂ, ਆਹ ਦੇਖ ਤੂੰ ਆਹ ਦੁਕਾਨ ਦੇ ਵਿੱਚ, ਉੱਚੀ ਉੱਚੀ ਲੱਗੇ ਹੋਏ ਹੁੰਦੇ ਨਾ, ਕਿਉਂਕਿ ਉਹ ਐਕਚੁਲੀ ਤਾਂ ਵੀਡੀਓ ਬਣਾ ਰਹੇ ਹੁੰਦੇ ਨਾ, ਅਤੇ ਆਵਾਜ਼ ਪਹੁੰਚਾਉਣ ਦੇ ਲਈ ਨਾਲ ਉੱਤੇ ਕਮੈਂਟਰੀ ਕਰ ਰਹੇ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨਦੀਪ, ਕਈ ਵਾਰ ਏਦਾਂ ਫੋਨ ਆਉਂਦਾ ਕਿ ਨਾ ਕਾਰ ਵਿੱਚ ਜਾਂਦੇ ਹੁੰਦੇ, ਜਿਹੜੇ ਇੰਡੀਆ 'ਚ ਆਉਂਦੇ ਹੁੰਦੇ ਜਿਸ ਵੇਲੇ ਵਿਆਹ ਜਾਂਦੇ ਆ ਨਾ, ਇਹ ਬਹੁਤ ਲੋਕ ਮੱਛਰਦੇ ਆ, ਥੋੜੀ ਜਿਹੀ ਪੀਤੀ ਵੀ ਹੁੰਦੀ, ਕਾਰ ਦੇ ਵਿੱਚੋਂ ਹੀ ਫੋਨ ਕਰੀ ਜਾਊਗੇ, ਪਕੌੜੇ ਖਾਂਦੇ ਜਿੱਦਾਂ ਉਹ ਜਿਹੜੇ ਲਿਆਂਦੇ ਉਹਦੇ ਟਿੱਕੀ ਟੋਕਾਂ ਨੇ ਹਨਾ, ਉਹ ਪਕੌੜੇ ਖਾਂਦੇ ਜਿੱਦਾਂ ਸ਼ਰਾਬ ਪੀਂਦੇ, ਵੀਡੀਓ ਕਾਲ ਕਰੂਗੇ ਵੀ ਮਜ਼ਾ ਆ ਗਿਆ ਅੱਜ ਤਾਂ ਨਾ, ਤੈਨੂੰ ਜਿੱਦਾਂ ਵੀਡੀਓ ਕਾਲ ਕਰਕੇ ਨਾ ਸੋਹਣਾ ਬੜਾ ਲੱਗਾ, ਸੋਹਣਾ ਕਾਹਦਾ ਲੱਗਾ, ਉਹ ਬਕਵਾਸਬਾਜ਼ੀ ਆ ਉਹ, ਤੁਸੀਂ ਇਹ ਦਾਰੂ ਪੀ ਨੀ ਆਪਣੇ ਘਰ ਪੀਓ ਜੇ ਕਾਰ ਚ ਵੀ ਪੀਓ, ਪਰ ਵੀਡੀਓ ਕਾਲ ਕਰਕੇ ਉਹ ਦੂਜੇ ਦੇ ਛਿੜਕਦੇ ਆ ਜਾਂ ਜ਼ਾਹਰ ਕਰਦੇ ਆ, ਇਹ ਮਾੜੀਆਂ ਗੱਲਾਂ ਹੈ ਬੰਦੀ, ਤੇ ਹੋਣਾ ਨੀ ਚਾਹੀਦਾ। ਹੁਣ ਅਸੀਂ ਕਾਲ ਕਰੀ ਸੀ ਤੁਹਾਨੂੰ, ਕਦੇ ਵੀਡੀਓ ਕਾਲ ਕੀਤੀ ਆ? ਕਦੇ ਵੀ ਨੀ ਕੀਤੀ, ਮੈਨੂੰ ਨੀ ਯਾਦ ਕਦੇ ਵੀਡੀਓ ਕਾਲ ਕੀਤੀ ਹੋਊਗੀ। ਅੱਬਲ ਤਾਂ ਦੂਜੀ ਕਾਲ ਵੀ ਤੁਹਾਨੂੰ ਕਾਲ ਜਿਹੜੀ ਆ ਇੱਕ ਮਹੀਨੇ ਚ ਇੱਕ ਅੱਧੀ ਵਾਰੀ ਕਰਨੀ ਚਾਹੀਦੀ, ਜਿੱਦਾਂ ਜਿੱਦਾਂ ਅਸੀਂ ਕਾਲ ਜ਼ਿਆਦਾ ਕਰਦੇ ਹਾਂ ਨਾ, ਤੁਹਾਡਾ ਵਿਸ਼ਵਾਸ ਪਿਆਰ ਤੇ ਆਦਰ ਘੱਟਦਾ ਆ। ਤੁਸੀਂ ਦੇਖ ਲਿਓ, ਹਰ ਵਾਰ ਫੋਨ ਕਰੋਗੇ ਤੁਹਾਨੂੰ ਉਦਾਂ ਹੀ ਚੰਗਾ ਲੱਗਦਾ, ਜੇ ਤੁਸੀਂ ਇੱਕ ਵਾਰੀ ਕਿਤੇ ਮਹੀਨੇ ਫੋਨ ਕਰੋਗੇ ਬਹਿਜਾ ਬਹਿਜਾ ਹੋ ਜਾਂਦੀ ਆ, ਕਿ ਸਾਰੇ ਤੁਹਾਡੇ ਜਿੱਦਾਂ ਸਟੋਰ ਹੋਈਆਂ ਹੁੰਦੀਆਂ ਨਾ ਖਬਰਾਂ, ਉਹ ਸੋਹਣੀਆਂ ਲੱਗਦੀਆਂ, ਜਿੱਦਾਂ ਪੇਜ ਵੀ ਕਈ ਸਟੋਰ ਹੋਏ ਹੁੰਦੇ, ਕਈ ਕਹਾਣੀਆਂ ਸਟੋਰ ਹੋਈਆਂ ਹੁੰਦੀਆਂ। ਮੇਰਾ ਆਪਣਾ, ਮੈਂ ਗਲਤ ਵੀ ਹੋਵਾਂ, ਮੇਰਾ ਆਪਣਾ ਪੁਆਇੰਟ ਆਫ ਵਿਊ ਆ ਕਿ ਮੈਂ ਬਹੁਤ ਬਹੁਤ ਘੱਟ ਫੋਨ ਕਰਨ ਦੀ ਕੋਸ਼ਿਸ਼ ਕਰਦਾ। ਤੁਹਾਨੂੰ ਦਿਖਾਇਆ ਵੀ ਉਸ ਦਿਨ, ਮੈਂ ਪਿਛਲੇ 48 ਘੰਟੇ 'ਚ ਕੋਈ ਫੋਨ ਨਹੀਂ ਲਵਾਇਆ ਸੀ, ਜਿਸ ਦਿਨ ਤੁਹਾਡੇ ਗਏ ਸੀ, ਇੱਕ ਤੁਹਾਡਾ ਹੀ।
ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਗੱਲ ਹੈ, ਫੋਨ ਜਿੰਨਾ ਘਟਾਉਣਾ ਚਾਹੀਦਾ। ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਈਵਨ ਆਪਣੇ ਇਹਨਾਂ ਜਗਦੀਪ ਗਿੱਲ ਉਹਨਾਂ ਨੇ ਕਿਹਾ ਕਿ ਵੀਡੀਓ ਕਾਲ ਪਬਲਿਕ ਪਲੇਸ ਸ਼ੋਪਿੰਗ ਸੈਂਟਰਾਂ 'ਚੋਂ ਕਰਨੀ, ਤਾਂ ਬਿਲਕੁਲ ਗਲਤ ਹੈ ਸ਼ੋਪਿੰਗ ਸੈਂਟਰ, ਕਿਉਂਕਿ ਉੱਥੇ ਦੇਖੋ ਬੱਚੇ ਹੁੰਦੇ ਆ, ਉੱਥੇ ਹੋਰ ਗੋਰੇ ਹੁੰਦੇ, ਗੋਰੀਆਂ ਹੁੰਦੀਆਂ। ਇਹ ਉਸੇ ਤਰ੍ਹਾਂ ਹੈ, ਮੈਨੂੰ ਯਾਦ ਆ ਗਿਆ ਕਿ ਜਦੋਂ ਨਾ ਇਹ ਨਵੇਂ ਨਵੇਂ ਮਤਲਬ 2005-06 ਦੀ ਗੱਲ ਹੈ, ਉਦੋਂ ਕਾਫ਼ੀ ਇਸ ਤਰ੍ਹਾਂ ਨਵੇਂ ਫੋਨ ਆਏ, ਕੈਮਰੇ ਵਾਲੇ ਆਏ, ਬੜਾ ਰੁਝਾਨ ਚੱਲਿਆ ਵੀਡੀਓ ਕਾਲ, ਫਿਰ ਲੇਟਰ ਨੂੰ ਸ਼ੁਰੂ ਹੋਈ ਹੈ ਨਾ। ਅਤੇ ਅਸੀਂ ਸਿਡਨੀ, ਚਲੋ ਰੇਡੀਓ ਚਲਾਉਂਦੇ ਸੀ, ਕਾਫ਼ੀ ਮੇਲ ਜੋਲ ਸੀ ਨੌਜਵਾਨਾਂ ਦੇ ਨਾਲ, ਅਤੇ ਉਹ ਇੱਕ ਦੂਜੇ ਨੂੰ ਫਿਰ ਜਦੋਂ ਇਕੱਠੇ ਹੁੰਦੇ ਸੀ ਨਾ, ਫਿਰ ਉਹ ਦੱਸ ਦਿੰਦੇ ਭਾਅ ਜੀ ਇੱਕ ਮੁੰਡਾ ਟਰਵਲ 'ਚ ਆ ਗਿਆ, ਉਹ ਨਾ ਐਕਚੁਲੀ ਉਦੋਂ ਸ਼ੌਂਕ ਚੜਿਆ ਸੀ ਨੌਜਵਾਨਾਂ ਨੂੰ ਟ੍ਰੇਨਾਂ ਦੇ ਵਿੱਚ ਵੀਡੀਓ ਬਣਾਉਣ ਦਾ, ਵੀਡੀਓ ਬਣਾ ਬਣਾ ਕੇ ਆਪਣੇ ਇੰਡੀਆ ਦੋਸਤਾਂ ਨੂੰ ਭੇਜਣ ਦਾ। ਆਹ ਦੇਖੋ, ਉਹ ਇੱਕ ਵਾਰੀ ਇੱਦਾਂ ਬੈਠੇ ਸੀ ਆਹਮੋ ਸਾਹਮਣੇ, ਤਾਂ ਉਹ ਫੋਨ ਇੱਦਾਂ ਕਰਕੇ ਸਾਹਮਣੇ ਬੈਠਾ ਸੀ, ਤਾਂ ਉਹ ਮੂਹਰੇ ਇੱਕ ਗੋਰੀ ਕੁੜੀ ਬੈਠੀ ਸੀ, ਤਾਂ ਉਹਨੂੰ ਸ਼ੱਕ ਪੈ ਗਏ ਮੇਰਾ ਵੀਡੀਓ ਬਣਾ ਰਿਹਾ ਹੈ, ਅਤੇ ਉਹਨੇ ਰੌਲਾ ਪਾਇਆ ਵੀ ਤੂੰ ਮੇਰਾ ਵੀਡੀਓ ਗੱਲ ਬਣਾ, ਉਹਨੂੰ ਚੱਕ ਕੇ ਫੋਨ ਨਾ ਟ੍ਰੇਨ ਤੋਂ ਬਾਹਰ ਮਾਰਿਆ, ਅਤੇ ਫਿਰ ਉਹ ਗਾਰਡ ਨੂੰ ਦੱਸਣ ਲੱਗਾ ਮੇਰਾ ਫੋਨ ਮਾਰਿਆ, ਉਹ ਕਹਿੰਦਾ ਇਹ ਮੇਰੀ ਵੀਡੀਓ ਬਣਾ ਰਹੀ ਸੀ। ਸਬੂਤ ਦੋਨਾਂ ਕੋਲ ਨਹੀਂ ਰਹੇ ਕਿਉਂਕਿ ਫੋਨ ਤਾਂ ਬਾਹਰ ਜਾ ਚੁੱਕਾ ਸੀ। ਸੋ ਇਹ ਵੀ ਸਮੱਸਿਆਵਾਂ ਆਉਣੀਆਂ ਕਿ ਜਿਹੜਾ ਮਤਲਬ ਤੁਸੀਂ ਵੀਡੀਓ ਬਣਾਉਣਾ, ਅਤੇ ਇੱਥੋਂ ਤੱਕ ਕਿ ਟ੍ਰੇਨ ਦੇ ਵਿੱਚ ਕਈ ਲੋਕ ਫੋਨ ਕਰਦੇ ਨੇ, ਸਿਡਨੀ ਟ੍ਰੇਨ 'ਚ ਅਸੀਂ ਕਈ ਵਾਰੀ ਦੇਖੋ, ਹੁਣ ਘੱਟ ਗਏ ਨੇ, ਕਿ ਫੋਨ ਲਾ ਲੈਂਦੇ ਨੇ, ਸਾਰੀ ਟ੍ਰੇਨ ਚੁੱਪ ਹੁੰਦੀ ਹੈ, ਅਤੇ ਉਹ ਸਾਰੀਆਂ ਗੱਲਾਂ ਕਰਦੇ ਹੁੰਦੇ ਨੇ, ਹੈ ਨਾ, ਉਹਨਾਂ ਸਾਰੀ ਟ੍ਰੇਨ ਨੂੰ ਪਤਾ ਵੀ ਇਹਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੈ, ਕੀ ਕਰ ਰਿਹਾ, ਕਿੱਥੇ ਜਾ ਰਿਹਾ, ਕੀ ਇਹਦਾ ਬਿਜ਼ਨਸ ਹੈ। ਇਹ ਵੀ ਪਬਲਿਕ ਪਲੇਸ ਜਾਂ ਦੂਜਾ ਬੰਦਾ ਓਪਰਾ ਹੋਵੇ ਗੱਲ ਨਹੀਂ ਕਰਨੀ ਚਾਹੀਦੀ। ਵੀਡੀਓ ਬਣਾਉਣੇ ਤਾਂ ਬੜੇ, ਵੀਡੀਓ ਕਾਲਾਂ ਕਰਨੀਆਂ ਤਾਂ ਬਹੁਤ ਦੂਰ ਦੀਆਂ ਹੀ ਗੱਲਾਂ ਆ, ਕਿ ਨਹੀਂ ਇਹ ਕਰਨਾ ਚਾਹੀਦਾ। ਹਾਂ, ਅਗਰ ਤੁਸੀਂ ਇਹ ਕਨਵਰਸੇਸ਼ਨ ਸੁਣ ਰਹੇ ਹੋ, ਅੱਜ ਸਾਡੀ ਗੱਲਬਾਤ ਸੁਣ ਰਹੇ ਹੋ, ਤਾਂ ਜ਼ਰੂਰ ਆਪਣੇ ਆਲੇ ਦੁਆਲੇ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਦੱਸੋ ਕਿ ਪਬਲਿਕ ਪਲੇਸਿਸ ਦੇ ਵਿੱਚੋਂ ਵੀਡੀਓ ਕਾਲ ਜਮਾਂ ਹੀ ਨਹੀਂ ਲਾਣੀ। ਜੇ ਫੋਨ ਲਾਉਣਾ ਆ ਤਾਂ ਕਿਤੇ ਬੈਂਚ 'ਤੇ ਬੈਠ ਕੇ ਤੁਸੀਂ ਆਪਣੀ ਪਰਸਨਲ ਕਾਲ ਲਾ ਲਓ, ਉਹ ਚੰਗੀ ਲੱਗਦੀ ਆ। ਜਦੋਂ ਤੁਸੀਂ ਘੁਮਾਉਣ ਲੱਗ ਪੈਂਦੇ ਨਾ ਆਲੇ ਦੁਆਲੇ ਨੂੰ, ਤੁਸੀਂ ਨੋਟ ਕੀਤਾ ਹੋਣਾ ਭਾਅ ਜੀ ਵੀ ਆਲੇ ਦੁਆਲੇ ਨੂੰ ਫੋਨ ਘੁਮਾਉਣ ਲੱਗ ਪੈਂਦੇ, ਆਹ ਦੇਖੋ ਜੀ, ਉਹ ਲੋਕ ਜਿਹੜੇ ਆਲੇ ਦੁਆਲੇ ਹੁੰਦੇ ਉਹ ਬਹੁਤ ਅਨਕੰਫਰਟੇਬਲ ਹੋ ਜਾਂਦੇ ਆ ਵੀ ਯਾਰ ਮੈਨੂੰ ਵੀਡੀਓ 'ਚ ਦਿਖਾਈ ਜਾ ਰਿਹਾ ਹੈ ਨਾ। ਸੋ ਇਹ ਬੜੀ ਬੜੇ ਮਾੜੇ ਰੁਝਾਨ ਨੇ, ਅਸੀਂ ਤਾਂ ਇਹਦੇ ਬਿਲਕੁਲ ਹੱਕ 'ਚ ਨਹੀਂ ਹੈਗੇ, ਅਤੇ ਇਹੀ ਕਹਾਂਗੇ ਕਿ ਸਾਰਿਆਂ ਨੂੰ ਗੁਰੇਜ਼ ਰੱਖਣਾ ਚਾਹੀਦਾ ਭਾਅ ਜੀ। ਹੈਲੋ
ਅਮਦੀਪ, ਇੰਡੀਆ ਦੇ ਵਿੱਚ ਨਾ ਕਿ ਟ੍ਰੇਨ 'ਚ ਸਫ਼ਰ ਕਰੋ ਤੁਸੀਂ ਕਿਤੇ ਬਹੁਤ ਜ਼ਿਆਦਾ, ਬੱਸ 'ਚ ਸਫ਼ਰ ਕਰੋ ਜਾਂ ਉੱਦਾਂ ਬੇਸ 'ਤੇ ਬੈਠੇ ਆ ਨਾ, ਤਾਂ ਉੱਚੀ ਉੱਚੀ ਫੋਨ ਲੱਗ ਪੈਂਦੇ ਕੰਨ, ਹਾਂਜੀ ਮੈਂ ਜੀ ਫਲਾਨੇ ਤੁਸੀਂ ਮੈਂ 10 ਮਰਲੇ ਦਾ ਪਲਾਟ ਲੈ ਲਿਆ ਉਹਨਾਂ ਗੱਲ ਹੋ ਗਈ ਆ ਮੈਂ 2 ਕਰੋੜ ਦੇ ਦਿੱਤਾ ਤੇ 3 ਕਰੋੜ ਹੋਰ ਦੇਣਾ ਆ ਉਹ ਪੈਸੇ ਆ ਜਾਊਗੇ ਤਾਂ ਫੇਰ ਤੁਸੀਂ ਉਹ ਬੈਂਕ ਚ ਜਮਾਂ ਕਰਾ ਦਿਓ ਅੱਜ ਸਾਡੇ ਨਾ ਮੰਤਰੀ ਸਾਹਿਬ ਆ ਰਹੇ ਆ ਤੇ ਉਹਨਾਂ ਨੇ ਸਾਡੇ ਨਾ ਘਰ ਦਾ ਉਦਘਾਟਨ ਕਰਨਾ 6 ਕਮਰੇ ਪਾਏ ਆ ਉੱਪਰ ਹਵੇਲੀ ਪਾਈ ਆ ਏਦਾਂ ਦੀਆਂ ਗੱਲਾਂ ਉੱਚੀ 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 ਕਰੂਗੇ ਅੱਜ ਸਾਨੂੰ ਉਹ ਪੈਸੇ ਆ ਗਏ ਜੀ ਪੈਸੇ ਆ ਗਏ ਸਾਡੇ ਕੋਈ ਗੱਲ ਹੀ ਨੀ ਹੈ ਸਾਰੇ ਕੰਮ ਅਸੀਂ ਕਰਾ ਲਈ ਦੇ ਨਾ ਐਸ ਟੀ ਐਮ ਦੀ ਕੋਠੀ ਦੇ ਕੰਮ ਸਾਡੇ ਨਾਲ ਲੱਗਦੀ ਕੋਠੀ ਦੇ ਉਹ ਐਸ ਟੀ ਐਮ ਦਾ ਮਾੜੀ ਹਾਕ ਮਾਰਦੀ ਸਾਡੇ ਕੰਮ ਹੋਊਗਾ ਗੁੱਸੇ ਵੇਲੇ ਹੋ ਜਾਂਦਾ ਪਟਵਾਰੀ ਯਾਰ ਇੱਟਾਂ ਦੇ ਤਾਂ ਕਈ ਇੱਥੇ ਘੁੰਮਦੇ ਆ ਪਟਵਾਰੀ ਨੂੰ ਕੌਣ ਪੁੱਛਦਾ ਉੱਥੇ ਪਟਵਾਰੀ ਤਾਂ ਸਾਡੇ ਘਰ ਆ ਗਏ ਐਸਟੀਐਮ ਦੇ ਜਿਹਦੇ ਵੀ ਕੰਮ ਕਰਾਉਣੇ ਹੁੰਦੇ ਮੈਂ ਕਹਿੰਦਾ ਤਾਂ ਪਟਵਾਰੀ ਦੇ ਕੰਮ ਕਰਦਾ ਉਹ ਸਾਰੇ ਸਾਡੇ ਕੰਮ ਹੋਈ ਜਾਂਦੇ ਆ ਤੁਸੀਂ ਫਿਕਰ ਨਾ ਕਰੋ ਜੀ ਜਿਸ ਵੇਲੇ ਆਊਂਗੇ ਤੁਹਾਡੇ ਕੰਮ ਹੁਣ ਤੁਹਾਡੀ ਪ੍ਰੋਬਲਮ ਨੀ ਆ ਇਹ ਹੁਣ ਮੇਰੀ ਪ੍ਰੋਬਲਮ ਆ ਇੰਡੀਆ ਨੂੰ ਕੋਈ ਕੰਮ ਕਰਾਉਣਾ ਹੋਵੇ ਮੇਰੀ ਪ੍ਰੋਬਲਮ ਹੈ ਤੁਹਾਡੀ ਪ੍ਰੋਬਲਮ ਨਹੀਂ ਹੋਊ ਮੇਰੀ ਪ੍ਰੋਬਲਮ ਜਿਸ ਵੇਲੇ ਉਹ ਭਾਜੀ ਕੀ ਕਰੀਏ ਉਹ ਮੇਰੀ ਤਾਂ ਸਿਹਤ ਹੀ ਠੀਕ ਨਹੀਂ ਰਹੀ ਉਹ ਮੇਰੀ ਤਾਂ ਉਦੋਂ ਸੱਤ ਮਰ ਗਈ ਮੈਂ ਉੱਥੇ ਚਲ ਗਿਆ ਤੁਹਾਡਾ ਕੰਮ ਵਿੱਚ ਰਹਿ ਕੇ ਮੈਂ ਫੇਰ ਕਰਾ ਦੂੰਗਾ ਕਿਸੇ ਵੇਲੇ ਤੁਸੀਂ ਆਪੇ ਕਰਾ ਲਵੋ ਏਦਾਂ ਦੀਆਂ ਗੱਲਾਂ
ਕਰਦੇ ਨਹੀਂ ਉਹ ਫਿਰ ਲੋਕਾਂ ਨੂੰ ਵੀ ਸੁਣਾਈ ਜਾਂਦੇ ਨੇ ਮੈਨੂੰ ਯਾਦ ਹੈ ਕਿ ਅਸੀਂ ਹਜ਼ੂਰ ਸਾਹਿਬ ਗਏ
ਸੁਣਾਉਂਦੇ ਲੋਕਾਂ ਨੂੰ ਹੁੰਦੇ ਮੈਂ ਲੈ ਲਿਆ ਮੈਂ 5 ਮਰਲੇ
ਹਜ਼ੂਰ ਸਾਹਿਬ ਨੂੰ ਤੇ ਉਹ ਡੱਬਾ ਜਿਹੜਾ ਏ ਸੀ ਉਹਦੇ ਵਿੱਚ ਤਕਰੀਬਨ ਸਾਰੇ ਪੰਜਾਬੀ ਹੁੰਦੇ ਆ ਹਜ਼ੂਰ ਸਾਹਿਬ ਨੂੰ ਤੁਰਿਓ ਏ ਸੀ ਵਾਲੇ NRI ਜ਼ਿਆਦਾ ਹੁੰਦੇ ਉਹਨਾਂ ਨਾਲ ਤੇ ਭਾਜੀ ਅਸੀਂ 12-1 ਵਜੇ ਦਿੱਲੀ ਤੋਂ ਚੜੇ ਤੇ ਸਾਰੇ ਪਹਿਲਾਂ ਤਾਂ ਦਿਨ ਦੀ ਥਕਾਵਨ ਥਕਾਵਟ ਹੋਈ ਉਹ ਫਿਰ ਟ੍ਰੇਨ ਦੀ 1 ਵਜੇ ਚੜ੍ਹੇ ਤੇ ਸਾਨੂੰ ਚਲੋ ਸਾਡਾ ਲੱਭਿਆ ਆਪਣਾ ਡੱਬਾ ਸਾਡਾ ਜਿਹੜਾ ਸੀਟ ਨੰਬਰ ਉੱਤੇ ਬਹਿ ਗਏ ਕਰ ਘੰਟਾ ਲੱਗ ਗਿਆ 2 ਵੱਜ ਗਏ ਸੌਣ ਨੂੰ ਮਾੜੀ ਜਿਹੀ ਨੀਂਦ ਆਈ ਕਿਸੇ ਨੇ 4 ਵਜੇ ਉੱਠ ਕੇ ਹੈ ਨਾ ਆਪਣੇ ਫੋਨ 'ਤੇ ਆਰਤੀ ਲਾ ਲਈ ਪਹਿਲਾਂ ਤਾਂ ਹੈ ਨਾ ਫਿਰ ਜਪਜੀ ਸਾਹਿਬ ਲਾ ਤਾ ਪਹਿਲਾਂ ਨਿਤਨੇਮ ਲਾ ਤਾ ਹੈ ਤੇ ਉੱਚੀ ਦੇਣੀ ਫੇਰ ਉਹ ਨਿਤਨੇਮ ਲੱਗਾ ਲੱਗਾ ਵਿੱਚੇ ਆਰਤੀ ਚੱਲ ਪਈ ਹੈ ਦੂਜੀ ਓਮ ਜੈ ਜਗਦੀਸ਼ ਹਰੇ ਚਲੋ ਕੋਈ ਗੱਲ ਨੀ ਪਰ ਨਾ ਸਾਰੇ ਬੰਦੇ ਬਹੁਤ ਅਨਕੰਫਰਟੇਬਲ ਹੋਏ ਵੀ ਚਲੋ ਕਿਸੇ ਨੂੰ ਜਾਣਦੇ ਨੀ ਦਿਨ ਚੜਿਆ ਗੱਲਾਂ ਬਾਤਾਂ ਕਰੀਆਂ ਦੁਪਹਿਰ ਕੁ ਤੱਕ ਨਾ ਸਾਰਿਆਂ ਨਾਲ ਜਾਣ ਪਛਾਣ ਹੋ ਗਈ ਕਿਉਂਕਿ ਮੇਰੇ ਖਿਆਲ 25-26 ਘੰਟੇ ਲੱਗਦੇ ਨੇ ਉਹ ਜਾਣ ਪਛਾਣ ਹੋ ਗਈ ਰਾਤ ਪੈਣ ਲੱਗੀ ਗੱਲਾਂ ਬਾਤਾਂ ਕਰੀ ਕਹਿੰਦੇ ਤਾਂ ਬੰਦੇ ਉੱਤੇ ਇਕੱਠੇ ਹੋਏ ਹੋ ਪਤਾ ਦੱਸ ਗਿਆ ਕਿਹੜੀ ਸੀਟ ਨੰਬਰ ਤਵਾਏ ਹੁਣ ਉਹ ਗੱਲ ਵੈਸੇ ਹੀ ਚੱਲ ਪਈ ਤੇ ਇੱਕ ਉਹ ਬੰਦਾ ਸਾਡੇ ਨਾਲ ਸੀਨੀਅਰ ਸੀਗਾ ਉਹ ਥੋੜਾ ਜਿਹਾ ਮਜ਼ਾਕੀਆ ਵੀ ਸੀ ਤੇ ਉਹ ਕਹਿੰਦਾ ਭਾਈ ਸਾਹਿਬ ਸਵੇਰੇ ਆਰਤੀ ਕਿਹਦੀ ਚੱਲਦੀ ਸੀ ਜੀ ਸਾਡੇ ਕਹਿੰਦਾ ਉਹ ਜੀ ਉਹ ਸਾਡੇ ਨਿਤਨੇਮ ਤੁਸੀਂ ਲਾਇਆ ਸੀ ਹਾਂਜੀ ਕਹਿੰਦੇ ਭਾਈ ਸਾਹਿਬ ਤੁਹਾਡੇ ਕੋਲ ਹੈਡਫੋਨ ਹੈ ਨੀ ਹੈਗੇ ਹੈਡਫੋਨ ਕਹਿੰਦੇ ਫਿਰ ਉਹ ਵਰਤੀ ਦੇ ਨੀ ਉਹ ਵਰਤਣ ਨੂੰ ਹੁੰਦੇ ਆ ਕੰਨਾਂ ਚਲਾਉਣ ਨੀ ਹੁੰਦੇ ਨਹੀਂ ਉਹ ਤਾਂ ਮੈਂ ਕਹਿੰਦਾ ਕਿਹੜਾ ਕੋਈ ਗਾਣੇ ਹੀ ਸੁਣਦਾ ਸੀਗਾ ਮੈਂ ਨਿਤਨੇਮ ਹੀ ਲਾਇਆ ਸੀਗਾ ਕਹਿੰਦਾ ਮੈਂ ਕਿਹੜੇ ਕੋਈ ਗਾਣੇ ਸੁਣਨੇ ਸੀਗੇ ਕਹਿੰਦਾ ਫਿਰ ਉਹ ਸੁਣਨਾ ਤਾਂ ਤੁਸੀਂ ਸੀ ਨਾ ਤੇ ਕਹਿੰਦਾ ਉਹ ਬੈਂਸਣ ਲੱਗ ਪਿਆ ਦੂਜੇ ਪਾਸੇ ਨੂੰ ਭਾਈ ਸਾਹਿਬ ਤੁਸੀਂ ਨਿਤਨੇਮ ਤੇ ਇਤਰਾਜ਼ ਕਰਦੇ ਆ ਵੀ ਉੱਚੀ ਗੱਲ ਹੀ ਲਾ ਦਿੱਤਾ ਤੁਸੀਂ ਭਾਜੀ ਮੈਂ ਤਾਂ ਸੇਵਾ ਕਰ ਰਿਹਾ ਅਸੀਂ ਤਾਂ ਹਜ਼ੂਰ ਸਾਹਿਬ ਜਾ ਰਹੇ ਮੈਂ ਤਾਂ ਸਾਰਿਆਂ ਨੂੰ ਜਗਾਤਾ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਜਗਾਤਾ ਤੁਸੀਂ ਤਾਂ ਪਿੱਛੇ 8 ਵਜੇ ਦੇ ਸੁੱਤੇ ਪਏ ਆ ਜਿਹੜੇ ਦਿੱਲੀ ਤੋਂ ਚੜੇ ਸੀ 2 ਵਜੇ ਉਹਨਾਂ ਦਾ ਕੀ ਹਾਲ ਸੀਗਾ ਵੀ ਤੁਸੀਂ ਹਿਸਾਬ ਕਿਤਾਬ 'ਚ ਰਹੋ ਵੀ ਠੀਕ ਆ ਦਿਨੇ ਜਿੱਦਾਂ ਮਰਜ਼ੀ ਆਪਾਂ ਹੁਣ ਸ਼ਬਦ ਵੀ ਗਾਓ ਧਾਰਨਾ ਵੀ ਗਾਓ ਜੋ ਮਰਜ਼ੀ ਕਰੋ ਪਰ ਤੁਸੀਂ ਦੇਖੋ ਤਾਂ ਸਹੀ ਵੀ ਤੁਸੀਂ ਨਿਆਣੇ ਵੀ ਸੁੱਤੇ ਪਏ ਆ ਵਿੱਚ ਲੇਡੀਜ਼ ਵੀ ਸੁੱਤੀਆਂ ਪਈਆਂ ਵੀ ਤੁਸੀਂ ਇੱਦਾਂ ਨਾ ਜ਼ਬਰ ਨਾ ਕਰੋ ਵੀ ਤੁਸੀਂ ਹੈੱਡਫੋਨ ਵੈਸੇ ਦੂਜੇ ਦਿਨ ਫਿਰ ਬੰਦੇ ਨੇ ਉਹ ਨਹੀਂ ਲਾਇਆ ਪਰ ਕਈ ਵਾਰੀ ਸਾਨੂੰ ਦੱਸਣਾ ਪੈਂਦਾ ਐਜੂਕੇਟ ਕਰਨਾ ਵੀ ਭਾਈ ਇਹ ਨਾ ਕਰੋ ਕੰਮ ਪਬਲਿਕ ਦੇ ਵਿੱਚ ਜਿਹੜੇ ਨੇ ਉੱਚੀ ਉੱਚੀ ਖੜ ਕੇ ਗੱਲਾਂ ਨਾ ਕਰੋ ਜੇ ਸ਼ੋਪਿੰਗ ਸੈਂਟਰ 'ਚ ਵੀ ਕਿਸੇ ਦਾ ਫੋਨ ਆਉਂਦਾ ਤਾਂ ਉਹਨਾਂ ਨੂੰ ਕਹੋ ਭਾਈ ਮੈਂ ਛੋਟੀ ਗੱਲ ਕਰ ਲੈਂਦੇ ਹਾਂ ਆਪਾਂ ਬਾਅਦ 'ਚ ਲੰਬੀ ਚੌੜੀ ਗੱਲ ਘਰੇ ਜਾ ਕੇ ਕਰਾਂਗੇ ਵੀਡੀਓ ਕਾਲ ਤਾਂ ਦੱਸ
ਇਹ ਤਾਂ ਚਲੋ ਗਾਣੇ ਲਾਉਣ ਦੀ ਗੱਲ ਯਾਰ ਕਈ ਵਾਰੀ ਨਾ ਤੁਸੀਂ ਬੈਠੇ ਹੋਵੋਗੇ ਸੁੱਤੇ ਹੋਵੋਗੇ ਨੀਂਦ ਆ ਜਾਂਦੀ ਸਫ਼ਰ ਦੇ ਵਿੱਚ ਬੱਸ ਦੇ ਵਿੱਚ ਵੀ ਹੁਣ ਪੈਕਟ ਕੱਢੂਗੇ ਦੂਜੇ ਦਾ ਚਿਪਸਾਂ ਦਾ ਜੂ ਚਪੜ 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 ਲੱਗੇ ਦੇ ਕਾਰਨ ਉਹ ਮਿਊਜ਼ਿਕ ਨਾਲ ਵੀ ਜਿਆਦਾ ਉੱਚੀ ਉਹ ਏਦਾਂ ਛਕਦੇ ਜਿੱਦਾਂ ਵੀ ਖਾਣਾ ਤੁਸੀਂ ਹੌਲੀ ਹੌਲੀ ਖਾ ਲਓ ਜਾਂ ਜਿੱਥੇ ਗੱਡੀ ਖੜੀ ਵੀ ਉੱਥੇ ਖਾ ਲਓ ਜੇ ਜਿੱਥੇ ਟੋਪ ਥਾਂ ਬਣੀ ਉੱਥੇ ਜਾ ਕੇ ਖਾ ਲਓ ਉਹ ਜੂ ਲੱਗਣ ਦੇ ਖਾਣ ਉਹ ਭੁਜੀਆ ਜਿਹਾ ਭੁਜੀਆ ਖਾਓਗੇ ਫਿਰ ਐਕਸਰਸਾਈਜ਼ ਦੇ ਚਿਪਸ ਖਾਓਗੇ ਫਿਰ ਹੋਰ ਕੁਛ ਮੰਗਾ ਲੈਂਦੇ ਹੋਰ ਕੁਛ ਮੰਗਾ ਲੈ ਫਿਰ
ਬ੍ਰੇਕ ਤੋਂ ਉਸ ਪਾਰ ਇੱਕ ਹੋਰ ਮਸਲਾ ਆਇਆ ਹੋਇਆ ਉਹਦੇ ਬਾਰੇ ਵੀ ਗੱਲ ਕਰਨੀ ਆ। ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਸੁਖਦੇਵ ਭੰਗੂ ਭਾਜੀ ਕਹਿੰਦੇ ਨੇ ਕਹਿੰਦੇ ਲੱਗਦਾ ਫਲੋਰਾ ਭਾਜੀ ਦਾ ਐਕਸਪੀਰੀਅੰਸ ਨਹੀਂ ਕਿ ਜਦੋਂ ਤੁਸੀਂ ਘਰ ਵਾਲੀ ਨਾਲ ਸੈਰ ਕਰ ਰਹੇ ਹੋ ਤਾਂ ਕੋਈ ਹੋਰ ਕੰਮ ਨਹੀਂ ਕਰ ਸਕਦੇ। ਉਹਨਾਂ ਦਾ ਧੰਨਵਾਦ ਕਿ ਉਹਨਾਂ ਟਾਈਮ ਕੱਢ ਕੇ ਤੁਹਾਨੂੰ ਮੈਸੇਜ ਭੇਜ ਦਿੱਤਾ।
ਪਹਿਲਾਂ ਤਾਂ ਅਮਨਦੀਪ ਗਲਤ ਗੱਲ ਕਰਦੇ, ਘਰ ਵਾਲੀ ਨੂੰ ਸੈਰ ਨੀ ਕਰਨੀ ਚਾਹੀਦੀ, ਸੈਰ ਸਾਨੂੰ ਇਕਾਂਤ ਵਿੱਚ ਇਕੱਲੇ ਕਰਨੀ ਚਾਹੀਦੀ ਆ। ਜੇ ਤੁਸੀਂ ਜ਼ਿਆਦਾ ਆਨੰਦਿਤ ਹੋਣਾ ਤੇ ਮੁਸ਼ਕਿਲ ਨੂੰ ਤਾਂ ਆਪਣੇ ਨਾਲ ਲੜ ਬੰਨ ਕੇ ਲੈ ਕੇ ਜਾਂਦੇ, ਕਮਾਲ ਕਰਦੇ ਆ ਦੇਖਣਾ ਚਾਹ ਸਾਨੂੰ ਗੱਲਾਂ ਤਾਂ
ਨਹੀਂ। ਸੈਰ ਕਰਨ ਦਾ ਬੰਦੇ ਦਾ ਮਤਲਬ ਕੀ ਹੁੰਦਾ ਵੀ ਘਰੋਂ ਥੋੜੀ ਨਿਜਾਤ ਪਾਉਣੀ, ਸੁਖਜੀਵਨ ਉਹਨਾਂ ਦਾ ਧੰਨਵਾਦ ਕਰੋ ਕਿ ਉਹਨਾਂ ਨੇ ਟਾਈਮ ਕੱਢ ਕੇ ਮੈਸੇਜ ਕਰਤਾ ਤੁਹਾਨੂੰ। ਤੁਸੀਂ ਤਾਂ ਕੁਛ ਵੀ ਨੀ ਕਰ ਸਕਦੇ ਜਦੋਂ ਤੁਸੀਂ ਦੋਨੋਂ ਸੈਰ ਕਰਦੇ ਹੁੰਦੇ। ਗੱਲ ਠੀਕ ਹੈ, ਇਹ ਕੁਰਬਾਨੀ ਵਾਲੀ ਗੱਲ ਹੈ, ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਇਹਨਾਂ ਨੇ ਆਪਣੇ ਕੀਮਤੀ ਸਮੇਂ, ਰਿਸਕ ਲੈ ਕੇ ਫੋਨ ਮੈਸੇਜ ਕੀਤਾ ਤੇ ਆਪਾਂ ਕਰਦੇ ਹਾਂ ਗੱਲ। ਹੁਣ ਇਹ ਪ੍ਰੋਗਰਾਮ ਕਿਤੇ ਇਹਨਾਂ ਦੀ ਘਰੇਲੂ ਲੜਾਈ ਦਾ ਕਾਰਨ ਨਾ ਬਣ ਜਾਵੇ, ਆਪਾਂ ਨੂੰ ਖਿਆਲ ਰੱਖਣਾ ਪੈਣਾ। ਚਲੋ ਜੀ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto Golden Grain Flour Mills da Garewal Chakki Aata, taaza, ghat chemical di varton wali kanak, jehdi ki siddhi khetan chon mill ch liyi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ
04284954 ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪੋਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-941-180।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ 'ਚ ਵਿਜ਼ਿਟ ਕਰੋ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਐਚ ਕੇ ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ ਐਚ ਕੇ ਕਿਡਸ।
ਜੀ ਪਿਆਰਿਓ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਅਮਰੀਕ ਭਾਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਕੋਸ਼ਿਸ਼ ਕਰ ਰਹੇ ਹਾਂ ਜੇ ਥੋੜਾ ਕਨੈਕਸ਼ਨ ਸਾਫ ਕਰਨ ਦੀ ਭਾਜੀ ਜੀ ਆਇਆਂ ਨੂੰ ਤੇ ਉਮੀਦ ਰੱਖਦੇ ਹਾਂ ਕਿ ਹੁਣ ਸਾਡੀ ਗੱਲਬਾਤ ਕਲੀਅਰ ਚੱਲ ਰਹੀ ਹੋਵੇਗੀ। ਅਮਰੀਕ ਭਾਜੀ, ਮਸਲੇ ਆਪਾਂ ਕਰਨੇ ਆ, ਗੁਰਿੰਦਰ ਸਿੰਘ ਵਰਜੀਨੀਆ ਤੋਂ ਹੱਸ ਰਹੇ ਨੇ ਤੇ ਸਤਿ ਸ਼੍ਰੀ ਅਕਾਲ ਵੀ ਸਭ ਨੂੰ ਬੁਲਾ ਰਹੇ ਨੇ। ਹੱਸਣਾ ਤਾਂ ਹੈਗਾ ਹੀ ਇਹਨਾਂ ਨੂੰ, ਕਿਉਂਕਿ ਘਰੇਲੂ ਕੰਮਾਂ ਦੇ ਵਿੱਚ, ਲੜਾਈਆਂ ਦੇ ਵਿੱਚ। ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਜਦੋਂ ਨਾ, ਪਹਿਲਾਂ ਆਪਾਂ ਓਵਰਵਿਊ ਲੈਂਦੇ ਹਾਂ ਕਿ ਜਦੋਂ ਪਿੰਡ ਦੇ ਵਿੱਚ ਕਿਤੇ ਲੜਾਈ ਹੁੰਦੀ ਹੈ ਨਾ, ਘਰ ਦੇ ਵਿੱਚ ਕਿਸੇ ਦੇ ਵਿੱਚ, ਤਾਂ ਉਹ ਜਿਨ੍ਹਾਂ ਦੇ ਤਾਂ ਘਰ ਲੜਾਈ ਹੁੰਦੀ ਹੁੰਦੀ ਆ, ਉਹ ਤਾਂ ਬਹੁਤ ਪਰੇਸ਼ਾਨ ਹੁੰਦੇ ਆ। ਜਿਹੜਾ ਆਲਾ ਦੁਆਲਾ ਹੁੰਦਾ ਉਹ ਬੜਾ ਖੁਸ਼ ਹੁੰਦਾ ਉਹਨਾਂ 'ਚੋਂ। ਤੁਸੀਂ ਨੋਟ ਕੀਤਾ ਹੋਣਾ, ਬੜੇ ਨਜ਼ਾਰੇ ਲੈ ਲੈ ਕੇ ਗੱਲਾਂ ਸੁਣ ਰਹੇ ਹੁੰਦੇ।
ਬਹੁਤ ਵਾਰੀ ਨੋਟ ਕੀਤਾ ਮਨਦੀਪ,
ਹਨਾ,
ਜਿਹੜਾ ਬਹੁਤ ਵਾਰੀ ਨੋਟ ਕੀਤਾ।
ਹਾਂ, ਜਿੱਦਾਂ ਹੁਣ ਇੱਥੇ ਵੀ ਆ,
ਖੁਸ਼ ਹੋ ਜਾਂਦਾ,
ਬਹੁਤ ਖੁਸ਼ ਹੋ ਜਾਂਦਾ। ਮੈਂ ਕਈ ਵਾਰੀ ਐਗਜ਼ਾਮਪਲ ਵੀ ਦਿੱਤੀ ਆ ਵੀ ਕਲਾਸ ਵਿੱਚ, ਕਈ ਵਾਰੀ ਨਾ ਆਪਾਂ ਜਾਂ ਸਕੂਲਾਂ 'ਚ ਸਾਰੇ ਪੜ੍ਹੇ ਹਾਂ, ਇੰਡੀਆ ਦੇ ਸਕੂਲਾਂ 'ਚ ਪੜ੍ਹੇ ਹਾਂ, ਉੱਥੇ ਬਜੰਤਰ ਵੀ ਹੁੰਦਾ ਸੀ, ਕੁੱਟ ਵੀ ਪੈਂਦੀ ਹੁੰਦੀ ਸੀ, ਅਤੇ ਜਦੋਂ ਆਪਾਂ ਕੋਈ ਕੰਮ ਕਰਨ ਕਿ ਨਹੀਂ ਜਾਂਦਾ ਹੁੰਦਾ ਸੀ ਤਾਂ ਸਾਡੇ ਮੂਹਰਿਓਂ ਨਾ ਕੁੱਟ ਪੈਂਦੀ ਸ਼ੁਰੂ ਹੋਣੀ ਆ ਕਲਾਸ ਦਿਓ, ਅਤੇ ਜਿਹੜੇ ਪਿੱਛੇ, ਜਦ ਮੂਹਰੇ ਵਾਲੇ ਦੇ ਚਪੇੜ ਪੈਣੀ ਨਾ, ਪਿੱਛੇ ਵਾਲਿਆਂ ਦਾ ਹਾਸਾ ਨਿਕਲ ਜਾਣਾ, ਹੱਸਣ ਲੱਗ ਪੈਣਾ। ਉਹ ਵਿਚਾਰੇ ਤੇ ਜਾਨ ਨੂੰ ਬਣੀਆਂ ਹੋਣੀਆਂ, ਉਹਦੇ ਡਸਟਰ ਪੈਂਦੇ ਹੋਣੇ ਜਾਂ ਚਪੇੜਾਂ ਪੈਂਦੀਆਂ ਹੋਣੀਆਂ, ਤਾਂ ਬਾਕੀਆਂ ਦੇ ਹਾਸੇ ਨਿਕਲਦੇ ਹੋਣ। ਐਨ ਇਹੀ ਕੰਮ, ਐਨ ਇਹੀ ਗੱਲ ਜਿਹੜੀ ਆ, ਇਹ ਮਤਲਬ ਘਰੇਲੂ ਝਗੜਿਆਂ ਦੀ ਆ ਕਿ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਆਪਾਂ ਲੜਦੇ ਹਾਂ ਨਾ, ਸਾਰਿਆਂ ਨੂੰ, ਸਾਰੀਆਂ ਧਿਰਾਂ ਨੂੰ, ਚਾਹੇ ਆਪਣੇ ਆਪ ਨੂੰ ਚੰਗੀ ਕਵੇ ਮਾੜੀ ਕਵੇ, ਅਤੇ ਉਹ ਘਰ ਦੇ ਵਿੱਚੇ ਲੜ ਲੈਣਾ ਚਾਹੀਦਾ। ਜਦੋਂ ਆਪਾਂ ਉਹਨੂੰ ਬਾਹਰ ਡੋਲਦੇ ਹਾਂ, ਬਾਹਰਲੇ ਬੰਦਿਆਂ ਨੂੰ ਇਨਵੋਲਵ ਕਰਦੇ ਹਾਂ, ਬਾਹਰ ਜਾ ਜਾ ਕੇ ਲੜਦੇ ਹਾਂ, ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੀ ਜਾਂਦੇ, ਮੈਂ ਠੀਕ ਹਾਂ ਜੀ, ਉਹ ਗਲਤ ਹੈ, ਹੈ ਨਾ, ਉਹ ਲੋਕਾਂ ਦੇ ਲਈ ਉਹ ਤਮਾਸ਼ਾ ਆ, ਉਹ ਇੰਜੋਏ ਕਰ ਰਹੇ ਹੁੰਦੇ ਇਹਨਾਂ ਚੀਜ਼ਾਂ ਨੂੰ। ਬਹੁਤ ਕੋਈ ਬਿਰਲਾ ਹੀ ਆ ਜਿਹੜਾ ਕੋਈ ਇਸ ਗੱਲ ਤੋਂ ਪਰੇਸ਼ਾਨ ਹੁੰਦਾ ਹੋਵੇ ਔਰ ਤੁਹਾਡਾ ਸਮਝੌਤਾ ਕਰਾਉਣ ਦੇ ਵਿੱਚ ਉਹ ਤੱਤਪਰ ਹੋਵੇ, ਪਰ ਬਹੁਤ ਸਾਰੇ ਲੋਕ ਤਮਾਸ਼ਾ ਹੀ ਦੇਖਦੇ। ਘਰੇਲੂ ਝਗੜਿਆਂ ਦੀ ਜਿਹੜੀ ਐਂਡ ਦਾ ਐਂਡ ਸਮਰੀ ਤਾਂ ਇਹੀ ਆ। ਤੇ
ਅਮਨਦੀਪ, ਜਿਸ ਵੇਲੇ ਤੁਸੀਂ ਘਰੇਲੂ ਝਗੜੇ ਲੜਦੇ ਆ ਨਾ, ਇਹ ਕਈ ਗੱਲਾਂ ਜਿਹੜੀਆਂ ਨਹੀਂ ਦੱਸਣੀਆਂ ਨੇ ਬਾਹਰ, ਉਹ ਵੀ ਸਾਹਮਣੇ ਆਉਣੀਆਂ। ਇੱਕ ਦੂਜੇ ਨਾਲ ਮਿਹਣੇ ਵੀ ਹੁੰਦੇ ਆ ਤੁਸੀਂ। ਸਭ ਬੈਸਟ ਪੋਸੀਬਲ ਪਲੇਸ ਤਾਂ ਘਰੇਲੂ ਝਗੜਿਆਂ ਦੀ ਇਹੀ ਆ, ਜਾਂ ਤਾਂ ਉਹਨੂੰ ਘਰ ਵਿੱਚ ਨਜਿੱਠ ਲਿਆ ਜਾਵੇ, ਜਾਂ ਫਿਰ ਤੁਸੀਂ ਜਿਹੜੇ ਟਰੈਵਲ ਕਰਦੇ ਆ ਕਾਰ ਦੇ ਵਿੱਚ ਦੋਨੋਂ ਹਸਬੈਂਡ ਵਾਈਫ, ਉਹ ਕਾਫੀ ਅੱਛਾ ਮੌਕਾ ਹੁੰਦਾ ਜੇ ਤੁਸੀਂ ਘਰੇਲੂ ਝਗੜੇ ਕੋਈ ਗੱਲ ਹੈਗੀ ਵੀ ਆ, ਬਹਿਸ ਫਸੇ ਆ ਕਰਨਾ ਵੀ, ਇੱਕ ਦੂਜੇ ਨੂੰ ਮਿਹਣੇ ਮਿਹਣ ਹੋਣਾ ਵੇ, ਉਹ ਸਭ ਤੋਂ ਵਧੀਆ ਹੁੰਦਾ ਹੈ। ਜਿੱਦਾਂ ਕੋਪ ਸਾਹਿਬ ਨੂੰ ਜਾਣਾ ਤੁਹਾਡੇ ਕੋਲ 5-6 ਘੰਟੇ ਹੁੰਦੇ ਆ, ਉਹ ਆਪਣੀ ਪੜਾਸ ਕੱਢ ਲਓ, ਜਿਹੜੇ ਜਾਓ ਤਾਂ ਅਮਨਦੀਪ ਕਿੱਦਾਂ ਤੁਹਾਡਾ ਹਾਲ ਹੈ, ਹੋਰ ਭੈਣ ਜੀ ਸਭ ਠੀਕ ਠਾਕ ਹੈ ਨਾ, ਏਦਾਂ ਕਰਨਾ ਚਾਹੀਦਾ, ਇਹ ਬੈਸਟ ਪੋਸੀਬਲ ਪਲੇਸ ਆ, ਬੈਸਟ ਪੋਸੀਬਲ ਸਪੋਟ
ਆਪਣੇ। ਇਹ ਗੱਲ ਮੈਂ ਐਂਡ 'ਚ ਪੁੱਛਣੀ ਸੀ ਵੀ ਜੇ, ਮੈਂ ਤਾਂ ਇਹ ਕਹਿਣਾ ਸੀ ਕਿ ਨਹੀਂ ਹੋਣੇ ਚਾਹੀਦੇ, ਜੇ ਹੋਣੇ ਚਾਹੀਦੇ ਆ ਤਾਂ ਮਤਲਬ ਕਿੱਥੇ ਬੈਸਟ ਪਲੇਸ ਕਿਹੜੀ ਤੁਸੀਂ ਦੱਸੇ ਦਿੱਤੀ ਆ। ਮੈਂ ਵਧੀਆ ਵੀ ਜਿਹੜੇ ਕਾਰ 'ਚ ਨਾ ਸਫ਼ਰ ਕਰੋ ਤੁਸੀਂ, ਕੋਫਸਾਰਬਨ ਨੂੰ ਆ ਜਾਓ, ਮੈਲਬਨ ਨੂੰ ਚਲ ਜਾਓ, ਮੈਲਬਨ ਵਾਲੇ
ਗਾਂ
ਚਲ ਜਾਓ, ਅਤੇ 5-6 ਘੰਟੇ ਦਾ ਟਰੈਵਲ ਕਰੋ। ਇੱਕ ਤਾਂ ਉਹ ਕਾਰ ਦੇ ਵਿੱਚ ਸੇਫਟੀ ਹੁੰਦੀ ਕਿ ਬੈਲਟਾਂ ਲੱਗੀਆਂ ਹੁੰਦੀਆਂ,
ਹਾਂਜੀ ਹਾਂਜੀ ਫਿਰ ਤਾਂ
ਬੰਦਾ ਮੂਵਮੈਂਟ ਬਹੁਤ ਘੱਟ ਹੁੰਦੀ ਹੈ, ਫਿਜ਼ੀਕਲ ਹੋਣ ਦੇ ਬਹੁਤ ਘੱਟ। ਦੂਜਾ ਹੈ ਕਿ ਬੰਨੇ ਹੁੰਦੇ ਆ, ਤੁਸੀਂ ਫੋਕਸ ਕਰ ਰਹੇ ਨੇ, ਧਿਆਨ ਤੁਹਾਡਾ ਖੱਬੇ ਸੱਜੇ ਨਹੀਂ ਜਾ ਸਕਦਾ। ਤੀਜਾ ਗੱਲ ਹੈ ਕਿ ਬਾਹਰ ਪੁਲਿਸ ਦਾ ਵੀ ਖਤਰਾ ਹੁੰਦਾ ਵੀ ਮਤਲਬ ਉੱਥੇ ਵੀ ਫੜੇ ਜਾ ਸਕਦੇ ਆ। ਸੋ ਲੜਨ ਦਾ ਤਰੀਕਾ ਤਾਂ ਵਧੀਆ ਤੁਸੀਂ ਦੱਸਤਾ ਵੀ ਕਿੱਥੇ ਲੜਿਆ ਜਾ ਸਕਦਾ,
ਪੂਰਾ ਪੂਰਾ ਧਿਆਨ ਤੁਹਾਡਾ ਲੜਾਈ ਤੇ ਹੁੰਦਾ, ਹੋਰ ਇੱਧਰ ਤੁਰ ਨਹੀਂ ਜਾਂਦਾ।
ਹਾਂ, ਬਾਕੀ ਡਿਸਟਰਬੈਂਸ ਵੀ ਬਹੁਤ ਘੱਟ ਹੁੰਦੀ, ਫੋਨ ਵੀ ਨਹੀਂ ਚੱਕ ਸਕਦੇ, ਉਹ ਸਾਰੇ ਟ੍ਰੈਫਿਕ ਰੂਲਸ ਵੀ ਤੁਹਾਡੇ ਤੇ ਲਾਗੂ ਹੋਏ ਹੁੰਦੇ ਆ ਵੀ ਫੋਨ ਕਰਕੇ ਕਿਸੇ ਨੂੰ ਦੱਸਣਾ ਜਾਂ ਕਰਨਾ। ਸੋ
ਇੱਕ ਕੰਮ ਉਦਾਂ ਆਉਂਦੀ ਲੈਣਾ ਚਾਹੀਦਾ, ਜਿਹਨੂੰ ਲਾਸਟ ਫੋਨ ਕੀਤਾ ਹੋਵੇ ਨਾ ਉਹ ਚੈੱਕ ਕਰ ਲੈਣਾ ਚਾਹੀਦਾ ਸੀ ਫੋਨ ਆਫ ਕਰ ਦਿੱਤਾ ਕਿ ਨਹੀਂ, ਕਈ ਵਾਰੀ ਆਉਣਾ ਹੀ ਹੁੰਦਾ ਅੱਜ ਕੱਲ, ਉਹ ਫਿਰ ਤੁਹਾਡਾ ਝਗੜਾ ਜਿਹੜਾ ਆਨਲਾਈਨ ਉੱਧਰ ਉੱਧਰ ਵੀ ਚੱਲ ਜਾਂਦਾ, ਇਹ ਤੋਂ ਥੋੜਾ ਜਿਹਾ ਧਿਆਨ ਰੱਖਣਾ।
ਹੁਣ ਮੋਹਰੇ ਵੈਲੈਂਟਾਈਨ ਡੇ ਆਉਣਾ ਆ, ਮੈਨੂੰ ਭਾਬੀ ਜੀ ਅੱਗੇ ਦੱਸ ਦੇ, ਤੁਹਾਡੀ ਇੱਕ ਵਾਰੀ ਵੈਲੈਂਟਾਈਨ ਵਾਲੇ ਦਿਨ ਵੀ ਲੜਾਈ ਹੋਈ ਸੀ, ਘਰੇਲੂ ਝਗੜਾ ਹੋਇਆ ਸੀ, ਉਹਦਾ ਫਿਰ ਤੁਸੀਂ ਦੱਸੋਗੇ ਜਾਂ ਕਿੱਦਾਂ ਭਾਬੀ ਜੀ ਨੂੰ ਫੋਨ ਕਰਾਂ?
ਨਹੀਂ ਨਹੀਂ ਆਉਂਦੇ, ਮੈਂ ਹੀ ਦੱਸ ਦਿੰਦਾ। ਉਹ ਏਦਾਂ ਹੋਈ ਸੀ ਸਾਡੇ ਸਕੂਲ ਜਿਸ ਵੇਲੇ ਵੈਲੈਂਟਾਈਨ, 10 ਸਾਲ ਪਹਿਲਾਂ ਦੀ ਗੱਲ ਹੈ, ਹੁਣ ਦੀ ਨਹੀਂ ਹੈ। ਜਦੋਂ ਸਾਡੇ ਸਕੂਲ ਨਾ 14 ਫਰਵਰੀ ਹੁੰਦੀ ਆ, ਉਦੋਂ ਨਿਆਣੇ ਨਾ ਫੁੱਲ ਲੈ ਕੇ ਇੱਧਰ ਉੱਧਰ ਜਾਂਦੇ, ਵੇਚਦੇ ਵੀ ਹੁੰਦੇ ਆ, ਸਟਾਲ ਸਟਾਲ ਜਿਹਾ ਲਾਇਆ ਹੁੰਦਾ, ਕਿਸੇ ਨੇ $5 ਦਾ, ਕਿਸੇ ਨੇ $2 ਦਾ ਫੁੱਲ ਜਿਹਾ ਉੱਪਰ ਲਿਖਿਆ ਹੁੰਦਾ ਹੈਪੀ ਵੈਲੈਂਟਾਈਨ ਡੇ, ਲੈ ਜਾਓ ਤੁਸੀਂ ਨਾ ਖਰੀਦ ਕੇ। ਉਹ ਨਿਆਣੇ ਥੋੜੀ ਮਦਦ ਹੋ ਜਾਂਦੀ ਆ, ਚੈਰਿਟੀ ਕੁਛ ਏਦਾਂ ਪੈਸੇ ਇਕੱਠੇ ਕਰਦੇ ਹੁੰਦੇ, ਮੈਂ ਵੀ ਲੈ ਲਿਆ ਤੇ $5 ਦਾ ਲੈ ਕੇ ਮੈਂ ਬੈਗ ਚ ਰੱਖ ਲਿਆ, ਤੇ ਉਹ ਮੈਂ ਦੇਣਾ ਭੁੱਲ ਗਿਆ ਆ ਕੇ, ਜਿੱਦਾਂ ਕਿਤਾਬਾਂ ਕਤੂਬਾਂ ਬਹੁਤ ਹੁੰਦੀਆਂ ਵਿੱਚ, ਹੋਰ ਕੇ ਪੇਪਰ ਪੈ ਗਿਆ ਬੈਗ ਦੇ ਵਿੱਚ ਪਏ ਹੁੰਦੇ ਆ, ਉਹ ਕਿਤੇ ਫੁੱਲ ਵਿੱਚੇ ਪਿਆ ਰਿਹਾ 3-4 ਮਹੀਨੇ 6 ਮਹੀਨੇ। ਉਹ ਜਿਸ ਵੇਲੇ 6 ਮਹੀਨੇ ਬਾਅਦ ਬੈਗ ਨੂੰ ਸਾਫ਼ ਕੀਤਾ, ਉਹਦੇ ਵਿੱਚ ਫੁੱਲ ਲਿਖਿਆ, ਉੱਪਰ ਲਿਖਿਆ ਹੈਪੀ ਵੈਲੈਂਟਾਈਨ ਡੇ। ਉਹ ਸਾਡੇ ਤਾਂ ਘਰ ਪੈ ਗਿਆ ਦਵਾਈ ਵੀ, ਇਹ ਕਿੱਥੋਂ ਆ ਗਿਆ ਵੈਲੈਂਟਾਈਨ ਡੇ, ਤੁਹਾਨੂੰ ਕਿੰਨੇ ਦਿੱਤਾ ਫਲੀ? ਉਹ ਮੈਂ ਕਿਹਾ ਮੈਨੂੰ ਕਿਸੇ ਨੇ ਨੀ ਦਿੱਤਾ, ਮੈਂ ਮੁੱਲ ਲਿਆ ਤੇ ਲਿਆਇਆ ਸੀ। ਉਹ ਕਹਿੰਦੇ ਵੀ ਦਿੱਤਾ ਕਾਹਦੇ ਨੀ? ਉਹ ਮੈਂ ਕਿਹਾ ਚੇਤਾ ਭੁੱਲ ਗਿਆ। ਉਹ ਕਹਿੰਦੀ ਵੈਲੈਂਟਾਈਨ ਦਾ ਮਤਲਬ ਕੀ ਹੋਇਆ ਜੀ, ਚੇਤਾ ਭੁੱਲ ਗਿਆ? ਏਦਾਂ ਫਿਰ ਜ਼ਿਆਦਾ ਨੀ ਵਧੀ, ਜ਼ਿਆਦਾ ਗੱਲ ਵਧੀ, ਉਹ ਉਹਦੇ ਤੱਕ ਨੀ ਪਹੁੰਚੀ, ਆਪਣੇ ਆਪਣੇ ਆਪ ਦੇ ਨਾ ਨਿਸ਼ਾਨ ਤੱਕ ਨੀ ਪਹੁੰਚੀ, ਉਹਦੇ ਪਹਿਲਾਂ ਹੀ ਸਿਮਟ ਗਈ ਵੀ
ਦੇਖੋ ਭਾਈ। ਚਲੋ ਇਹ ਤਾਂ ਆਪਾਂ ਥੋੜੇ ਹਾਸੇ ਮਜ਼ਾਕ ਦੀ ਵੀ ਗੱਲ ਕਰਦੇ ਆ, ਭਈ
ਸੱਚੀ ਗੱਲ ਬਣਾਈਓ ਨੀ ਹੈ।
ਨਹੀਂ ਨਹੀਂ ਉਹ ਮੈਂ ਸਮਝਦਾ ਜੀ, ਬਿਲਕੁਲ ਗੱਲ ਹੈ, ਤੇ ਘਰੇਲੂ ਝਗੜੇ ਮੈਨੂੰ ਨੀ ਲੱਗਦਾ ਵੀ ਕੋਈ ਵੀ ਬੰਦਾ ਇੱਥੇ ਹੋਊਗਾ, ਕੋਈ ਪੀਰ ਪੈਗੰਬਰ ਵੀ ਹੋਊਗਾ ਜਿਹਦੇ ਘਰੇ ਝਗੜੇ ਨਹੀਂ ਹੋਏ ਹੋਣੇ। ਇਹ ਤਾਂ ਅਟਲ ਸੱਚਾਈ ਹੈ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ ਕਿ ਭਰਾ ਭਰਾ ਲੜਦੇ ਨੇ। ਇਹ ਘਰੇਲੂ ਝਗੜੇ ਨਾਲੇ ਸੀਮਤ ਨਹੀਂ ਹੁੰਦੇ ਕਿ ਹਸਬੈਂਡ ਵਾਈਫ ਦੇ ਵਿੱਚ ਹੀ ਹੋਣ, ਇਹ ਪੇ ਪੁੱਤ ਦੇ ਵਿਚਾਲੇ ਹੋ ਸਕਦੇ ਨੇ, ਮਾਂ ਪੁੱਤ ਦੇ ਵਿਚਾਲੇ ਹੋ ਸਕਦੇ ਨੇ, ਕਿਸੇ ਵੀ ਮੈਂਬਰ ਦੇ ਕ੍ਰੋਸ ਮਤਲਬ ਹੋ ਸਕਦੇ ਨੇ, ਭਰਾਵਾਂ ਦੇ ਜ਼ਿਆਦਾ ਹੁੰਦੇ ਨੇ। ਸੋ ਸ਼ਰੀਕਬਾਜ਼ੀ ਬਣਦੀ ਆ, ਇਹਦਾ ਨਾ ਜਿਹੜਾ ਘਰ ਦਾ ਲਾਣੇਦਾਰ ਹੁੰਦਾ ਆ ਉਹਦੇ 'ਤੇ ਬੜਾ ਨਿਰਭਰ ਕਰਦਾ ਹੁੰਦਾ ਹੈ ਕਿ ਉਹਦਾ ਕਿੰਨਾ ਕੁ ਕੰਟਰੋਲ ਹੈ ਆਪਣੀ ਫੈਮਿਲੀ 'ਤੇ, ਅਤੇ ਉਹ ਕੀ ਸਟੈਪ ਲੈਂਦਾ ਆ ਕਿ ਇਹ ਚਾਂਸਿਸ ਜਿਹੜੇ ਆ ਉਹ ਘੱਟ ਜਾਣ। ਸਟੈਪ ਲੈਣੇ ਚਾਹੀਦੇ ਨੇ, ਕਿਹੜੇ ਲੈਣੇ ਚਾਹੀਦੇ ਆਪਾਂ ਗੱਲ ਕਰਦੇ ਹਾਂ ਭਾਜੀ, ਵੀ ਘਰੇਲੂ ਝਗੜਿਆਂ ਦੇ ਵਿੱਚ ਨਾ ਜਿਹੜੇ ਫੈਮਿਲੀ ਦੇ ਵਿੱਚ ਜਿਹੜੇ ਡਿਸਪਿਊਟ ਹੁੰਦੇ ਨੇ ਉਹ ਉਦੋਂ ਹੁੰਦੇ ਨੇ ਜਦੋਂ ਮੰਨ ਲਓ ਕਿ 4 ਮੈਂਬਰ ਹੈ ਫੈਮਿਲੀ ਦੇ ਵਿੱਚ, ਅਤੇ ਇੱਕ ਮੈਂਬਰ ਉਹਨਾਂ ਦੇ ਵਿੱਚੋਂ ਆਊਟ ਆਫ ਦਾ ਵੇ ਜਾ ਕੇ ਕੋਈ ਕੰਮ ਕਰਦਾ ਆ, ਕੰਮ ਕਰਵਾਉਣਾ ਚਾਹੁੰਦਾ ਆ, ਜਾਂ ਉਹ ਆਪਣੀ ਆਦਤ ਤੋਂ ਮਜਬੂਰ ਹੈ, ਡੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਦੋਂ ਫਿਰ ਇਹ ਘਰੇਲੂ ਝਗੜੇ ਹੁੰਦੇ ਨੇ। ਘਰ ਦੀ ਜਿਹੜੀ ਡੈਫੀਨੇਸ਼ਨ ਹੈ, ਘਰ ਦੀ ਡੈਫੀਨੇਸ਼ਨ ਇਹ ਹੈ ਕਿ ਜਿਹੜੀ 4 ਦੀਵਾਰੀ ਹੈ ਆਪਣੀ, ਇੱਕ ਤਾਂ ਹੈਗੀ ਆ ਬਾਹਰਲੀ ਬਾਉਂਡਰੀ, ਬਾਉਂਡਰੀ ਦਾ ਗੇਟ ਤੋਂ ਅੰਦਰ ਆਉਣਾ ਜਾਂ ਅੰਦਰ ਰਹਿਣਾ ਉਹ ਪ੍ਰਿਵਿਲੇਜ ਆ। ਮੈਂ ਹੁਣ ਆਪਾਂ ਸਵੇਰੇ ਵੀ ਗੱਲ ਕੀਤੀ ਸੀ, ਵੀਡੀਓ ਦੀ ਗੱਲ ਕੀਤੀ ਸੀ ਕਿ ਘਰ ਦੇ ਵਿੱਚ ਮੈਂ ਬੇਸ਼ੱਕ ਨਿੱਕਰ 'ਚ ਬੈਠਾ ਹਾਂ, ਬਣੈਣ 'ਚ ਬੈਠਾ ਹਾਂ, ਵਾਲ ਖੁੱਲ੍ਹੇ ਹੋਏ ਨੇ, ਕੋਈ ਮਤਲਬ ਮੈਂ ਫੁੱਲੀ ਇੰਡੀਪੈਂਡੈਂਟ ਹਾਂ ਉਸ ਦਾਇਰੇ ਦੇ ਵਿੱਚ। ਪਰ ਜਦੋਂ ਮੈਂ ਘਰ ਤੋਂ ਬਾਹਰ ਆਪਣੇ ਗਾਰਡਨ 'ਚ ਆਉਣਾ, ਲੋਨ 'ਚ ਆਉਣਾ ਆ, ਤਾਂ ਮੈਂ ਕੁੜਤਾ ਪਜਾਮਾ ਪਾ ਸਕਦਾ ਹਾਂ, ਪਰਨਾ ਬੰਨ ਸਕਦਾ ਹਾਂ, ਇਹ ਪ੍ਰਿਵਿਲੇਜ ਹੈ, ਇੱਥੇ ਤੱਕ ਮੈਂ ਜਾ ਸਕਦਾ ਹਾਂ, ਮੈਂ ਕਿਸੇ ਨੂੰ ਆਵਾਜ਼ ਮਾਰ ਸਕਦਾ, ਨੱਠ ਸਕਦਾ, ਭੱਜ ਸਕਦਾ, ਖੇਡ ਸਕਦਾ, ਵਰਜਿਸ਼ ਕਰ ਸਕਦਾ ਹਾਂ, ਠੀਕ ਹੈ। ਪਰ ਜਦੋਂ ਤੁਸੀਂ ਗੇਟ ਤੋਂ ਬਾਹਰ ਹੋ ਜਾਓ, ਫਿਰ ਤੁਸੀਂ ਪਬਲਿਕ ਡੋਮੇਨ 'ਚੋਂ, ਫਿਰ ਜੋ ਪਬਲਿਕ ਐਕਸਪੈਕਟ ਕਰਦੀ ਹੈ ਕਿ ਫਿਰ ਮੈਂ ਪੱਗ ਬੰਨ੍ਹਣੀ ਹੈ, ਮੈਂ ਆਪਣਾ ਜੋ ਵੀ ਪ੍ਰੋਪਰ ਟੀ ਸ਼ਰਟ ਜਾਂ ਸ਼ਰਟ ਪਾਉਣੀ ਆ, ਪੈਂਟ ਪਾਉਣੀ ਆ, ਫਿਰ ਮੇਰੀ ਜਿਹੜੀ ਬੋਲੀ ਆ ਬੜੀ ਸੱਭਿਅਕ ਹੋਣੀ ਚਾਹੀਦੀ, ਇੱਕ ਦੂਜੇ ਨੂੰ ਵਿਸ਼ ਕਰਨਾ, ਬੁਲਾਉਣਾ, ਇਹ 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 ਮੇਰੀਆਂ ਗਤੀਵਿਧੀਆਂ। ਹੁਣ ਗੱਲ ਹੈ ਵੀ ਘਰ ਦੇ ਅੰਦਰ, ਘਰ ਦੇ ਅੰਦਰ ਭਾਜੀ ਅਸੀਂ ਖੁੱਲੇ ਬੈਠੇ ਹਾਂ, ਘਰ ਸਾਡਾ ਹੈ, ਸਾਰਿਆਂ ਦਾ ਹੀ ਹੈ।
ਮਤਲਬ
ਮੈਨੂੰ ਨਾ ਧਰਮਿੰਦਰ ਦੀ ਗੱਲ ਬੜੀ ਵਧੀਆ ਲੱਗੀ, ਉਹਦੀ ਮੈਂ ਇੰਟਰਵਿਊ ਪੜ੍ਹੀ ਸੀਗੀ ਬਹੁਤ ਦੇਰ ਪਹਿਲਾਂ। ਕਹਿੰਦੇ ਭਾਈ ਤੁਹਾਡੇ ਦੋ ਵਿਆਹ ਹੋਏ ਹੋ, ਤੁਹਾਡੇ ਝਗੜਾ ਝੁਗੜਾ ਨਹੀਂ ਹੁੰਦਾ ਕੋਈ, ਹੈ ਨਾ, ਤੁਸੀਂ ਕਿੱਦਾਂ ਮੈਨੇਜ ਕਰਦੇ ਹੋ? ਧਰਮਿੰਦਰ ਉਹਦੇ ਹੁਣ ਦੇਖੋ ਮੁੰਡੇ ਵੀ ਆ, ਕੁੜੀ ਵੀ ਆ, ਹੈ ਨਾ, ਤੇ ਉਹ ਕਹਿੰਦਾ ਵੀ ਮੈਂ ਆਪਣੇ ਘਰ ਦਾ ਮਾਹੌਲ ਇੰਨਾ ਕੁ ਸਿਖਾਵਾਂ ਰੱਖਿਆ ਹੋਇਆ ਨਾ, ਓਪਨ ਰੱਖਿਆ ਹੋਇਆ। ਹੁਣ ਉੱਥੇ ਆਂਦਕ ਜਾਂਦਕ ਵੀ ਬਹੁਤ ਹੈ, ਪੰਜਾਬ ਤੋਂ ਬਹੁਤ ਲੋਕ ਜਾਂਦੇ ਨੇ, ਉਹਨੇ 5-7 ਕੁਆਟਰ ਵੀ ਬਣਾਏ ਹੋਏ ਆ ਆਪਣੇ ਕੋਠੀ ਦੇ ਨਾਲ ਹੀ, ਹਨਾ, ਉੱਥੇ ਬੰਦਾ ਰਵੇ, ਦਾਰੂ ਦੂਰੂ ਸਾਰੀ ਕਹਿੰਦਾ ਮੈਂ ਦਿੰਦਾ ਉਹਨੂੰ, ਜ਼ਿਆਦਾ ਤਾਂ ਦਾਰੂ ਨਾਲ ਮੇਨ ਹੈਗਾ, ਖਾਣਾ ਵੀ ਦਿੰਦਾ, ਬੰਦੇ ਵੀ ਰੱਖੇ ਹੋਏ ਆ, ਉਹਨੂੰ ਮੈਂ ਬੁਲਾ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਇੱਥੇ ਰਹੋ, ਤੁਸੀਂ ਆਓ ਜਾਓ ਜਿੱਦਾਂ ਮਰਜ਼ੀ ਕਰੋ, ਮੈਂ ਇੱਕ ਵਾਰੀ ਫਤਿਹ ਬੁਲਾ ਦਿੰਦਾ ਉਹਨਾਂ ਨਾਲ। ਹੁਣ ਉਹ ਜਿਹੜੀ ਇੰਟਰਫੀਰੈਂਸ ਆ ਉਹਨੇ ਮਿਨੀਮਾਈਜ਼ ਕਰ ਲਈ, ਉਹ ਕੈਲਕੂਲੇਟ ਕਰ ਲਏ ਵੀ ਭਾਈ ਜੇ ਅਸੀਂ ਘਰ ਦੇ ਅੰਦਰ ਰਵਾਂਗੇ ਤਾਂ ਰੋਜ਼ ਇੱਥੇ ਤਾਂ ਰਹਿਣਾ ਹੀ ਆ ਬਗਾਨੇ ਬੰਦੇ, ਤਾਂ ਉਹਨੇ ਬਾਹਰ ਕੁਆਟਰ ਬਣਾ ਲਏ। ਫਿਰ ਉਹ ਕਹਿੰਦਾ ਵੀ ਜੇ ਘਰ ਦੇ ਅੰਦਰ ਨਾ ਜਦੋਂ ਸ਼ਾਮ ਨੂੰ ਅਸੀਂ ਆਉਂਦੇ ਹਾਂ ਤੇ ਕਈਆਂ ਘਰਾਂ 'ਚ ਆਦਤ ਹੁੰਦੀ ਆ, ਨਹੀਂ ਜੀ ਤੁਸੀਂ ਸਿਰਫ ਡਾਇਨਿੰਗ ਟੇਬਲ 'ਤੇ ਰੋਟੀ ਖਾਣੀ ਆ, ਤੁਸੀਂ ਸਿਰਫ ਇੱਥੇ ਰੋਟੀ ਖਾ ਸਕਦੇ ਆ, ਉੱਥੇ ਨਹੀਂ ਕਰਨੀ, ਆਹ ਨਹੀਂ ਕਰਨੀ, ਉਹ ਨਹੀਂ ਕਰਨੀ। ਤਾਂ ਉਹ ਕਹਿੰਦਾ ਵੀ ਮੈਂ ਆਪਣੇ ਨਿਆਣਿਆਂ ਨੂੰ ਵਿੱਚ ਹੀ ਆਪਣੀ ਵਾਈਫ ਨੂੰ ਇਹ ਸਮਝਾਇਆ ਹੋਇਆ ਵੀ ਇਹ ਘਰ ਇਕੱਲੀ ਤੇਰੇ ਤੇਰਾ ਨਹੀਂ ਹੈਗਾ ਜਾਂ ਮੇਰਾ ਨਹੀਂ, ਇਹ ਨਿਆਣਿਆਂ ਦਾ ਵੀ ਘਰ ਹੈ, ਇਹ ਮੁੰਡਿਆਂ ਦਾ ਵੀ ਘਰ ਹੈ, ਕੁੜੀ ਦਾ ਵੀ ਘਰ ਹੈ, ਘਰ ਦੇ ਵਿੱਚ ਜਿੱਥੇ ਜਿਹਦਾ ਦਿਲ ਕਰਦਾ ਬੈਠ ਕੇ ਉਹ ਰੋਟੀ ਖਾ ਸਕਦਾ, ਜੇ ਉਹਦਾ ਦਿਲ ਕਰਦਾ ਨਾ
ਜਿੱਥੇ ਮਰਜ਼ੀ ਖਾ ਸਕਦਾ।
ਹਾਂ ਤੇ ਮੈਂ
ਉਹ ਡਾਇਨਿੰਗ ਟੇਬਲ ਲਈ ਤਾਂ ਉਹ ਕਸਟਮਰ ਹੀ ਹੁੰਦਾ, ਉਹ ਵਧੀਆ ਨਹੀਂ ਇੰਨਾ ਗੱਲ ਤੇ।
ਹਾਂ ਉਹ ਜਿਹੜਾ ਹੈਗਾ ਨਾ ਵੀ ਇੰਨੇ ਵਜੇ ਖਾਣੀ ਆ 6 ਵਜੇ, ਕਹਿੰਦਾ ਜੇ ਕਿਸੇ ਦਾ 7 ਵਜੇ ਖਾਣ ਨੂੰ ਦਿਲ ਕਰਦਾ ਕੋਈ ਗੱਲ ਨਹੀਂ, ਤੂੰ ਬਣਾ ਕੇ ਰੱਖ ਦੇ, 7 ਵਜੇ ਵੀ ਖਾ ਸਕਦਾ, ਇਹੀ ਤਾਂ ਘਰ ਹੈ, ਇਹ ਕਿਹੜੇ ਕੋਈ ਹੋਟਲ ਹੈ ਵੀ 6 ਵਜੇ ਮਤਲਬ ਬੰਦ ਹੋ ਜਾਣਾ ਉਹ ਤੋਂ ਬਾਅਦ। ਸੋ ਜਦੋਂ ਅਸੀਂ ਨਾ ਘਰ ਦੇ ਜਿਹੜੇ ਰੂਲ ਆ ਬਹੁਤ ਜ਼ਿਆਦਾ ਸਟ੍ਰਿਕਟ ਕਰਨ ਲੱਗ ਪੈਂਦੇ ਹਾਂ, ਫਿਰ ਸਮੱਸਿਆ ਜਿਹੜੀ ਆ ਉਹ ਵੱਧਦੀ ਆ ਅਤੇ ਉੱਥੋਂ ਹੀ ਫਿਰ ਇਹ ਲੜਾਈ ਸ਼ੁਰੂ ਹੁੰਦੀ ਆ। ਪਰ ਦੂਜੇ ਪਾਸੇ ਇਹ ਆ ਕਿ ਹੁਣ ਘਰ ਦੇ ਲਾਣੇਦਾਰ ਨੇ ਖੁੱਲ੍ਹ ਤਾਂ ਦੇ ਦਿੱਤੀ ਵੀ ਤੁਸੀਂ ਜਿੱਥੇ ਮਰਜ਼ੀ ਖਾ ਲਓ, ਹੁਣ ਉਹ ਤੋਂ ਬਾਅਦ ਫਿਰ ਉਹ ਜਿਹੜਾ ਖਾਣ ਵਾਲਾ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਭਾਂਡੇ ਚੱਕ ਕੇ ਧੋਣ ਵਾਲੇ ਥਾਂ 'ਤੇ ਰੱਖਣੇ, ਉਹਦੀ ਜ਼ਿੰਮੇਵਾਰੀ ਬਣਦੀ, ਨਾ ਕਿ ਘਰ ਦੀ ਜਿਹੜੀ ਲਾਣੇਦਾਰਨੀ ਆ ਉਹ ਫਿਰ 5 ਬੰਦਿਆਂ ਦੇ ਕਮਰਿਆਂ 'ਚੋਂ ਭਾਂਡੇ ਕੱਢੀ ਜਾਵੇ, ਇਹ ਵੀ ਨਹੀਂ ਸਹੀ, ਇਹ ਵੀ ਨਹੀਂ ਸਹੀ ਹੈਗਾ। ਸੋ ਜੇ ਧਰਮਿੰਦਰ ਨੇ ਖੁੱਲ੍ਹ ਦੇ ਦਿੱਤੀ ਆਪਣੇ ਬੱਚਿਆਂ ਨੂੰ ਵੀ ਕਿਤੇ ਰੋਟੀ ਖਾ ਸਕਦੇ ਬੈਠ ਕੇ ਖਾ ਲਓ, ਤਾਂ ਉਹਨਾਂ ਨੂੰ ਨਾਲ ਇਹ ਵੀ ਕਿਹਾ, ਕਹਿੰਦਾ ਵੀ ਤੁਸੀਂ ਆਪਣਾ ਫਿਰ ਸਾਰਾ ਸਫਾਈ ਕਰਕੇ ਜਾਣੀ ਆ, ਜਿੱਥੇ ਤੁਸੀਂ ਜੇ ਕੋਈ ਚੀਜ਼ ਡੁੱਲੀ ਆ ਸਾਫ਼ ਕਰਕੇ ਤਾਂ ਵਾਪਸ ਉੱਥੇ ਪਹੁੰਚਾਉਣੇ ਭਾਂਡੇ ਜਿੱਥੇ ਕਰਨੇ ਆ। ਸੋ ਇਹ ਡਿਪੈਂਡ ਕਰਦਾ ਆ ਘਰ ਦੇ ਲਾਣੇਦਾਰ ਦੇ ਕਿ ਉਹ ਘਰ ਨੂੰ ਕਿੱਦਾਂ ਮੈਨੇਜ ਕਰ ਰਿਹਾ ਹੈ। ਅਤੇ ਜਿਹੜੀ ਲੇਡੀ ਹੈ ਉਹਨੇ ਘਰ ਦਾ ਜਿਹੜਾ ਮਟੀਰੀਅਲ ਹੈ, ਘਰ ਦੇ ਜਿਹੜਾ ਮਾਹੌਲ ਹੈ, ਘਰ ਦਾ ਜਿਹੜਾ ਪਿਆਰ ਹੈ, ਨਿੱਘ ਹੈ, ਉਹ ਕਿੱਦਾਂ ਉਹਨੇ ਇੱਕ ਮਾਹੌਲ ਬਣਾਉਣਾ ਕਿ ਹਰ ਬੰਦਾ ਜਿਹੜਾ ਆ, ਬੱਚੇ ਆ ਉਹਦੇ, ਧੀ ਪੁੱਤ ਹੈ ਉਹਦੇ, ਸੱਸ ਸਹੁਰਾ ਆ ਜਾਂ ਉਹ ਆਪ ਆ, ਉਹਨਾਂ ਦਾ ਦਿਲ ਕਰੇ ਕਿ ਅਸੀਂ ਅੱਜ ਹੁਣ ਸ਼ਾਮ ਨੂੰ ਘਰੇ ਜਾਣਾ ਅਤੇ ਘਰੇ ਬੈਠ ਕੇ ਨਾ ਆਪਾਂ ਫਿਰ ਕੁਕਿੰਗ ਵੀ ਚੱਲਣੀ ਆ ਉੱਥੇ, ਗੱਲਾਂ ਵੀ ਚੱਲਣੀਆਂ, ਸਾਰਾ ਕੁਛ। ਇਹ ਇਹ ਮਾਹੌਲ ਜਿਹੜਾ ਹੈ ਨਾ ਇਹ ਚਾਹੀਦਾ ਆ, ਅਤੇ ਖਾਸ ਕਰਕੇ ਖਾਣ ਪੀਣ ਵਾਲੇ ਟਾਈਮ, ਫੈਮਿਲੀ ਟਾਈਮ ਦੇ ਵਿੱਚ ਬਿਜ਼ਨਸ ਨਹੀਂ ਡਿਸਕਸ ਕਰਨਾ ਚਾਹੀਦਾ। ਭਾਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨੀ ਕੁਛ ਵੀ ਨਹੀਂ ਡਿਸਕਸ ਕਰਨਾ ਚਾਹੀਦਾ ਜਿਸ ਵੇਲੇ ਤੁਸੀਂ ਖਾਣੇ ਆ ਨਾ, ਹਲਕੀਆਂ ਫੁਲਕੀਆਂ ਚੀਜ਼ਾਂ ਜਿਹੜੀਆਂ ਪਰਿਵਾਰ ਦੇ ਨਾਲ ਸੰਬੰਧਿਤ ਹੈ, ਸਮਾਜ ਦੇ ਨਾਲ ਹਲਕੀਆਂ ਫੁਲਕੀਆਂ ਚੀਜ਼ਾਂ, ਈਵਨ ਪੋਲੀਟਿਕਸ ਵੀ ਨਹੀਂ, ਕੋਈ ਵੀ ਚੀਜ਼, ਫਾਈਨੈਂਸ਼ੀਅਲ ਕੰਡੀਸ਼ਨ ਵੀ ਨਹੀਂ, ਕੋਈ ਵੀ ਡਿਸਕਸ ਨਹੀਂ ਕਰਨੀ ਚਾਹੀਦੀ ਹੈ। ਉਸ ਵੇਲੇ ਤੁਹਾਨੂੰ ਖਾਣਾ ਹੀ ਖਾਣਾ ਚਾਹੀਦਾ ਆਰਾਮ ਦੇ ਨਾਲ, ਆਪਣਾ ਖਾਣਾ ਖਾਣਾ, ਰੋਟੀ ਖਾਣੀ ਚਾਹੀਦੀ ਹੈ, ਨਾ ਲੰਚ, ਨਾ ਡਿਨਰ, ਨਾ ਸਪਰ, ਕੁਛ ਵੀ ਨਹੀਂ, ਰੋਟੀ ਖਾਓ ਹਮੇਸ਼ਾ। ਅਮਨਦੀਪ ਘਰ ਦੇ ਵਿੱਚ ਤੁਸੀਂ ਪ੍ਰਮੋਟ ਕਰਦੇ ਹੁੰਦੇ ਕਿ ਰੋਟੀ ਖਾਂਦੇ ਆ, ਨਾਮ ਸਿੰਘ ਵੀ ਕਰਦਾ ਹੁੰਦਾ ਤੇ ਜੇ ਤੁਸੀਂ ਰੋਟੀ ਖਾਣੀ ਤਾਂ ਫ੍ਰੀ ਦੀ ਖਾ ਸਕਦੇ, ਜੇ ਡਿਨਰ ਕਰਨਾ ਤਾਂ ਪੈਸੇ ਲੱਗਣੇ ਆ, ਤਾਂ ਪੈਸੇ ਵਾਲੀ ਤਾਂ ਵੈਸੇ ਗੱਲ ਕਰਨੀ ਨਹੀਂ ਚਾਹੀਦੀ। ਅਮਨਦੀਪ ਤੁਸੀਂ ਬਹੁਤ ਵਧੀਆ ਕਿਹਾ, ਜਿਸ ਵੇਲੇ ਤੁਸੀਂ ਘਰ ਵਿੱਚ ਰਹਿੰਦੇ ਆ, ਚਾਰ ਦੀਵਾਰੀ ਦੇ ਵਿੱਚ ਤੁਹਾਡਾ ਆਪਣਾ ਸਮਾਂ ਹੁੰਦਾ, ਆਪਣਾ ਟਾਈਮ ਹੁੰਦਾ, ਤੇ ਉਸ ਵੇਲੇ ਤੁਸੀਂ ਪਰਿਵਾਰ ਦੇ ਮੈਂਬਰ ਆ, ਉਹ ਉਹਨਾਂ ਨੂੰ ਫਰੀਡਮ ਹੁੰਦੀ ਆ ਕਿ ਇੱਕ ਰਿਸਟ੍ਰਿਕਟਡ ਫਰੀਡਮ ਕਹਿ ਸਕਦੇ, ਪੂਰੀ ਇੰਨੀ ਵੀ ਨਹੀਂ ਫਰੀਡਮ ਹੋਣੀ ਚਾਹੀਦੀ ਜਿੱਦਾਂ ਮਰਜ਼ੀ ਤੁਸੀਂ ਕਰੋ, ਰਿਸਟ੍ਰਿਕਟਡ ਫਰੀਡਮ ਔਰ ਮੈਨਰੇਬਲ ਫਰੀਡਮ ਜਿਹੜੀ ਆ ਉਹ ਹੋਣੀ ਚਾਹੀਦੀ ਆ, ਤੇ ਘਰ ਨੂੰ ਘਰ ਬਣਾ ਕੇ ਰੱਖੋ। ਵਧੀਆ ਗੱਲ, ਇਹ ਵਧੀਆ ਗੱਲ ਆ।
ਹਾਂਜੀ ਇੱਕ ਨੁਕਤਾ ਜਿੱਦਾਂ ਹੋਰ ਵੀ ਆਪਾਂ ਡਿਸਕਸ ਕਰਦੇ ਹਾਂ, ਕਰਨਾ ਚਾਹੀਦਾ ਵੀ ਆ ਕਿ ਬਾਰ ਬਾਰ ਇਹ ਇਹ ਫੈਮਿਲੀ ਦੇ ਵਿੱਚ ਦੱਸਣਾ ਚਾਹੀਦਾ ਕਿ ਜਦੋਂ ਆਪਾਂ ਰੋਟੀ ਖਾਣ ਬੈਠੀਏ ਤਾਂ ਕੋਈ ਬਿਜ਼ਨਸ ਨਹੀਂ ਕਰਨਾ, ਬਿਜ਼ਨਸ ਦੀਆਂ ਗੱਲਾਂ ਨਹੀਂ ਕਰਨੀਆਂ, ਹਨਾ
ਹਾਂਜੀ
ਤੇ ਇਹ ਗੱਲ ਪਤਾ ਮੈਂ ਕਿੱਥੋਂ ਸਿੱਖੀ ਸੀ ਇੱਕ ਫਿਲਮ ਆਈ ਸੀ ਗੋਡਫਾਦਰ ਸ਼ਾਇਦ ਗੋਡਫਾਦਰ ਫਿਲਮ ਤਿੰਨ ਸੀਰੀਜ਼ ਆਈਆਂ ਸੀ
ਹਾਂ
ਉਹਦੇ ਵਿੱਚ ਜਿਹੜਾ ਗੋਡਫਾਦਰ ਹੁੰਦਾ ਨਾ ਮਤਲਬ ਮੇਨ ਤੇ ਉਹਦੇ ਮਰਨ ਤੋਂ ਬਾਅਦ ਉਹਦਾ ਜਾਣੀ ਕਿ ਉਹ ਮਰਨ ਨਹੀਂ ਉਹ ਜ਼ਖਮੀ ਹੋ ਜਾਂਦਾ ਤੇ ਮੁੰਡਾ ਮੈਨੇਜ ਕਰ ਰਿਹਾ ਹੁੰਦਾ ਉਹਦਾ ਬਿਜ਼ਨਸ ਸਾਰਾ ਤੇ ਉਹ ਜਦੋਂ ਪਰਿਵਾਰ ਰੋਟੀ ਖਾਂਦਾ ਨਾ ਟੇਬਲ ਤੇ ਬੈਠ ਕੇ ਤਾਂ ਉਹ ਵਿੱਚੇ ਹੀ ਆਹ ਗੱਲਾਂ ਕਰੀ ਜਾਂਦਾ ਉਹ ਫਲਾਨੇ ਤੋਂ ਮੈਂ ਆਹ ਲੈਣਾ ਗਾ ਉਹ ਕਰਨਾ ਆਹ ਕਰਨਾ ਤੇ ਉਹਦੀ ਨਾ ਮੁੰਡੇ ਦੀ ਭੈਣ ਜਿਹੜੀ ਆ ਉਹਨੂੰ ਰਿਮਾਇੰਡ ਕਰਾਉਂਦੀ ਆ ਕਹਿੰਦੀ ਵੀ ਜਦੋਂ ਪਾਪਾ ਜੀ ਬੌਸ ਹੁੰਦੇ ਸੀ ਨਾ ਹੁਣ ਤਾਂ ਬਿਮਾਰ ਹੈ ਕਿ ਉਦੋਂ ਟੇਬਲ ਦੇ ਉੱਤੇ ਸਿਰਫ ਮਤਲਬ ਖਾਣੇ ਦੀ ਗੱਲ ਹੋਣੀ ਨੋਰਮਲ ਗੱਲਾਂ ਹੋਣੀਆਂ ਕੋਈ ਬਿਜ਼ਨਸ ਨਹੀਂ ਸੀ ਹੁੰਦਾ ਮੈਨੂੰ ਬੜੀ ਵਧੀਆ ਲੱਗੀ ਗੱਲ ਉਹ ਤੇ ਜਦੋਂ ਸ਼ਾਮ ਦਾ ਰਹਿਰਾਸ ਦਾ ਟਾਈਮ ਹੈ ਆਪਣੇ ਤਾਂ ਪਰਿਵਾਰ ਦੇ ਵਿੱਚ ਰਹਿਰਾਸ ਚੱਲਦੀ ਹੋਣੀ ਚਾਹੀਦੀ ਆ ਉਦੋਂ ਚੁੱਪ ਚੁੱਪ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਕੁਕਿੰਗ ਕੁਕਿੰਗ ਕਰੋ ਬੰਦਾ ਖਾਣਾ ਛੱਕ ਰਿਹਾ ਉਦੋਂ ਗੱਲਾਂ ਵੀ ਨਾ ਕਰੋ ਬਾਹਰਲੀਆਂ ਚੁਗਲੀਆਂ ਵੀ ਨਾ ਕਰੋ ਕਿਸੇ ਦੀ ਗੱਲ ਨਾ ਕਰੋ ਠੀਕ ਹੈ ਖਾਣਾ ਖਾਓ ਹਾਂ ਜੇ ਤੁਸੀਂ ਪਰਿਵਾਰ ਦੀਆਂ ਗੱਲਾਂ ਤਾਂ ਕਰਨੀਆਂ ਫਿਰ ਬੈਠ ਕੇ ਉਸ ਟਾਈਮ ਦੇ ਵਿੱਚ ਗੱਲਾਂ ਕਰੋ ਉਦੋਂ ਵੀ ਬਿਜ਼ਨਸ ਦੀਆਂ ਗੱਲਾਂ ਨਾ ਕਰੋ ਆਪਣੇ ਕਰੋ ਵੀ ਹੁਣ ਅਸੀਂ ਕਿੱਦਾਂ ਜਾ ਰਹੇ ਹਾਂ ਕੀ ਕਰ ਰਹੇ ਹਾਂ ਫਿਲਮ ਦੇਖ ਲਓ ਇਕੱਠੇ ਜਾਂ ਇੱਦਾਂ ਜੇ ਤੁਹਾਡਾ ਬਿਜ਼ਨਸ ਚੱਲ ਰਿਹਾ ਨਾ ਤਾਂ ਬਿਜ਼ਨਸ ਫਿਰ ਡੇ ਟਾਈਮ ਦੇ ਵਿੱਚ ਇੱਕ ਟਾਈਮ ਮਿਥ ਲਓ ਵੀ ਹਾਂ ਵੀ ਅਸੀਂ ਵੰਸ ਅ ਵੀਕ ਮੀਟਿੰਗ ਕਰਨੀ ਹੈ ਆਪਾਂ ਬਹਿਣਾ ਆ ਫਿਰ ਪ੍ਰੋਪਰ ਉਸ ਮਾਹੌਲ ਦੇ ਵਿੱਚ ਕਾਗਜ਼ ਪੱਤਰ ਲੈ ਕੇ ਫਿਰ ਬਿਜ਼ਨਸ ਡਿਸਕਸ ਕਰੋ ਮਤਲਬ ਥਾਂ ਥਾਂ ਇੱਦਾਂ ਨਹੀਂ ਵੀ ਉੱਧਰ ਰੋਟੀ ਦਾ ਟਾਈਮ ਹੈ ਰੋਟੀ ਪੱਕ ਰਹੀ ਹੈ ਅਤੇ ਰੋਟੀ ਖਾ ਰਹੇ ਤਾਂ ਉੱਧਰ ਕੰਮ ਦੀਆਂ ਗੱਲਾਂ ਹੋ ਰਹੀਆਂ ਨੇ ਉਹ ਐਂਡ ਅਪ ਬੈਲੈਂਸ ਸ਼ੀਟ ਪੈਸੇ ਕਿੱਥੇ ਗਏ ਜੀ ਆਹ ਜੇ ਕੋਈ ਗੱਲ ਹੈ ਤਾਂ ਉਹ ਇੱਕ ਮੀਟਿੰਗ ਕਰੋ ਉਹਦੇ ਵਿੱਚ ਉਹ ਗੱਲਾਂ ਜਿਹੜੀਆਂ ਉਹ ਡਿਸਕਸ ਕਰ ਲਓ ਦੂਜੀ ਗੱਲ ਇਹ ਵੀ ਜ਼ਰੂਰੀ ਨਹੀਂ ਹੁੰਦੀਆਂ ਵੀ ਸਾਰੀਆਂ ਗੱਲਾਂ ਸਾਰਿਆਂ ਦੇ ਸਾਹਮਣੇ ਹੀ ਕਰਨੀਆਂ ਹੁੰਦੀਆਂ ਜਿਹੜੀਆਂ ਜੇ ਹੁਣ ਪਿਓ ਪੁੱਤ ਆਪਣਾ ਬਿਜ਼ਨਸ ਕਰ ਰਹੇ ਨੇ ਠੀਕ ਹੈ ਉਹ ਆਰਾਮ ਨਾਲ ਆਪਣੇ ਕਮਰੇ ਦੇ ਵਿੱਚ ਜਾਣ ਆਪਣੇ ਆਫਿਸ ਦੇ ਵਿੱਚ ਉੱਥੇ ਬੈਠ ਕੇ ਡਿਸਕਸ ਕਰਨ ਕੀ ਕਰਨਾ ਕੀ ਨਹੀਂ ਕਰਨਾ ਕੀ ਹਿਸਾਬ ਕਿਤਾਬ ਹੈ ਅਤੇ ਬਾਹਰ ਆ ਜਾਣ ਠੀਕ ਹੈ ਜੇ ਕੋਈ ਲੇਡੀ ਪੁੱਛਣਾ ਚਾਹੁੰਦੀ ਆ ਜਾਂ ਕੋਈ ਛੋਟਾ ਭਰਾ ਪੁੱਛਣਾ ਚਾਹੁੰਦਾ ਜਾਂ ਪੇਰੈਂਟ ਪੁੱਛਣਾ ਚਾਹੁੰਦਾ ਆ ਉਹਨਾਂ ਨੂੰ ਕਹਿ ਦਿਓ ਭਈ ਦੇਖੋ ਆਪਾਂ ਨੀਚੇ ਆ ਜਾਓ ਆਫਿਸ ਦੇ ਵਿੱਚ ਤੁਹਾਨੂੰ ਮੈਂ ਸਾਰਾ ਦੱਸ ਦਿੰਦਾ ਕੀ ਆ ਜਿਹਨੂੰ ਚਾਹੀਦਾ ਕਈ ਵਾਰੀ ਫਿਰ ਬੰਦੇ ਕਹਿੰਦਾ ਸਾਰਿਆਂ ਦੇ ਸਾਹਮਣੇ ਦੱਸ ਤੂੰ ਸਾਰਿਆਂ ਨੂੰ ਕੱਲ੍ਹ ਨਹੀਂ ਦੱਸਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਕਈ ਬੰਦੇ ਉਹਨਾਂ 'ਚੋਂ ਇੰਟਰਸਟਡ ਵੀ ਨਹੀਂ ਹੁੰਦੇ ਗੱਲ ਉਹ ਅਸਲ 'ਚ ਮੋਟਿਵ ਕਈ ਵਾਰੀ ਹੋਰ ਹੁੰਦਾ ਆ ਦੂਜੀ ਗੱਲ ਜਿਹੜੇ ਘਰੇਲੂ
ਜਿਹੜੇ ਕਹਿੰਦੇ ਸਾਰੇ ਸਾਹਮਣੇ ਗੱਲ ਕਰਨੀ ਚਾਹੀਦੀ ਹੈ ਉਹ ਹਾਈ ਲੈਵਲ ਸਟੂਪਿਡਿਟੀ ਹੁੰਦੀ ਆ ਜਿੱਦਾਂ ਕਈ ਨਾ ਕਹਿੰਦੇ ਹੁੰਦੇ ਆ ਆਪਾਂ ਤਾਂ ਬਹੁਤ ਕੋਰੇ ਆਦਮੀ ਆ ਆਪਾਂ ਸਾਰਿਆਂ ਸਾਹਮਣੇ ਗੱਲ ਕਰੀਦੀ ਚਾਹੇ ਕਿਸੇ ਦੇ ਗਿੱਟੇ ਲੱਗੇ ਚਾਹੇ ਕਿਸੇ ਦੇ ਕਿਤੇ ਲੱਗੇ ਅਸੀਂ ਤਾਂ ਬਹੁਤ ਕੋਰੇ ਹੁੰਦੇ ਆ
ਤੇ ਫਿਰ ਲੱਗਦੀ ਵੀ ਗਿੱਟੇ ਹੀ ਆ ਉਹ ਫਿਰ ਗਿੱਟੇ ਚ ਹੀ ਲੱਗਦੀ ਆ ਫਿਰ ਜਦੋਂ ਗਿੱਟਿਆਂ ਚ ਲੱਗਦੀ
ਆ ਕਈ ਵਾਰੀ ਬਹਾਦਰ ਸਿੰਘ ਹੀ ਹੁੰਦਾ ਅਗਲਾ ਮਾਰਦਾ ਥੱਪੜ
ਹਾਂਜੀ ਹਾਂਜੀ
ਫਿਰ ਜਿਹੜੀ
ਹਾਂਜੀ ਉਹ ਇਹ ਮਤਲਬ ਜੇ ਕੋਈ ਤੁਹਾਨੂੰ ਸਵਾਲ ਹੈ ਤੁਹਾਨੂੰ ਬਿਜ਼ਨਸ ਦੇ ਪਰਿਵਾਰ ਦੇ ਵਿੱਚ ਕੋਈ ਕੰਮ ਚੱਲ ਰਿਹਾ ਕੋਈ ਤੁਹਾਡੀ ਜੋਬ ਹੈ ਕੋਈ ਫਾਈਨੈਂਸ਼ੀਅਲ ਸਵਾਲ ਹੈ ਤਾਂ ਜਿਹਦੇ ਤੇ ਸਵਾਲ ਹੈ ਉਹਨੂੰ ਪਰਸਨਲੀ ਜਾ ਕੇ ਪੁੱਛ ਲਓ ਵੀ ਮੈਨੂੰ ਮਾੜਾ ਸਮਝਾਊਗਾ
ਵੀ ਪੜਦੇ ਚ ਪੁੱਛੋ ਨਾ ਮੈਨੂੰ ਕੋਈ ਵੀ ਗੱਲ ਹੈ ਪੜਦੇ ਚ
ਹਾਂ ਪੜਦੇ ਚ ਪੁੱਛ ਲਓ ਹਾਂ ਜਿਹੜੀਆਂ ਗੱਲਾਂ
ਫਿਰ ਨਾ ਮੀਟ ਦੀ ਕਈ ਵਾਰੀ ਤੁਸੀਂ ਪਾਰਟੀ ਤੇ ਜਾਂਦੇ ਆ ਗਰੁੱਪ ਬੈਠਾ ਹੁੰਦਾ ਜਿਹਦਾ ਟੇਬਲ ਤੇ ਲੱਗੇ ਹੋ ਸਾਰੇ ਬੰਦੇ 10-15 ਬੰਦੇ ਟੇਬਲ ਤੇ ਬੈਠੇ ਆ ਕੋਈ ਬਾਹਰੋਂ ਬੰਦਾ ਆਊਗਾ ਫਿਰ ਪੁੱਛਣ ਉਹ ਕਿੱਦਾਂ ਬਈ ਉਹ ਤੇਰਾ ਮੁੰਡਾ ਪਾਸ ਹੋ ਗਿਆ ਕਿ ਐਸ ਵੀ ਫੇਲ ਹੋ ਗਿਆ ਉਹ ਕਿੱਦਾਂ ਬਈ ਉਹ ਕੰਮ ਕਰ ਲਿਆ ਕਿ ਨਹੀਂ ਕਰ ਲਿਆ ਤੇ ਟੇਬਲ ਤੇ ਹੀ ਤੁਸੀਂ ਆਇਓ ਪਾਰਟੀ ਤੇ ਆ ਤੁਸੀਂ ਬੰਦੇ ਨੂੰ ਪੁੱਛੀ ਜਾਂਦੇ ਦੂਜੇ ਬੰਦੇ ਨੂੰ ਡੀਹਿਊਮਨਾਈਜ਼ ਕਰਨ ਦੀ ਕੀ ਕਹਿੰਦੇ ਉਹਨੂੰ ਹੈਰੈਸਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ
ਉਹਨੂੰ
ਬੁਲੀ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜਿਸ ਵੇਲੇ ਦੀ ਪਾਰਟੀ ਚ ਬੈਠੇ ਆ ਕਿਤੇ ਗਏ ਹੋ ਉਹ ਪਾਰਟੀ ਦੇ ਮਾਹੌਲ ਵਾਲੀ ਗੱਲ ਕਰੋ ਪਰਸਨਲ ਗੱਲਾਂ ਕਰੋ ਪਬਲਿਕ ਚ ਵੈਸੇ ਵੀ ਪਬਲਿਕ ਤੁਹਾਨੂੰ ਪਰਸਨਲ ਗੱਲ ਕਿਸੇ ਦੀ ਕਰਨੀ ਨਹੀਂ ਚਾਹੀਦੀ ਇੱਦਾਂ ਕਦੇ ਹੁੰਦਾ ਆ ਇੱਦਾਂ ਬਹੁਤ ਵਾਰੀ ਹੁੰਦਾ ਆ
ਬਿਲਕੁਲ ਆਪਣੇ ਰਮਨਦੀਪ ਅਟਵਾਲ ਸਾਡੇ ਰਿਵਰਲੈਂਡ ਤੋਂ ਪਰਿਵਾਰ ਸੁਣਦੇ ਨੇ ਸਾਨੂੰ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਸਾਡਾ ਸੁੱਖਾ ਬਾਈ ਸੁਖਵੰਤ ਬਾਈ ਬੜੀ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਕਹਿੰਦੇ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਭੋਜਨ ਛਕਦੇ ਤੇ ਰੱਬ ਦਾ ਨਾਂ ਲੈਂਦੇ ਸਮੇਂ ਧਿਆਨ ਬਸ ਭੋਜਨ ਜਾਂ ਰੱਬ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਇੱਕ ਤੁਹਾਡੇ ਸਰੀਰ ਦੀ ਖੁਰਾਕ ਹੈ ਅਤੇ ਦੂਜੀ ਤੁਹਾਡੇ ਆਤਮਾ ਦੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਿਆਣੇ ਇੱਦਾਂ ਸਾਨੂੰ ਵੀ ਸਿਆਣਿਆਂ ਨੇ ਇਹ ਗੱਲਾਂ ਸਿਖਾਲੀਆਂ ਕਿ ਭੋਜਨ ਬਣਾਉਂਦੇ ਹੋਏ ਸੁਆਣੀ ਜਿਹੜੀ ਆ ਸਿਰ ਢੱਕ ਕੇ ਉਹ ਕੀਰਤਨ ਕਰੇ ਸ਼ਬਦ ਕਰੇ ਪਾਠ ਸੁਣੇ ਜੇ ਨਹੀਂ ਹੁੰਦਾ ਤਾਂ ਆਪ ਕਰੇ ਮਤਲਬ ਉਹ ਜਿਹੜਾ ਗੁਰਬਾਣੀ ਦਾ ਸ਼ਾਂਤੀ ਸਹਿਜ ਭੋਜਨ ਦੇ ਵਿੱਚ ਸਮਾ ਜਾਂਦੀ ਹੈ ਤੇ ਅੱਜ ਕੱਲ
ਬਿਲਕੁਲ ਅਮਨਦੀਪ ਇਹਨਾਂ ਦੀ ਗੱਲ ਬਹੁਤ ਵਧੀਆ ਕਈ ਵਾਰੀ ਜੇ ਤੁਸੀਂ ਬਣਾਉਣੇ ਆ ਖਾਣਾ ਰੋਟੀ ਬਣਾਉਣੇ ਆ ਉਸ ਵੇਲੇ ਕਈਆਂ ਨੇ ਜਿੱਦਾਂ ਰਹਿਰਸ ਦਾ ਪਾਠ ਲਾਇਆ ਹੁੰਦਾ, ਕਈ ਵਾਰੀ ਜਿੱਦਾਂ ਸਵੇਰੇ ਸਵੇਰੇ ਜਪਜੀ ਸਾਹਿਬ ਦੇ ਪਾਠ ਲਾਇਆ ਹੁੰਦਾ, ਉਹ ਬਹੁਤ ਵਧੀਆ ਚੀਜ਼ ਹੈ, ਕਈ ਆਪ ਵੀ ਕਰਦੇ ਹੁੰਦੇ ਆ। ਇਹਨਾਂ ਦੀ ਗੱਲ ਦੇ ਨਾਲ ਮੈਂ ਬਹੁਤ ਜ਼ਿਆਦਾ ਸਹਿਮਤ ਆ ਵੀ ਇੱਦਾਂ ਹੋਣਾ ਚਾਹੀਦਾ ਹੈ। ਕਈ ਨਹੀਂ ਵੀ ਕਹਿੰਦੇ, ਚਲੋ ਚੁੱਪ ਚਾਪ ਉਹ ਖਾਣਾ ਬਣਾ ਲੈਂਦੇ ਆ। ਕਈਆਂ ਨੇ ਉਹ ਗਾਇਲ ਗਾਣਾ ਲਾਇਆ ਹੁੰਦਾ ਧਰਮਿੰਦਰ ਦਾ, ਬਹੁਤ ਚੱਕਮਾ ਜਿਹਾ ਉਹ ਗਾਣੇ ਚ, ਉਹਦੇ ਨਾਲ ਭੋਜਨ ਕੀ ਬਣਨਾ, ਉਹ ਤੇ ਉਹ ਤੇ ਭੋਜਨ ਜਿਹੜੇ ਤੁਹਾਡੇ ਪੇਟ ਵਿੱਚ ਜਾਣਾ, ਜਿੱਦਾਂ ਗਾਣੇ ਵਿੱਚ ਉੱਪਰ ਥੱਪੜ ਹੁੰਦੀ ਹੈ, ਇੱਦਾਂ ਹੀ ਉਹ ਭੋਜਨ ਨੇ ਤੁਹਾਨੂੰ ਕਰਨੀ ਆ, ਰੋਟੀ ਨੇ ਤੁਹਾਨੂੰ ਕਰਨੀ ਆ। ਤੇ ਅਮਨਦੀਪ ਉਸ ਵੇਲੇ ਬਿਲਕੁਲ ਠੀਕ ਆ। ਸਿਆਣੇ ਦਾ ਅਮਨਦੀਪ ਇਹ ਵੀ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਜਿਸ ਵੇਲੇ ਰੋਟੀ ਖਾਣੀ ਆ, ਤੁਹਾਨੂੰ ਥੱਲੇ ਬੈਠ ਕੇ ਖਾਣੀ ਚਾਹੀਦੀ ਆ, ਔਰ ਇੱਕ ਹੱਥ ਨਾਲ ਹੀ ਖਾਣੀ ਚਾਹੀਦੀ ਰੋਟੀ ਹਮੇਸ਼ਾ, ਕਿਉਂਕਿ ਜੇ ਤੁਸੀਂ ਇੱਕ ਹੱਥ ਨਾਲ ਰੋਟੀ ਖਾਓਗੇ ਤਾਂ ਉਨੀ ਖਾਓਗੇ ਜਿੰਨੀ ਤੁਹਾਨੂੰ ਲੋੜ ਆ। ਜੇ ਦੋ ਹੱਥਾਂ ਨਾਲ ਰੋਟੀ ਖਾਈ, ਉਧਰੋਂ ਚਿਪਸ ਚੱਕ ਲਿਆ, ਉਧਰੋਂ ਹੋਰ ਕੋਈ ਚੱਕ ਲਿਆ, ਉਧਰੋਂ ਚਟਨੀ ਨੂੰ ਹੱਥ ਪਾ ਲਿਆ, ਉਧਰ ਚਮਚ, ਇਹ ਤੁਸੀਂ ਜ਼ਿਆਦਾ ਵੀ ਖਾਓਗੇ ਔਰ ਗਲਤ ਵੀ ਖਾਓਗੇ। ਕਈ ਵਾਰੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਹੁਤ ਜ਼ਿਆਦਾ ਜਾਨ ਵੀ ਲੱਗਦੀ ਹੈ, ਕਿਉਂਕਿ ਉਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਲੇਕਿਨ ਉਹਨਾਂ ਦੇ ਮੀਨਿੰਗ ਜਿਹੜੇ ਬੜੇ ਡੀਪ ਹੁੰਦੇ, ਬੜੇ ਗਹਿਰੇ ਹੁੰਦੇ ਆ।
ਹਾਂਜੀ ਬਿਲਕੁਲ। ਤੇ ਦੇਖੋ ਲੜਾਈ ਜਿਹੜੀ ਆ ਘਰਾਂ ਦੇ ਵਿੱਚ ਆਪਾਂ ਕਰ ਗੱਲਾਂ ਕਰ ਰਹੇ ਹਾਂ ਕਿ ਇਹ ਕਿਉਂ ਕਿਸ ਤਰ੍ਹਾਂ ਹੁੰਦੀ ਆ ਲੜਾਈਆਂ ਦਾ, ਜਿਹੜੀ ਘਰੇਲੂ ਲੜਾਈਆਂ ਦਾ ਨਾ 90% ਸੋਰਸ ਜਿਹੜਾ ਆ, ਮੋਟੀਵੇਸ਼ਨ ਰੱਖ ਲਓ ਲੜਾਈ ਦੀ, ਉਹ ਕਈ ਵਾਰੀ ਨਾ ਬਾਹਰੋਂ ਹੁੰਦੀ ਆ, ਕਈ ਵਾਰੀ ਨਹੀਂ ਬਹੁਤ ਵਾਰੀ ਬਾਹਰੋਂ ਹੁੰਦੀ ਆ, ਜਾਣੀ ਕਿ ਬਾਹਰਲੀ ਇੰਟਰਫੀਅਰੈਂਸ। ਅਤੇ ਜਿਹੜੇ ਕਪਲ ਹੈ ਜਾਂ ਘਰ ਦੇ ਜਾਣੀ ਕਿ ਲੀਡਿੰਗ ਮੈਂਬਰ ਨੇ, ਮੈਂ ਇਹ ਨਹੀਂ ਕਹਿੰਦਾ ਕਿ ਬੰਦਾ ਹੀ ਹੋ ਸਕਦਾ, ਕੋਈ ਵੀ ਹੋ ਸਕਦਾ, ਲੇਡੀ ਵੀ ਹੋ ਸਕਦੀ ਆ, ਉਹਨਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੌਣ ਕੌਣ ਤੁਹਾਡੇ ਘਰ ਦੇ ਵਿੱਚ ਇੰਟਰਫੀਅਰੈਂਸ ਕਰਦਾ ਆ ਅਤੇ ਉਹਦਾ ਨੈਗੇਟਿਵ ਪ੍ਰਭਾਵ ਕੀ ਪੈਂਦਾ। ਕਈ ਵਾਰੀ ਇੱਦਾਂ ਹੁੰਦੀ ਆ ਕਿ ਗੱਲ ਕੋਈ ਵੀ ਨਹੀਂ ਹੁੰਦੀ ਅਤੇ ਚੱਕ ਚਕਾਈ ਦੇ ਵਿੱਚ ਆ ਕੇ ਹੈ ਨਾ ਉਹ ਗੱਲਾਂ ਜਿਹੜੀਆਂ ਚੱਕਵੀਆਂ ਜਿਹੀਆਂ ਹੋਣ ਲੱਗ ਪੈਂਦੀਆਂ, ਫ੍ਰਿਕਸ਼ਨ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ, ਪਾਣੀ ਸ਼ੁਰੂ ਕਰ ਦਿੰਦੇ ਕਿ ਲੋਕ ਕਈ ਵਾਰੀ ਦੇਖ ਕੇ ਰਾਜ਼ੀ ਨਹੀਂ ਹੁੰਦੇ ਵੀ ਇਹ ਤਰੱਕੀ ਕਿੱਦਾਂ ਕਰ ਰਹੇ, ਇਕੱਠੇ ਕਿੱਦਾਂ, ਅਜੇ ਤੱਕ ਲੜੇ ਨਹੀਂ ਹੈਗੇ ਇਹਨਾਂ ਦਾ, ਲੜੇ ਕਾਹਤੇ ਨਹੀਂ ਹੈਗੇ।
ਜਿਸ ਵੇਲੇ ਐਕਸਟਰਨਲ ਇੰਟਰਫੀਅਰੈਂਸ ਹੁੰਦੀ ਆ ਨਾ, ਉਹ ਪ੍ਰੋਬਲਮ ਤੁਹਾਨੂੰ ਆਣੀ ਆਣੀ ਹੈ, ਚਾਹੇ ਜਿੱਦਾਂ ਦੀ ਮਰਜ਼ੀ ਹੋਵੇ।
ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਨਾ, ਅੱਜ ਆਪਾਂ ਪ੍ਰੋਗਰਾਮ ਕੱਲ ਨੂੰ ਵੀ ਕਰਾਂਗੇ, ਇੱਕ ਜਿਹੜੀ ਨਾ ਲੂਜ਼ ਟਾਕਿੰਗ ਹੈ, ਜਾਣੀ ਕਿ ਹਲਕੀਆਂ ਗੱਲਾਂ ਕਰਨੀਆਂ, ਲੂਜ਼ ਟਾਕ ਕਰਨੀ। ਲੂਜ਼ ਟਾਕ ਦਾ ਮਤਲਬ ਆਪਾਂ ਪਹਿਲਾਂ ਸਮਝਦੇ ਹਾਂ, ਆਪਾਂ ਹੁਣ ਦੋਨੋਂ ਦੋਸਤ ਹਾਂ, ਠੀਕ ਹੈ, ਤੁਹਾਡਾ ਵੀ ਪਰਿਵਾਰ ਹੈ, ਮੇਰਾ ਵੀ ਪਰਿਵਾਰ ਹੈ, ਅਤੇ ਅਸੀਂ ਮਤਲਬ ਕਿਤੇ ਇਕੱਠੇ ਹੋ ਗਏ, ਇਕੱਠੇ ਹੋ ਕੇ ਨਾ ਅਸੀਂ ਆਪਣੇ ਆਪ ਨੂੰ, ਜਿੱਦਾਂ ਮੈਂ ਕਹਿਣ ਲੱਗ ਪਿਆ ਮੈਂ ਘਰ ਦਾ ਲਾਣੇਦਾਰ ਹਾਂ, ਤੁਸੀਂ ਕਹਿਣ ਲੱਗ ਪਏ ਮੈਂ ਲਾਣੇਦਾਰ ਹਾਂ, ਅਸੀਂ ਫਿਰ ਲੂਜ਼ ਟਾਕ ਕਰਨ ਸ਼ੁਰੂ ਕਰ ਦੇਈ ਦੀ ਆ, ਦੱਸਣ ਨੂੰ ਵੀ ਮੈਂ ਭਾਈ ਮੈਂ ਨਹੀਂ ਕਰਨ ਦਿੰਦਾ, ਮੈਂ ਤਾਂ ਐਂ ਮਾਰ ਛੱਡੀ ਕੰਨਾਂ ਦੇ ਉਹਦੇ, ਮੈਂ ਅੱਧਾ ਮੈਂ ਤੋਂ ਡਰਦੇ ਬਹੁਤ ਹੈ, ਮੇਰਾ ਤਾਂ ਟੱਬਰ ਮੁੰਡੇ ਦਾ ਪਾਣੀ ਭਰਦੇ ਆ ਮੇਰਾ, ਐਂ ਕਰਕੇ ਨਾ ਆਪਣੇ ਆਪ ਨੂੰ ਮਹਾਨ ਦੱਸਣੇ, ਉਹਨੂੰ ਕਹਿੰਦੇ ਲੂਜ਼ ਟਾਕ, ਵੀ ਤੁਸੀਂ ਬੇ ਲੋੜੀਆਂ ਗੱਲਾਂ ਜਿਹੜੀਆਂ ਕਰੀ ਜਾ ਰਹੇ ਹੋ, ਜਿਹੜੀਆਂ ਹੈ ਵੀ ਨਹੀਂ, ਅਡੰਬਰੀ ਗੱਲਾਂ ਕਰਦੇ ਕਿਹਦੇ ਕੋਲ ਹੈ ਉਹ ਤੁਸੀਂ, ਜੇ ਮੈਂ ਘਰ ਦੇ ਵਿੱਚ ਮੇਰੀ ਇੰਨੀ ਦਹਿਸ਼ਤ ਹੈ ਅਸਾਮਾ ਮਿਲ ਲਾਦਨ ਜਿੰਨੀ, ਤਾਂ ਭਾਅ ਜੀ ਤੁਹਾਡੀ ਸਿਹਤ 'ਤੇ ਕੀ ਅਸਰ ਹੈ ਉਹਦਾ, ਮਤਲਬ ਤੁਹਾਨੂੰ ਕੀ ਬੈਨੀਫਿਟ ਹੋਊਗਾ ਉਹਦਾ, ਕੋਈ ਹੋਊਗਾ? ਮੈਨੂੰ ਨਹੀਂ ਲੱਗਦਾ ਕੋਈ ਹੋਊਗਾ ਬੈਨੀਫਿਟ, ਠੀਕ ਹੈ।
ਨਹੀਂ ਕਈ ਕਈ ਅਮਨਦੀਪ ਕਈ ਫੈਮਿਲੀਆਂ ਵਿੱਚ ਇਹ ਲੂਜ਼ ਟਾਕ ਹੈ ਕਿ ਉੱਦਾਂ ਵੀ ਡਬਲ ਮੀਨਿੰਗ ਲੂਜ਼ ਟਾਕ ਵੀ ਹੁੰਦੀ ਹੈ, ਪਾਰਟੀਆਂ ਦੇ ਜਾਂਦੇ ਆ ਜਿੱਦਾਂ ਹੋਰ ਕਿਤੇ ਬਹਿੰਦੇ ਆ ਨਾ, ਉਹ ਡਬਲ ਮੀਨਿੰਗ ਲੂਜ਼ ਟਾਕ ਵੀ ਹੁੰਦੀ ਹੈ, ਦੈਟਸ ਵੈਰੀ ਡੇਂਜਰਸ, ਉਹ ਇੰਨੀ ਸਭਿਅਕ ਨਹੀਂ ਹੁੰਦੀ, ਉਹ ਏਦਾਂ ਦੀਆਂ ਗੱਲਾਂ ਪਰਹੇਜ਼ ਕਰਨਾ ਚਾਹੀਦਾ। ਵੈਸੇ ਯਾਰਾਂ ਦੋਸਤਾਂ ਦੇ ਵਿੱਚ ਜਿੱਦਾਂ ਤੁਸੀਂ ਮੇਰੇ ਫਰੈਂਡ ਆ ਜਾਂ ਹੋਰ ਸਾਡੇ ਕਈ ਫਰੈਂਡ ਆ, ਜੇ ਜੇ ਤੁਸੀਂ ਕਿਤੇ ਜਾਣੇ ਆ ਪਾਰਕ ਬੈਠੇ ਆ ਹੋਰ ਇੱਦਾਂ ਬੈਠੇ ਆ, ਫੇਰ ਤੁਸੀਂ ਸ਼ੁਗਲ ਬੁਲ ਕਰ ਵੀ ਲੈਣੇ ਲੂਜ਼ ਟਾਕ ਮਾੜੇ ਮੋਟੀ।
ਨਹੀਂ ਨਹੀਂ ਆਪਾਂ ਪਰਿਵਾਰ ਦੇ, ਆਪਾਂ ਪਰਿਵਾਰ ਬਾਰੇ ਗੱਲ ਕਰ ਰਹੇ ਹਾਂ, ਆਪਾਂ ਵੀ ਜਿਹੜੀ ਪਰਿਵਾਰ ਦੇ ਬਾਰੇ ਆਪਣਾ ਵੀ ਪਰਿਵਾਰ ਮੇਰਾ ਜੀ ਬਹੁਤਾ ਕੰਟਰੋਲ ਚ ਆ ਮੇਰੇ, ਮੈਂ ਐਂ ਕਰ ਦਿੰਦਾ ਮੈਂ ਉਹ ਕਰ ਦਿੰਦਾ, ਇਹ ਜਿਹੜੀ ਲੂਜ਼ ਟਾਕ ਹੈ
ਸਟੂਪਿਡਿਟੀ,
ਹਾਂ ਮਤਲਬ ਇਹ ਤਾਂ ਬੰਦਿਆਂ ਦੀ ਗੱਲ ਕਰ ਰਹੇ ਹਾਂ, ਲੇਡੀਜ਼ ਵੀ ਇੱਦਾਂ ਕਰਦੀਆਂ, ਲੇਡੀਜ਼ ਵੀ ਮੇਰੇ ਘਰ ਵਾਲਾ ਨਾ ਮੇਰੇ ਮੇਤੋਂ ਪੁੱਛੇ ਬਿਨਾ ਮਤਲਬ ਕਿਤੇ ਜਾਂਦਾ ਨਹੀਂ, ਉਹ ਦੇਖ ਪੱਗ ਵੀ ਮੈਂ ਹੀ ਕਹੀ ਏਦਾਂ ਦੀ ਬੰਨਣੀ ਆ ਮੇਰੇ, ਉਹ ਨਾ ਮਤਲਬ ਉਹ ਵੀ ਉਹ ਜਦੋਂ ਨਾ ਜਿਹੜੀ ਲੂਜ਼ ਟਾਕ ਹੁੰਦੀ ਆ, ਮਤਲਬ ਮੈਂ ਤੁਹਾਡੇ ਨਾਲ ਮਤਲਬ ਕਰਤੀ ਗੱਲ ਵੀ ਮੇਰੀ ਬੜੀ ਟੱਬਰ ਚ ਬੜੀ ਚੜ੍ਹਾਈ ਆ ਹਨਾ, ਇੱਥੇ ਤਾਂ ਜੀ ਮਤਲਬ ਸਭ ਕੁਛ ਮੇਰੇ ਕੰਟਰੋਲ ਚ ਆ, ਹੁਣ ਤੁਹਾਨੂੰ ਇਉਂ ਲੱਗਣਾ ਵੀ ਮੇਰਾ ਗੱਲ ਹੀ ਨਹੀਂ ਹੈਗਾ, ਤੁਹਾਡੀ ਜਿਹੜੀ ਮਰਦਾਨਗੀ ਫੀਲਿੰਗ
ਫੇਲੀਅਰ ਆ,
ਤੁਹਾਡੀ ਜਿਹੜੀ ਮਰਦਾਨਗੀ ਫੀਲਿੰਗ ਆ ਉਹਨੂੰ ਸੱਟ ਵੱਜਣੀ ਆ, ਯਾਰ ਮੈਂ ਤਾਂ ਯਾਰ ਐਂ ਰਹਿ ਗਿਆ, ਤੁਸੀਂ ਜਾ ਕੇ ਫਿਰ ਕਈ ਵਾਰੀ ਨਾ 90% ਲੋਕ ਫਿਰ ਘਰੇ ਜਾ ਕੇ ਟਰਾਈ ਕਰਦੇ ਫਿਰ ਜਿੱਦਾਂ ਸਿੱਧੂ ਸਾਹਿਬ ਦੀ ਚੜ੍ਹਾਈ ਹੈ ਨਾ ਘਰ ਦੇ ਵਿੱਚ ਹੈ ਨਾ, ਉੱਦਾਂ ਕਰਾਂ ਹੁਣ ਉਹਨਾਂ ਨੂੰ ਇਹ ਥੋੜ੍ਹਾ ਪਤਾ ਵੀ ਸਿੱਧੂ ਤਾਂ ਗੌਰਵ ਸ਼ਰਮਾ ਮਤਲਬ ਹੋਰ ਲਹਿਜੇ ਦੇ ਬੰਦੇ ਨੇ, ਤੇ ਹੁਣ ਗੌਰਵ ਸ਼ਰਮਾ ਨੇ ਮੈਸੇਜ ਭੇਜਿਆ ਕਹਿੰਦਾ ਭਾਜੀ ਜਿੱਦਣ ਨਾ ਮੇਰੀ ਕੰਮ ਤੋਂ ਛੁੱਟੀ ਹੁੰਦੀ ਆ ਮੈਂ ਆਪਣੀ ਵਾਈਫ ਨੂੰ ਕਹਿ ਦਿੰਦਾ ਕਿ ਬਸ ਉਹ ਘਰ ਦੇ ਬਾਕੀ ਕੰਮ ਪੈਂਡਿੰਗ ਦੇਖ ਲਵੇ ਤੇ ਰਸੋਈ ਦੀ ਪਰਵਾਹ ਨਾ ਕਰੇ ਤੇ ਨਾਲੇ ਦੋਨੋਂ ਟਾਈਮ ਗਰਮ ਗਰਮ ਬਣਾ ਕੇ ਦਿੰਦਾ ਛੁੱਟੀ ਵਧੀਆ ਲੰਘ ਜਾਂਦੀ ਆ। ਹੁਣ ਇਹਨਾਂ ਨੂੰ ਇਹ ਥੋੜਾ ਪਤਾ ਸਿੱਧੂ ਸਾਹਿਬ ਤੇ ਗੌਰਵ ਸ਼ਰਮਾ ਏਦਾਂ ਕਰਦੇ ਆਪਣਾ ਟੱਬਰ ਰੱਖਣ ਦੇ ਲਈ।
ਗੌਰਵ ਸ਼ਰਮਾ ਤਾਂ ਹੁਣ ਗੌਰਵ ਸ਼ਰਮਾ ਪਿਆਜ਼ਾਂ ਦਾ ਟੋਕਰਾ ਲੈ ਕੇ ਵੀ ਪਹੁੰਚ ਗਿਆ ਸੀ ਏਅਰਪੋਰਟ, ਗੌਰਵ ਸ਼ਰਮਾ ਥੋੜੇ ਸੀ ਰੀਸ ਕਰ ਸਕਦੇ,
ਅਸੀਂ ਗੌਰਵ ਸ਼ਰਮਾ ਦੀ ਨਹੀਂ ਰੀਸ ਕਰ ਸਕਦੇ। ਸੋ ਇਹ ਗੱਲ ਇਹ ਆ ਵੀ ਜਿਹੜੀ ਲੂਜ਼ ਸਟਾਕ ਦੀ ਗੱਲ ਹੈ ਕਿ ਪਰਿਵਾਰ ਦੇ ਵਿੱਚ ਜਦੋਂ ਲੂਜ਼ ਸਟਾਕ ਹੁੰਦੀ ਆ ਬਾਹਰ ਥਰਡ ਪਰਸਨ ਕੋਲ, ਕਹਿੰਦੇ ਤੀਜਾ ਰਲਿਆ ਤੇ ਘਰ ਗਲਿਆ, ਜਦੋਂ ਆਪਾਂ ਤੀਜੇ ਬੰਦੇ ਦੇ ਕੋਲ ਜਾਂਦੇ ਹਾਂ ਨਾ ਗੱਲਾਂ ਕਰਦੇ ਹਾਂ ਉਹ ਗੱਲ ਨੂੰ ਨਾ ਫਿਰ ਵਧਾ ਚੜਾ ਕੇ ਘੁੰਮ ਕਰਕੇ 10 ਟਾਈਮਸ ਹੋ ਕੇ ਤੁਹਾਡੇ ਘਰੇ ਆ ਜਾਂਦੀ ਆ ਦੂਜੇ ਬੰਦੇ ਕੋਲ, ਤੇ ਉਹ ਹੌਲੀ ਹੌਲੀ ਗਵਾਰਾ ਬਣਦਾ ਰਹਿੰਦਾ ਆ। ਤੇ ਇੱਕ ਤਾਂ ਇਹ ਬੰਦ ਕਰਨੀ ਚਾਹੀਦੀ ਆ, ਪਰਿਵਾਰ ਬਾਰੇ ਗੱਲੇ ਨਹੀਂ ਕਰਨੀ ਚਾਹੀਦੀ। ਇੱਕ ਵਰਤਾਰਾ ਹੋਰ ਦੇਖਿਆ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਜਦੋਂ ਲੋਕਾਂ ਨੂੰ ਮਿਲਦੇ ਨੇ ਹੋਰਨਾਂ ਨੂੰ ਆਪਣੇ ਸਰਕਲ ਦੇ ਵਿੱਚ ਤੇ ਆਪਣੇ ਧੀ ਪੁੱਤ ਦੀ ਬਹੁਤ ਬੇਇੱਜ਼ਤੀ ਕਰਦੇ ਨੇ, ਮਤਲਬ ਹਾਂ ਉਹ ਸਾਡਾ ਨਹੀਂ ਚੱਜਦਾ, ਉਹ ਅਸੀਂ ਤਾਂ ਬਹੁਤ ਔਖੇ ਹਾਂ, ਉਦੋਂ ਸਾਡੀ ਨੂੰਹ ਨਹੀਂ ਚੱਜਦੀ, ਅਸੀਂ ਆਹ ਨਹੀਂ ਕਰਦੇ ਉਹ ਨਹੀਂ ਕਰਦੇ, ਹਨਾ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਆਪਣੇ ਧੀ ਪੁੱਤ ਦੀ ਕੋਈ ਪੋਜ਼ਿਟਿਵ ਗੱਲ ਕਰ ਦੱਸੋ ਉਹਨਾਂ ਨੂੰ, ਹਾਂ ਵੀ ਮੇਰਾ ਮੁੰਡਾ ਵੀ ਚਲੋ ਠੀਕ ਆ ਪ੍ਰੋਬਲਮ 'ਚ ਹੈ ਪਰ ਉਹ ਬਹੁਤ ਬੜਾ ਜੀ ਮਤਲਬ ਹੁਣ ਉਹ ਆਹ ਕਰ ਰਿਹਾ ਹੁਣ ਉਹ ਕਰ ਰਿਹਾ
ਠੀਕ ਹੈ ਉਹ ਕਰ ਰਿਹਾ, ਤਾਰੀਫ ਨਹੀਂ ਕਰਨੀ ਚਾਹੀਦੀ ਅਮਨਦੀਪ,
ਹਾਂਜੀ ਹਾਂਜੀ
ਬਹੁਤੀ ਦੂਜੇ ਪਾਸੇ ਨਹੀਂ ਚਾਹੀਦੀ, ਨੋਰਮਲ ਕਰਨੀ ਨਹੀਂ ਚਾਹੀਦੀ
ਗੱਲ। ਤੇ ਜਦੋਂ ਨਾ ਇਹ ਗਲਤ ਗੱਲ ਆਪਣੇ ਨਿਆਣਿਆਂ ਬਾਰੇ ਅਸੀਂ ਨੋਹਾਂ ਬਾਰੇ ਬਾਹਰ ਕਰਦੇ ਹਾਂ ਜਾਂ ਨੋਹਾਂ ਆਪਣੀ ਸੱਸਾਂ ਸਹੁਰਿਆਂ ਬਾਰੇ ਬਾਹਰ ਕਰਦੀਆਂ, ਇੰਨਾ ਖਿਆਲ ਰੱਖਣਾ ਚਾਹੀਦਾ ਕਿ ਉਹ ਘੁੰਮ ਕੇ 10 ਗੁਣਾ ਹੋ ਕੇ ਆ ਜਾਣੀ ਆ ਮੁੜ ਕੇ, ਤੇ ਉਹ
ਜਿਹੜੀ ਮੁੜ ਕੇ ਕੋਈ ਵੀ ਗੱਲ ਹੈ ਉਹ ਚ ਕਈ ਵਜਨ ਪੈ ਕੇ ਵਾਪਸ ਆਏ ਲੀਵਰੇਜ ਹੋ ਜਾਂਦੀ
ਹੈ, ਜੇ ਉਹ ਅੱਜ ਨਹੀਂ ਆਣੀ ਤਾਂ ਉਹ 2 ਸਾਲਾਂ ਨੂੰ ਜ਼ਰੂਰ ਆਏਗੀ, 5 ਨੂੰ ਜ਼ਰੂਰ ਆਏਗੀ, ਕਿਤੇ ਨਾ ਕਿਤੇ ਉਹ ਗੱਲ ਹੋ ਜਾਣੀ ਆ, ਉਹ ਫਿਰ ਕਾਰਨ ਬਣੇਗਾ ਤੁਹਾਡੇ ਘਰ ਦੇ ਵਿੱਚ ਲੜਾਈ ਹੋਣ ਦਾ, ਮਤਲਬ ਬਹੁਤ ਵੱਡਾ। ਤੇ ਇਹਦੇ ਵਿੱਚ ਜਿਹੜੇ ਨਾ ਇੱਕ ਯੂਨਿਟ ਹੈ ਪਰਿਵਾਰ, ਪਹਿਲਾਂ ਅੰਡਰਸਟੈਂਡ ਆਪਾਂ ਨੂੰ ਸਾਰਿਆਂ ਨੂੰ ਹੈ, ਘਰ ਦੀ ਡੈਫੀਨੇਸ਼ਨ ਆਪਾਂ ਦੇਖ ਲਈਏ ਕਿ 4 ਦੀਵਾਰੀ ਦੇ ਅੰਦਰ ਅਸੀਂ ਸਾਰੇ ਇਕੁਅਲ ਹੈ, ਇਹਦੇ ਵਿੱਚ ਸਿੱਧੂ ਸਾਹਿਬ ਕੋਈ ਇੱਥੇ ਬੌਸ ਨਹੀਂ ਹੈਗਾ ਜਾਂ ਮਿਸਿਸ ਸਿੱਧੂ ਕੋਈ ਬੌਸ ਨਹੀਂ ਹੈਗੀ, ਜਿਹੜਾ ਕੋਈ 5 ਸਾਲ ਦਾ ਬੱਚਾ 10 ਸਾਲ ਦਾ ਬੱਚਾ ਉਹਦਾ ਵੀ ਇਹਦੇ ਵਿੱਚ ਉਨਾ ਹੀ ਹੱਕ ਹੈ, ਉਹ ਵੀ ਮਤਲਬ ਉਹਨੂੰ ਵੀ ਖੇਲਣ ਦਾ, ਬੈਠਣ ਦਾ, ਉੱਠਣ ਦਾ, ਖਾਣ ਦਾ, ਸਾਰੇ ਰਿਸੋਰਸਿਸ ਉਹਦੇ ਲਈ ਵੀ ਬਰਾਬਰ ਹੈ। ਜਿਹੜੀ ਇੱਕ ਹੁਣ ਬਰਾਬਰਤਾ ਦੀ ਗੱਲ ਕਰਦੇ ਹਾਂ, ਘਰ ਦੇ ਵਿੱਚ ਮੇਜਰ ਕਾਰਨ ਜਿਹੜਾ ਕਈ ਵਾਰੀ ਲੜਾਈ ਦਾ ਇਹ ਬਣ ਜਾਂਦਾ ਹੈ ਕਿ ਹਾਲਾਂਕਿ ਅਸੀਂ ਇਹ 4 ਦੀਵਾਰੀ ਦੇ ਵਿੱਚ ਇਕੱਠੇ ਰਹਿ ਰਹੇ ਹਾਂ, ਸਾਡਾ ਇਕੁਅਲ ਹੱਕ ਹੈ ਇਹਦੇ ਵਿੱਚ, ਕੋਈ ਹਜੇ ਪੜ੍ਹ ਰਿਹਾ, ਕਿਸੇ 'ਤੇ ਪੈਸੇ ਖਰਚ ਹੋ ਰਹੇ, ਕੋਈ ਪੈਸੇ ਲਿਆ ਰਿਹਾ ਘਰ ਨੂੰ, ਇਹ ਸਾਈਕਲ ਇੱਦਾਂ ਚੱਲਦਾ ਆ। ਉਹਦੇ ਵਿੱਚ ਨਾ ਜਦੋਂ ਡਿਸਕ੍ਰਿਮੀਨੇਸ਼ਨ ਪੈਦਾ ਹੋਣੀ ਸ਼ੁਰੂ ਹੋ ਜਾਵੇ ਕਿ ਮੰਨ ਲਓ ਇਹ ਮੈਂ ਮਤਲਬ ਲਾਣੇਦਾਰ, ਠੀਕ ਹੈ ਮੈਂ ਤਾਂ ਚਲੋ ਸਾਰਿਆਂ ਨੇ ਕਿਹਾ ਵੀ ਚੋਕਲੇਟ ਲਿਆਇਓ ਸਿੱਧੂ ਸਾਹਿਬ, ਹੈ ਨਾ ਲਾਣੇਦਾਰ ਸਾਹਿਬ ਚੋਕਲੇਟ ਲੈ ਕੇ ਆਇਓ ਖਾਣੀ ਹੈ, ਅਤੇ ਮੈਂ ਜਾਵਾਂ $2 ਸ਼ੋਪ 'ਤੇ ਅਤੇ ਮੇਡ ਇਨ ਚਾਈਨਾ ਦਾ ਟੋਕਰਾ ਭਰ ਕੇ ਲਿਆਵਾਂ, ਆਹ ਲਓ ਜੀ ਚੋਕਲੇਟ ਲਿਆਂਦੀ ਆ, ਹੈਂ ਅਤੇ ਨਿਆਣੇ ਨੂੰ ਵੰਡ ਦੇਵਾਂ, ਨਿਆਣੇ ਖਾ ਲੈਣ, ਤਾਂ ਉਹਨਾਂ ਨੂੰ ਖੁਸ਼ੀ ਹੋਈ ਵੀ ਖਾ ਲਏ, ਠੀਕ ਹੈ ਉਹ ਫਿਰ ਮੈਨੂੰ ਕਹਿਣ ਉਹ ਪਾਪਾ ਡੈਡੀ ਫਾਦਰ ਸਾਹਿਬ ਆ ਤੁਸੀਂ ਵੀ ਖਾਓ, ਉਹਨਾਂ ਨੇ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ, ਨਾ ਨਾ ਤੁਸੀਂ ਖਾਓ ਤੁਹਾਡੇ ਲਈ ਆ ਨਜ਼ਾਰੇ ਲਓ ਨਜ਼ਾਰੇ ਲਓ। ਅਤੇ ਉਹ ਦੂਜੇ ਦਿਨ ਬਿੰਨ ਦੇ ਵਿੱਚੋਂ ਫਿਰ ਕੈਡਬਰੀ ਦਾ ਉਹਨਾਂ ਨੂੰ ਕੋਈ ਲੱਭੇ ਰੈਪਰ ਕੈਡਬਰੀ ਚੋਕਲੇਟ ਜਿਹੜੀ $15 ਵਾਲੀ ਆ, ਅਤੇ ਫਿਰ ਉਹ ਪੁੱਛਣ ਵੀ ਪਾਪਾ ਸ਼੍ਰੀ ਇਸ ਅਸੀਂ ਤਾਂ ਖਾਧੀਆਂ $2 ਵਾਲੀਆਂ ਸ਼ੋਪ ਤੋਂ ਚੋਕਲੇਟਾਂ, ਅਤੇ ਆਹ $15 ਵਾਲੀ ਕੈਡਬਰੀ ਦੀ ਇਹ ਕਿਹਨੇ ਖਾਧੀ ਹੈ, ਹੈ ਨਾ। ਸੋ ਉੱਥੇ ਜਿਹੜੀ ਬੇਇਤਫਾਕੀ ਹੋਣੀ ਹੋਣੀ ਕਿ ਮੈਂ ਨਿਆਣਿਆਂ ਨੂੰ ਖਿਲਾ ਦੇਵਾਂ ਹੋਰ ਚੀਜ਼ਾਂ ਦੂਜਿਆਂ ਨੂੰ, ਅਤੇ ਆਪ ਲਿਆਵਾਂ ਮਹਿੰਗੀ ਆਪਣੇ ਲਈ, ਆਪਣੀ ਮਿਸਯੂਜ਼ ਆਫ ਪਾਵਰ ਕਰਾਂ। ਪਰਿਵਾਰਾਂ ਦੇ ਵਿੱਚ ਇੱਦਾਂ ਬਹੁਤ ਚੱਲਦਾ, ਆਪ ਅਸੀਂ ਮਹਿੰਗੇ ਕੱਪੜੇ ਲੈਣੇ ਆ ਅਤੇ ਜਿਹੜੇ ਦੂਜੇ ਉਹਨਾਂ ਨੂੰ ਅਸੀਂ ਕਹਿੰਦੇ ਉਹ ਚਲੋ ਉਹਦੇ ਪਾ ਲਾ ਤੂੰ ਉਹਦੇ ਪਾ ਲਾ ਉਹਦੇ ਪਾ ਲਾ, ਜਾਂ ਤਾਂ ਅਸੀਂ ਵੀ ਇੱਦਾਂ ਹੀ ਕਰੀਏ, ਸਾਰਿਆਂ ਦੇ ਇਕੁਅਲ ਹੱਕ ਬਣਦੇ ਆ। ਇਹ ਖੁੱਲ੍ਹ ਹੋਣੀ ਚਾਹੀਦੀ ਆ, ਇਹ ਸਾਰਿਆਂ ਨੂੰ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਜਦੋਂ ਚੀਜ਼ਾਂ ਲਕੋ ਲਕੋ ਕੇ ਰੱਖੀ ਜਾਣੀਆਂ, ਉਹ ਅਲਮਾਰੀ ਉੱਥੇ ਰੁਕਤੀ ਜੀ ਇਹ ਮੈਂ ਯੂਜ਼ ਨਹੀਂ ਕਰਨ ਦੇਣੀ, ਹਾਲਾਂਕਿ ਹੁੰਦੀ ਆ ਉਹ ਨਹੀਂ ਜੀ ਉਹਨੂੰ ਨਹੀਂ ਦੇਣੀ ਚੀਜ਼, ਇਹ ਵੀ ਗੱਲਾਂ ਗਲਤ ਨੇ। ਉਹ ਓਪਨ ਹੋਣਾ ਚਾਹੀਦਾ, ਤੁਹਾਡੀ ਆਪਣੀ ਵਾਰਡਰੋਬ ਜਿਹੜੀ ਪਰਸਨਲ ਉਹੀ ਪਰਸਨਲ ਹੋਣੀ ਚਾਹੀਦੀ ਆ, ਬਾਕੀ ਜਿਹੜੇ ਚੀਜ਼ਾਂ ਨੇ ਸਾਰੀਆਂ ਖਾਣ ਪੀਣ ਦੀਆਂ ਜਾਂ ਹੋਰ ਵਰਤਣ ਦੀਆਂ ਉਹ ਸਾਂਝੀਆਂ ਪਈਆਂ ਹੋਣੀਆਂ ਚਾਹੀਦੀਆਂ, ਮਰੀਕ ਭਾਜੀ ਤੁਹਾਡਾ ਕੀ ਖਿਆਲ ਹੈ?
ਅਮਨਦੀਪ ਬਿਲਕੁਲ ਤੁਹਾਡੀ ਗੱਲ ਵਧੀਆ ਕਿ ਪਰਸਨਲ ਸਪੇਸ ਤੁਹਾਡੀ ਹੋਣੀ ਚਾਹੀਦੀ, ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਜ਼ਿਆਦਾ ਪਰਸਨਲ ਹੋ ਜਾਵੇ, ਉਹਦੇ ਵਿੱਚ ਵਰਾਇਟੀ ਹੋਣੀ ਚਾਹੀਦੀ ਹੈ ਵੀ ਤੁਸੀਂ ਮਿਲ ਜੁਲ ਕੇ ਵੀ ਰਹਿਣਾ ਤੇ ਤੁਸੀਂ ਇਕੱਲੇ ਵੀ ਰਹਿਣਾ ਆ, ਇਹ ਘਰ ਦੀ ਡੈਫੀਨੇਸ਼ਨ ਇਹ ਹੁੰਦੀ ਆ। ਜ਼ਿਆਦਾ ਜ਼ਿਆਦਾ ਇਹ ਕੋਸ਼ਿਸ਼ ਕਰੋ ਕਿ ਬਾਹਰੋਂ ਇੰਟਰਫੇਰੈਂਸ ਘੱਟ ਹੋਵੇ ਤੇ ਘਰ ਦਾ ਜਿਹੜਾ ਮਾਹੌਲ ਆ ਤੁਸੀਂ ਆਪੇ ਬਣਾ ਕੇ ਰੱਖਣਾ। ਕਈ ਵਾਰੀ ਇੱਦਾਂ ਹੁੰਦੀ ਜਿਸ ਵੇਲੇ ਤੁਹਾਨੂੰ ਕੋਈ ਬਾਹਰੋਂ ਬੰਦੇ ਆਉਂਦੇ ਹਨ, ਤੁਹਾਨੂੰ ਉਹਨਾਂ ਦੀ ਇੰਟੈਂਸ਼ਨ ਹਮੇਸ਼ਾ ਬਾਹਰਲੇ ਬੰਦੇ ਦੀ ਇਹ ਹੁੰਦੀ ਹੈ, ਸਾਰਿਆਂ ਦੀ ਨਹੀਂ ਆਮ ਤੌਰ ਤੇ, ਇਹਨਾਂ ਦੇ ਘਰ ਚ ਡਿਸਟਰਬੈਂਸ ਕਾਹਤੇ ਨਹੀਂ ਹੈਗੀ ਆ, ਤਾਂ ਥੋੜੀ ਕੋਸ਼ਿਸ਼ ਕਰੋ। ਕਈ ਵਾਰੀ ਕੋਸ਼ਿਸ਼ ਫੇਲ ਹੋ ਜਾਂਦੇ ਫਿਰ ਦੂਜੀ ਵਾਰੀ ਕਰਦੇ ਨਹੀਂ ਹੈ।
ਸਾਡੇ ਘਰੇ ਨਾ ਸਾਡੀ ਰਿਸ਼ਤੇਦਾਰੀਆਂ ਬਹੁਤ ਲੰਬੀਆਂ ਨਿਭਦੀਆਂ ਸਾਡੇ ਖਾਨਦਾਨ ਦੇ ਵਿੱਚ, ਸਾਡੇ ਮਤਲਬ ਕਾਫੀ ਦੂਰ ਦੂਰ ਤੱਕ ਜਾਂਦੀਆਂ, ਤੇ ਇੱਕ ਬਜ਼ੁਰਗ ਆਉਂਦੇ ਹੁੰਦੇ ਸੀ, ਉਹਨਾਂ ਦੇ ਕਿਤੇ ਬਾਬੇ ਦੇ ਨਾਨਕੇ ਸਾਡੇ ਘਰ ਆਉਂਦੇ ਸੀ ਤੇ ਉਸ ਮਿਲਦੇ ਵਰਤਦੇ ਹੁੰਦੇ ਸੀ, ਹਨਾ। ਸਾਡੇ ਬਾਬਾ ਜੀ ਬੜੇ ਮਿਲਣਸਾਰ ਸੀ, ਸਾਡੀ ਦਾਦੀ ਬੜੀ ਮਿਲਣਸਾਰ ਸੀ, ਸੋ ਉਹਨਾਂ ਤੋਂ ਇਹ ਆਪਾਂ ਗੁਣ ਗ੍ਰਹਿਣ ਕੀਤਾ ਕਿ ਆਪਾਂ ਵੀ, ਸਾਡਾ ਵੀ ਬੜਾ ਲੰਬਾ ਚੌੜਾ ਸਰਕਲ ਹੈ ਆਸਟ੍ਰੇਲੀਆ ਦੇ ਵਿੱਚ। ਅਤੇ ਉਹ ਨਾ ਬਜ਼ੁਰਗ ਆਏ ਅਸੀਂ ਸਕੂਲੋਂ ਆਏ, ਮੈਂ ਹੋਊਂਗਾ ਪੰਜਵੀਂ ਛੇਵੀਂ ਦੇ ਵਿੱਚ, ਅਤੇ ਉਹ ਬੈਠੇ ਮੂਹਰੇ, ਅਸੀਂ ਸਤਿ ਸ਼੍ਰੀ ਅਕਾਲ ਬੁਲਾਈ, ਸਾਰਾ ਕੁਛ ਕੀਤਾ, ਹੈ ਨਾ। ਮੇਰੇ ਮਦਰ ਵੀ ਸੀਗੇ ਤਾਂ ਸਾਡੀ ਚਾਚੀ ਵੀ ਆਈ ਹੋਈ ਸੀ ਗੁਆਂਢ 'ਚ, ਉਹ ਚਾਹ ਪਾਣੀ ਦੇ ਰਹੇ ਸੀ, ਅਤੇ ਜਾਨੋਂ ਸਾਡੀ ਦਾਦੀ ਨਾ ਉਹ ਵੀ ਬੱਸੇ ਉਤਰੀ ਨਵੇਂ ਸ਼ਹਿਰ ਤੋਂ ਆਈ, ਤਾਂ ਆ ਕੇ ਉਤਰੀ, ਸਤਿ ਸ਼੍ਰੀ ਅਕਾਲ ਭਾਈ ਆ, ਸਤਿ ਸ਼੍ਰੀ ਅਕਾਲ, ਹੈ ਨਾ ਹੋਈ, ਅਤੇ ਉਹ ਕਹਿੰਦਾ, ਮੇਰੀ ਦਾਦੀ ਨਾਲ ਦੁਰਗੀ ਹੁੰਦਾ ਸੀ, ਹੈ ਨਾ, ਕਹਿੰਦਾ ਦੁਰਗੀਏ ਤੂੰ ਆਈ ਆ ਤਾਂ ਚਾਹ ਮਿਲਣੀ ਆ, ਮੈਨੂੰ ਤਾਂ ਚਾਹ ਨਹੀਂ ਮਿਲੀ, ਮੈਂ ਤਾਂ 3 ਘੰਟੇ ਹੋ ਗਏ ਬੈਠੇ ਨੂੰ, ਹੈ ਨਾ। ਉਹ ਸਾਰੇ ਪਰੇਸ਼ਾਨ ਹੋ ਗਏ ਨਾ ਵੀ ਭਾਈ ਆ 3 ਘੰਟੇ ਹੋ ਗਏ, ਇਹ ਆਇਆ ਹੋਇਆ ਬਜ਼ੁਰਗ ਆ, ਵੀ ਇਹਨੂੰ ਕਿਸੇ ਨੇ ਚਾਹ ਹੀ ਨਹੀਂ ਦਿੱਤੀ, ਵੀ ਮੇਰੀ ਮੰਮੀ ਵੀ ਬੈਠੀ ਆ, ਮਾਤਾ ਵੀ ਬੈਠੀ ਆ, ਚਾਚੀ ਵੀ ਆਈ, ਵੀ 2 ਸਵਾਣੀਆਂ ਘਰ ਦੇ ਵਿੱਚ ਹੈ, ਤੇ ਚਾਹ, ਹੈ ਨਾ। ਉਹ ਸਾਡੀ ਦਾਦੀ ਪਤਾ ਕੀ ਕਹਿੰਦੀ, ਕਹਿੰਦਾ ਭਾਈ ਆ ਹੋਰ ਤਾਂ ਤੇਰੀਆਂ ਗੱਲਾਂ ਸਾਰੀਆਂ ਠੀਕ ਆ, ਆਹ ਜਿਹੜੀ ਤੇਰੀ ਚਾਹ ਵਾਲੀ ਗੱਲ ਹੈ ਨਾ ਇਹ ਨਹੀਂ ਠੀਕ, ਕਹਿੰਦਾ ਮੈਂ ਮੰਨ ਨਹੀਂ ਸਕਦੀ, ਕਹਿੰਦੇ ਕਿਉਂਕਿ ਕਹਿੰਦੇ ਮੇਰੀ ਨੌਂ ਤਾਂ ਮਤਲਬ ਕਿਸੇ ਨੂੰ ਤਾਂ, ਉਹ ਤਾਂ ਰਾਹ 'ਚ ਜਾਂਦੇ ਰਾਹੀਆਂ ਨੂੰ ਵੀ ਚਾਹ ਪਿਲਾ ਕੇ ਤੋਰਦੀ ਆ ਨਾ, ਵੀ ਇੰਨਾ ਇੱਥੇ ਆਂਦਕ ਜਾਂਦਕ। ਉਹ ਮੋਹਰੇ ਪਤਾ ਕਿ ਹੱਸਣ ਲੱਗ ਪਿਆ, ਕਹਿੰਦਾ ਬਸ ਬਸ ਦੁਰਗੀਏ ਮੈਂ ਤੈਨੂੰ ਆਹੀ ਦੇਖਣਾ ਸੀਗਾ ਤੁਹਾਡਾ ਸੱਸ ਨੂੰ ਉਹਦਾ ਪਿਆਰ ਕਿੰਨਾ ਕਿੰਨਾ ਕੁ ਯਕੀਨ ਹੈ। ਤੇ ਉਹ ਦੇਖੋ ਇਹਦੇ ਵਿੱਚ ਹਰ ਤਰ੍ਹਾਂ ਦਾ ਐਂਗਲ ਸੀ, ਉਹ ਸਿਆਣੇ ਨੇ ਇਹ ਵੀ ਟੋਹ ਕੇ ਦੇਖ ਲਿਆ, ਹੈ ਨਾ, ਵੀ ਕਿੰਨਾ ਕੁ ਪਿਆਰ ਹੈ। ਫਿਰ ਉਹ ਸਾਡੀ ਦਾਦੀ ਸਿਆਣੀ ਸੀ, ਉਹਨੇ ਉਹ ਉੱਥੇ ਹੀ ਸਟੋਪ ਲਾ ਦਿੱਤਾ, ਹੈ ਨਾ। ਸਾਡੀ ਮਾਤਾ ਜੀ ਆ ਉਹਨੇ ਕੋਈ ਗੁੱਸਾ ਨਹੀਂ ਕੀਤਾ, ਹੈ ਨਾ, ਅਸੀਂ ਵੀ ਹੱਸਣ ਲੱਗ ਗਏ। ਸੋ ਇੱਦਾਂ ਨਾਈਸਲੀ ਹੈਂਡਲ ਹੋ ਗਈ ਸਿਚੁਏਸ਼ਨ, ਨਹੀਂ ਤਾਂ ਜੇ ਹੁੰਦਾ ਕਿਤੇ ਮਤਲਬ ਲੂਜ਼ ਪਰਿਵਾਰ ਉੱਤੇ ਤਾਂ ਮਤਲਬ ਗੁੱਤਮ ਗੁੱਤਾ ਹੋਈ ਹੋਣੀ ਸੀਗੀ, ਥੋੜ੍ਹੇ ਮਿੰਟਾਂ 'ਚ ਹੀ ਭਾਈਏ ਦੇ ਸਾਹਮਣੇ ਹੀ ਹੋ ਜਾਣਾ ਸੀ ਸਾਰਾ ਕੁਛ, ਹੈ ਨਾ। ਸੋ ਇਹ ਇੱਕ ਮਤਲਬ ਇੱਦਾਂ ਤੁਸੀਂ ਹੈਂਡਲ ਕਰ ਸਕਦੇ ਹਾਂ ਕਿ ਪਰਿਵਾਰ ਦੇ ਵਿੱਚ ਮਾਹੌਲ ਜਿਹੜਾ ਉਹ ਸਿਖਾਵਾਂ ਬਣਾ ਕੇ ਰੱਖਿਆ ਜਾ ਸਕਦਾ। ਅਤੇ ਭਾਜੀ ਬਾਕੀ ਗੱਲ ਇਹ ਆ ਵੀ ਜਿਹੜੇ ਘਰੇਲੂ ਝਗੜੇ ਹੁੰਦੇ ਨੇ, ਐਸੀ ਗੱਲ ਨਹੀਂ, ਹੁੰਦੇ ਨੇ, ਪਰ ਤੁਹਾਡਾ ਫਿਰ ਉਹਦੇ ਵਿੱਚ ਅਲਟੀਮੇਟ ਮੈਂ ਤੁਹਾਨੂੰ ਹੁਣ ਦੱਸਦਾ ਕਿ ਤੁਹਾਡਾ ਕੋਈ ਇਹੋ ਜਿਹਾ ਕੋਮਨ ਬੰਦਾ ਹੋਣਾ ਚਾਹੀਦਾ ਜਿਹਦਾ ਕੋਈ ਫਾਈਨੈਂਸ਼ੀਅਲ ਲੈਣ ਦੇਣ ਨਾ ਹੋਵੇ ਤੁਹਾਡੇ ਪਰਿਵਾਰ ਨਾਲ, ਉਹ ਸੂਝਵਾਨ ਬੰਦਾ ਹੋਵੇ, ਹੈ ਨਾ, ਅਤੇ ਤੁਹਾਡੀ ਗੱਲ ਸੁਣਦਾ ਹੋਵੇ, ਇੰਡੀਪੈਂਡ ਹੋਵੇ। ਜੇ ਕਿਤੇ ਗੱਲ ਬਾਹਰ ਚਲੇ ਜਾਵੇ ਨਾ ਤਾਂ ਰਿਸ਼ਤੇਦਾਰੀ ਦੇ ਵਿੱਚ ਗੱਲ ਤੁਸੀਂ ਕਰੋ ਇੱਕ ਦੂਜੇ ਨਾਲ ਤਾਂ ਗੱਲ ਵਿਗੜਦੀ, ਹੋਰ ਵਿਗੜਦੀ ਆ, ਜ਼ਿਆਦਾਤਰ ਵਿਗੜ ਜਾਂਦੀ ਆ। ਪਰ ਕਿਸੇ ਇੰਡੀਪੈਂਡ ਬੰਦੇ ਨੂੰ ਤੁਸੀਂ ਵਿੱਚ ਪਾਓ, ਆਪਣੀਆਂ ਗੱਲਾਂ ਤੁਸੀਂ ਸਾਂਝੇ ਤੌਰ 'ਤੇ ਦੱਸੋ, ਜਾਂ ਜੇ ਆਪਣੇ ਦੋਸਤ ਮਿੱਤਰ ਨੂੰ ਵੀ ਨਹੀਂ ਪਾਉਣਾ ਤਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪ੍ਰੋਫੈਸ਼ਨਲ ਕੌਂਸਲਰ ਹੁੰਦੇ ਨੇ, ਤੁਸੀਂ ਉੱਥੇ ਜਾਓ, $60 ਦਿਓ, ਉਹਨਾਂ ਨੂੰ ਆਪਣੀ ਗੱਲ ਦੱਸੋ, 2-3 ਸੈਸ਼ਨ ਲਾਓ, ਉਹ ਤੁਹਾਨੂੰ ਤੁਹਾਡੀਆਂ ਕਮਜ਼ੋਰੀਆਂ ਦੱਸਣਗੇ। ਜੇ ਤੁਹਾਡੀ ਵਾਈਫ ਹੈ ਉਹਦੇ ਲਈ, ਉਹ ਤੁਹਾਡੀ ਵਾਈਫ ਦਾ ਵੀ ਨਹੀਂ ਸੁਣਨਗੇ, ਉਹ ਕਿਸੇ ਹੋਰ 'ਤੇ ਕੌਂਸਲਰ ਕੋਲ ਭੇਜਣਗੇ, ਉਹ ਤੁਹਾਡੀ ਵਾਈਫ ਨੂੰ ਮੈਂਟਰਿੰਗ ਕਰੇਗਾ, ਤੁਹਾਨੂੰ ਕਰੇਗਾ, ਅਤੇ ਜਿਹੜਾ ਹੱਲ ਹੋਊਗਾ ਤੁਹਾਡੇ ਆਪਣੇ ਆਪ ਨਿਕਲ ਆਉਣੇ ਆ। ਫਿਰ ਕਿਸੇ ਨੂੰ ਰੰਜਿਸ਼ ਵੀ ਨਹੀਂ ਹੋਊਗੀ ਯਾਰਾਂ ਦੋਸਤਾਂ ਦੇ ਵੀ ਉਹਨੇ ਜੀ ਵਾਈਫ ਦੀ ਸਪੋਰਟ ਕਰਤੀ, ਉਹਨੇ ਹਸਬੈਂਡ ਦੀ ਕਰਤੀ। ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਸਮੱਸਿਆਵਾਂ ਆਉਣੀਆਂ ਹੀ ਆਉਣੀਆਂ, ਐਸੀ ਗੱਲ ਨਹੀਂ। ਪਰਿਵਾਰਾਂ ਦੇ ਕੀ ਵੱਡੀਆਂ ਵੱਡੀਆਂ ਦੇਸ਼ਾਂ ਦੀਆਂ ਲੜਾਈਆਂ ਚੱਲਦੀਆਂ ਹੁੰਦੀਆਂ ਆ, ਅਤੇ ਉਹਦੇ ਵਿੱਚ ਫਿਰ ਇਨ ਦਾ ਐਂਡ ਤਾਂ ਗੱਲ ਆ ਕੇ ਟੇਬਲ 'ਤੇ ਹੀ ਮੁੱਕਦੀ ਆ। ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਇਹ ਕਹਿੰਦੇ ਨੇ ਕਿ ਕਹਿੰਦੇ ਕਿ ਅੱਜ ਕੱਲ੍ਹ ਦਾ ਮਾਹੌਲ ਹੁੰਦਾ ਤਾਂ ਫੋਨ 'ਤੇ ਕਈ ਥਾਈਂ ਖੜਕ ਜਾਣੇ ਸੀ, ਅੱਜ ਕੱਲ੍ਹ ਦਾ ਮਾਹੌਲ ਹੁੰਦਾ ਤਾਂ ਫੋਨ 'ਤੇ ਕਈ ਥਾਂ, ਹਾਂਜੀ ਉਹ ਜਿਹੜੇ ਮੈਂ ਗੱਲ ਸੁਣਾਈ, ਬਿਲਕੁਲ ਬਿਲਕੁਲ। ਸੋ ਭਾਅ ਜੀ ਇਹ ਤਾਂ ਹੈਗੀ ਮਤਲਬ ਘਰੇਲੂ ਝਗੜਿਆਂ ਦੇ ਨੂੰ ਕਿੱਦਾਂ ਰੋਕਿਆ ਜਾ ਸਕਦਾ, ਕਿਉਂ ਹੁੰਦੇ ਨੇ, ਹੈ ਨਾ? ਅਤੇ ਹੁਣ ਤੁਸੀਂ ਕੰਮ ਦੀ ਗੱਲ ਦੱਸੋ ਵੀ ਕਿਹੜੀ ਕਰਨੀ ਸੀਗੀ ਅੱਜ?
ਕੰਮ ਦੀ ਗੱਲ ਇਹ ਆ ਕਿ ਇੰਟਰਨੈਸ਼ਨਲ ਕ੍ਰਿਕਟ ਐਸੋਸੀਏਸ਼ਨ ਨੇ ਨਾ ਵਰਲਡ ਕੱਪ ਦਾ T20 ਆਸਟ੍ਰੇਲੀਆ ਦੇ ਵਿੱਚ ਹੋਣਾ, ਉਹਦੀ ਇਟਨਰੀ ਜਾਰੀ ਕਰ ਦਿੱਤੀ ਆ 23 ਅਕਤੂਬਰ ਨੂੰ ਇੰਡੀਆ ਤੇ ਪਾਕਿਸਤਾਨ ਦਾ ਮੈਚ ਮੈਲਬੋਰਨ ਕ੍ਰਿਕਟ ਗਰਾਊਂਡ ਵਿੱਚ MCG ਵਿੱਚ ਹੋ ਰਿਹਾ 23 ਅਕਤੂਬਰ ਨੂੰ, ਤੇ ਉਹਦੀਆਂ ਟਿਕਟਾਂ ਕੱਲ ਹੀ ਲਗਭਗ ਵਿਕ ਚੁੱਕੀਆਂ ਆ, ਤੇ ਮੈਂ ਵੀ ਟਿਕਟਾਂ ਲੈ ਲਈਆਂ, ਅਸੀਂ ਵੀ ਟਿਕਟਾਂ ਲੈ ਲਈਆਂ। ਕੱਲ ਮੇਰੇ ਲੜਕੇ ਨੇ ਮੈਨੂੰ ਦੱਸਿਆ ਸੀ, ਡੈਡੀ ਉਹ ਜਿਹੜਾ ਮੈਚ ਹੋ ਰਿਹਾ ਇੰਡੀਆ ਪਾਕਿਸਤਾਨ ਦਾ T20 ਵਰਲਡ ਕੱਪ ਦੇ ਅਧੀਨ 23 ਅਕਤੂਬਰ ਨੂੰ, ਉਹਦੀਆਂ ਟਿਕਟਾਂ ਲੈ ਲਈਆਂ। ਮੈਂ ਪੁੱਛਿਆ ਵੀ ਚਲੋ ਵਧੀਆ, ਬਹੁਤ ਵਧੀਆ ਕੀਤਾ ਤੂੰ ਟਿਕਟਾਂ ਲੈ ਲਈਆਂ। ਕਹਿੰਦਾ ਮੈਂ ਕਿੰਨੀਆਂ ਲਈਆਂ? ਕਹਿੰਦਾ ਡੈਡੀ ਮੈਂ ਲਈ ਆ, ਤੁਹਾਡੇ ਲਈ ਲੈ ਲਈ ਆ, ਤੇ ਮੰਮੀ ਦੀ ਵੀ ਲੈ ਲਈ ਆ। ਚਲੋ ਮੈਂ ਕਿਹਾ ਕੋਈ ਨੀ ਮੈਨੇਜ ਕਰ ਲਵਾਂਗੇ, ਚਲੋ ਉਹਨੂੰ ਵੀ ਨਾਲੇ ਲੈ ਜਾਵਾਂਗੇ ਇਹਦਾ। ਤੇ ਇਹਦਾ ਜੇ ਤੁਸੀਂ ਉਹ ਟਿਕਟਾਂ ਕਾਫੀ ਵਿਕੀਆਂ ਹੁੰਦੀ ਹੋਰ ਵੀ, ਜਿਹੜੇ T20 ਦੇ ਜਿਹੜਾ ਪਹਿਲਾ ਫਾਈਨਲ ਹੋਣਾ ਆ ਉਹ ਸਿਡਨੀ ਦੇ ਵਿੱਚ ਵੀ ਹੋਣਾ, ਉਹ ਵੀ ਟਿਕਟਾਂ ਬਹੁਤ ਵਿਕ ਰਹੀਆਂ। ਜੇ ਤੁਸੀਂ ਇੰਟਰਸਟਡ, ਕੋਈ ਵੀ ਸਾਡੇ ਜਿਹੜੇ ਦਰਸ਼ਕ ਆ ਇੰਟਰਸਟਡ ਆ, ਸਾਡੇ ਸਰੋਤੇ ਇੰਟਰਸਟਡ ਆ, ਹੁਣ ਟਿਕਟਾਂ ਲੈ ਲਓ, ਨਹੀਂ ਤਾਂ ਟਿਕਟਾਂ ਬਹੁਤ ਛੇਤੀ ਉਹ ਵਿਕ ਰਹੀਆਂ। ਉਹਦੀ ਕਾਫੀ ਦੇਰ ਤੋਂ ਇੰਤਜ਼ਾਰ ਹੋ ਰਹੀ ਸੀ, 2020 ਦੇ ਵਿੱਚ ਇੱਥੇ ਹੋਣਾ ਸੀ, ਲੇਕਿਨ ਇਸ ਸਾਲ ਦੁਬਾਰਾ ਹੋ ਰਿਹਾ।
ਜੀ ਹਾਂਜੀ, ਕਿਉਂਕਿ ਦੇਖਣ ਚ ਆ ਰਿਹਾ ਕਿ ਲੋਕੀ ਨਾ ਘਰੇ ਬੈਠ ਬੈਠ ਕੇ ਜਿੰਨੀਆਂ ਆਦਤਾਂ ਪਈਆਂ ਹੋਈਆਂ ਸੀ ਉਹ ਤੰਗ ਹੋਏ ਗਏ ਨੇ, ਜਹਾਜ਼ ਚੜ੍ਹਨ ਨੂੰ ਫਿਰਦੇ ਨੇ ਕਦੇ ਮਤਲਬ, ਪਰ ਇਹ ਜਿਹੜਾ ਓਮੀਕਰੋਨ ਐਂਡ ਆਲ ਦੈਟ ਹੈ ਨਾ, ਇਹ ਪੇਸ਼ ਨਹੀਂ ਜਾਣ ਦਿੰਦਾ, ਜਾਂ ਜਿਹੜੀ ਫਲਾਈਟਾਂ ਬੰਦ ਕਰੀਆਂ, ਹੁਣ ਇੰਡੀਆ ਦੀ ਜਿਹੜੀਆਂ ਫਲਾਈਟਾਂ ਬੰਦ ਹੋ ਗਈਆਂ, ਸਿਰਫ ਜਿਹੜਾ ਬਬਲ ਹੈ ਕੁਆਂਟਸ ਦਾ ਅਤੇ ਇਹ 2-3 ਕੰਟਰੀਆਂ ਨੂੰ ਹੀ ਚੱਲ ਰਹੀਆਂ ਨੇ, ਬਾਕੀ ਸਾਰੀਆਂ ਬੰਦ ਕਰਤੀਆਂ, ਕਈ ਲੋਕ ਫਸੇ ਨੇ
ਇੰਡੀਆ ਤੋਂ ਆ ਰਹੇ ਲੋਕ,
ਨਹੀਂ ਇੰਡੀਆ ਤੋਂ ਬਾਕੀ ਕੰਟਰੀਆਂ ਨੂੰ ਬੰਦ ਹੈ ਤਕਰੀਬਨ ਫਲਾਈਟਾਂ, ਜਿਹੜੇ ਜਿਨ੍ਹਾਂ ਨਾਲ ਬਬਲ ਅਗਰੀਮੈਂਟ ਹੋਇਆ ਹੈ ਨਾ, ਸਿੱਧੀਆਂ ਫਲਾਈਟਾਂ ਜਿੱਦਾਂ ਇੰਡੀਆ ਅਤੇ ਆਸਟ੍ਰੇਲੀਆ ਦੀਆਂ ਉਹ ਚੱਲ ਰਹੀਆਂ ਨੇ,
ਉਹ ਚੱਲ ਰਹੀਆਂ।
ਹਾਂ, ਪਰ ਜਿੱਦਾਂ ਕੋਈ ਇਟਲੀ ਤੋਂ ਗਿਆ ਜਾਂ ਕਿਸੇ ਹੋਰ ਕੰਟਰੀ ਤੋਂ ਗਿਆ ਆ ਅਤੇ ਉੱਥੋਂ ਗਿਆ ਉੱਥੇ ਫਸ ਗਿਆ ਆ, ਉਹ ਫਰਵਰੀ ਤੱਕ ਮੇਰਾ ਖਿਆਲ ਐਂਡ ਤੱਕ ਉਹਨੇ ਬੰਦ ਕਰਤੀਆਂ ਫਲਾਈਟਾਂ, ਵਾਪਸ ਨਹੀਂ ਜਾ ਸਕਦੇ। ਸੋ ਇਹਦੇ ਨਾਲ ਕੰਮਾਂ ਕਾਰਾਂ 'ਤੇ ਕਾਫੀ ਲੋਕਾਂ ਦੇ ਪ੍ਰਭਾਵ ਪਿਆ NRI-ਆਂ 'ਤੇ, ਪਰ ਮੈਨੂੰ ਤਾਂ ਲੱਗਦਾ ਵੀ ਇਹ ਇਲੈਕਸ਼ਨਸ ਵੀ ਹੈ ਨਾ ਪੰਜਾਬ ਦੇ ਵਿੱਚ, ਅਤੇ ਉਹਦਾ ਵੀ ਹੈਗਾ, ਇੱਧਰ ਆਸਟ੍ਰੇਲੀਆ ਦੇ ਵਿੱਚ ਵੀ ਇਲੈਕਸ਼ਨਾਂ ਦੇ ਲਈ ਵਾਇਰਸ ਨੂੰ ਬੜਾ ਤੇਜ਼ੀ ਨਾਲ ਜਾਂ ਮੁਸਤੈਦੀ ਨਾਲ ਵਰਤਿਆ ਜਾ ਰਿਹਾ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਅਤੇ ਸੋ ਅਮਰੀਕ ਭਾਅ ਜੀ, ਗੱਲਾਂ ਪਰਿਵਾਰ ਦੀਆਂ ਆਪਾਂ ਕਰ ਲਈਆਂ, ਹੈ ਨਾ, ਨੁਕਤੇ ਦੱਸ ਲਏ, ਅਤੇ ਤੁਸੀਂ ਵੀ ਨੋਟ ਕਰਦੇ ਹੋ ਸਾਰੀਆਂ ਚੀਜ਼ਾਂ, ਅਤੇ ਪੰਜਾਬ ਦਾ ਕੁਛ ਮਜੀਠੀਆ ਸਾਹਿਬ ਬਾਰੇ ਤੁਸੀਂ ਕਹਿਣਾ ਚਾਹੋਗੇ ਕੁਛ?
ਮੈਨੂੰ ਤਾਂ ਏਦਾਂ ਲੱਗਦਾ ਆ, ਜਿੱਦਾਂ ਸੁਣਦਾ ਰਹਿੰਦਾ ਮੈਂ ਵੀ ਜਿਹੜੀਆਂ ਵਟਸਐਪ ਤੇ ਆਉਣੀਆਂ, ਜਿੱਦਾਂ ਵੱਖ ਵੱਖ ਜਿਹੜੇ ਪੰਜਾਬੀ ਚੈਨਲ ਆ ਉਹਨਾਂ ਨੂੰ ਵੀ ਕਾਫੀ ਸੁਣਨ ਦਾ ਮੌਕਾ ਮਿਲਦਾ ਹੈ, ਕਿਉਂਕਿ ਅੱਜ ਕੱਲ੍ਹ ਛੁੱਟੀਆਂ ਆ, ਘਰ ਵਿੱਚ ਹੀ ਰਹੀਦਾ ਜ਼ਿਆਦਾ, ਤੇ ਬਹੁਤ ਮਜ਼ਾ ਆਉਂਦਾ ਸੁਣ ਕੇ। ਪੋਲੀਟੀਕਲ ਐਨਾਲਿਸਿਸ ਜੇ ਤੁਸੀਂ ਦੇਖੋ, ਪੋਲੀਟੀਕਲ ਸਨਾਰੀਓ ਦੇਖੋ ਜਾਂ ਪੋਲੀਟੀਕਲ ਲੈਂਡਸਕੇਪ ਦੇਖੋ ਇਹ ਪੰਜਾਬ ਦਾ, ਉਹਦੇ ਵਿੱਚ ਇੱਦਾਂ ਲੱਗਦਾ ਕਿ ਅਕਾਲੀ ਦਲ ਥੋੜਾ ਗੇਨ ਕਰਦਾ ਮੈਨੂੰ ਲੱਗ ਰਿਹਾ, ਕਿ ਜਿੱਦਾਂ ਮਜੀਠੀਆ ਸਾਹਿਬ ਦੀ ਜਮਾਨਤ ਤੋਂ ਬਾਅਦ ਜਿੱਦਾਂ ਉਹ ਬੋਲਦੇ ਆ, ਜਿੱਦਾਂ ਉਹਨਾਂ ਨੇ ਬੋਲਿਆ ਆ, ਜਿੱਦਾਂ ਤੱਥ ਪੇਸ਼ ਕਰਦੇ ਆ ਜਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਆ, ਜਾਂ ਲੈਂਗੁਏਜ 'ਤੇ ਜਿਹੜਾ ਕੰਟਰੋਲ ਆ, ਇੱਕ ਤਰ੍ਹਾਂ ਦੇ ਕੰਸੋਲੀਡੇਟਡ ਕੰਟਰੋਲ ਆ ਲੈਂਗੁਏਜ 'ਤੇ ਉਹਨਾਂ ਦਾ, ਬਹੁਤ ਵਧੀਆ ਗੱਲ, ਸੁਣਨ ਨੂੰ ਵੀ ਬਹੁਤ ਚੰਗੀ ਲੱਗਦੀ। ਮੈਂ ਤਾਂ ਕਾਫੀ ਵਧੀਆ ਲੱਗਦਾ ਮੈਨੂੰ ਕਿ ਉਹਨਾਂ ਦੀਆਂ ਗੱਲਾਂ ਸੁਣ ਕੇ, ਮਜੀਠੀਆ ਦੀਆਂ ਅਤੇ ਆਪਣੇ ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਵੀ ਗੱਲਾਂ ਬਹੁਤ ਚੰਗੀਆਂ ਲੱਗਦੀਆਂ, ਤੇ ਬਾਦਲ ਸਾਹਿਬ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹੁੰਦੀਆਂ ਸੀ, ਕਿ ਸ਼ੁਰੂ ਤੋਂ ਅਸੀਂ ਅਕਾਲੀ ਦਲ ਦੇ ਨਾਲ ਅਟੈਚਡ ਹੈਗੇ ਆ, ਤੇ ਵੈਸੇ ਵੀ ਸਾਡੀ ਉਹਨਾਂ ਨਾਲ ਥੋੜੀ ਸਮਰਥਨ ਰਹਿੰਦਾ ਆ, ਲੇਕਿਨ ਬਾਕੀ ਪਾਰਟੀਆਂ ਦੇ ਵਿੱਚ ਜਿੱਦਾਂ ਭਗਵੰਤ ਮਾਨ ਨੂੰ ਡਿਕਲੇਅਰ ਕੀਤਾ ਕਿ ਪੰਜਾਬ ਦਾ ਆਉਣ ਵਾਲਾ CM ਹੋਊਗਾ ਆਪ ਵੱਲੋਂ, ਉਹ ਵੀ ਚਲੋ ਕਲੀਅਰ ਹੋ ਗਈ ਆ। ਉਧਰ ਕਾਂਗਰਸ ਦੇ ਵਿੱਚ ਅਮਨਦੀਪ ਕਾਫੀ ਕਸਮਾਨ ਪਿਆ ਆ CM ਦੇ ਚਿਹਰੇ ਨੂੰ ਲੈ ਕੇ, ਤੇ ਜਿਹਦੇ ਵਿੱਚ ਸਿੱਧੂ ਵੀ ਆ, ਉਹਦੇ ਵਿੱਚ ਆਪਣੇ ਚੰਨੀ ਵੀ ਆ, ਤੇ ਉਹ ਤੋਂ ਬਾਅਦ ਜਿਹੜੇ ਪ੍ਰੈਜੀਡੈਂਟ ਹੁੰਦੇ ਸੀ ਪਹਿਲੇ ਚਾਕੜ ਸਾਹਿਬ, ਉਹ ਵੀ ਆ, 3 ਕੈਂਡੀਡੇਟ ਹੈਗੇ ਆ। ਤੇ ਉੱਧਰ ਪੰਜਾਬ ਵਿੱਚ ਹੁਣ ਰੇਡਸ ਵੀ ਪਈਆਂ ਆ ED ਦੀਆਂ, ਉਹਦੇ ਵਿੱਚ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਕਾਫੀ ਪੈਸਾ ਵੀ ਨਿਕਲਿਆ। ਚਲੋ ਪੋਲੀਟੀਕਲ ਮੋਟੀਵੇਟਡ ਵੀ ਹੋ ਸਕਦਾ, ਅਸਲੀ ਕਹਾਣੀ ਵੀ ਹੋ ਸਕਦੀ ਹੈ, ਇਹਦੇ ਵਿੱਚ ਨਹੀਂ ਜਾਂਦੇ, ਲੇਕਿਨ ਕੁੱਲ ਮਿਲਾ ਕੇ ਅਮਨਦੀਪ ਜਿਹੜਾ ਸਨਾਰੀਓ ਦਾ ਬੀਜੇਪੀ ਨੇ ਆਪਣੇ ਕੈਂਡੀਡੇਟ ਡਿਕਲੇਅਰ ਕਰ ਦਿੱਤੇ ਆ ਤੇ ਨਾਲ ਆਪਣੇ ਕਪਤਾਨ ਸਾਹਿਬ ਵੀ ਉਹਨਾਂ ਦੇ ਨਾਲ ਰਲਿਓ ਆ, ਇੱਕ ਤਰ੍ਹਾਂ ਦੇ ਨਾਲ ਮਿਲਿਆ ਜੁਲਿਆ ਇੱਕ ਬਹੁਤ ਮਿਲਗੋਭਾ ਜਿਹਾ ਬਣ ਗਿਆ, ਖਿਚੜੀ ਜਿਹੀ ਬਣ ਗਈ ਆ, ਕੋਈ ਜ਼ਿਆਦਾ ਕਲੀਅਰ ਸਿਚੁਏਸ਼ਨ ਹੈ ਨੀ ਪੰਜਾਬ ਦੇ ਵਿੱਚ ਕੌਣ ਜਿੱਤੂਗਾ। ਲੇਕਿਨ ਜਿੱਥੋਂ ਤੱਕ ਮੈਂ ਸੋਚਦਾ ਕਿ ਪੰਜਾਬ ਦੇ ਵਿੱਚ ਜਾਂ ਸਾਰਿਆਂ ਨੂੰ ਦੇਖ ਕੇ ਕਿ ਇਹਦੇ ਨਾਲ ਅਕਾਲੀ ਦਲ ਨੂੰ ਥੋੜਾ ਫਾਇਦਾ ਹੁੰਦਾ ਦਿਖਾਈ ਦੇ ਰਿਹਾ, ਜਿੱਦਾਂ ਵੋਟਾਂ ਵੰਡੀਆਂ ਜਾਊਗੀਆਂ, ਕਿਉਂਕਿ ਇਹਨਾਂ ਦੇ ਵਿੱਚ ਅਕਾਲੀ ਦਲ ਦਾ ਜਾਂ ਕਾਂਗਰਸ ਦੇ ਆਪਣੀਆਂ ਵੋਟਾਂ ਗੜ੍ਹ ਹੁੰਦਾ, ਜਿਹੜੇ ਪੱਕੇ ਇਹਨਾਂ ਦੇ ਨਾਲ ਲੱਗੇ ਹੁੰਦੇ ਉਹੀ ਵੋਟਾਂ ਪੈਣੀਆਂ ਉਹਨਾਂ ਨੂੰ, ਤੇ ਉਹ ਤਾਂ ਪੈਣੀਆਂ ਪੈਣੀਆਂ। ਜਿਹੜੀਆਂ ਡੋਲੂ ਵੋਟਾਂ ਆ ਉਹ ਕਾਫੀ ਵੰਡ ਹੋਣੀਆਂ, ਕੋਈ ਇੱਧਰ ਜਾਣੀਆਂ, ਕੋਈ ਇੱਧਰ ਜਾਣੀਆਂ, ਕੋਈ ਇੱਧਰ ਜਾਣੀਆਂ। ਹੁਣ ਆਮ ਆਦਮੀ ਪਾਰਟੀ ਇਲੈਕਟ੍ਰੋਨਿਕਲੀ ਤਾਂ ਲੱਗਦੀ ਹੈ ਵੀ ਕਾਫੀ ਸਟਰੋਂਗ ਆ ਪੰਜਾਬ ਦੇ, ਉਹਦੀ ਸਰਕਾਰ ਬਣ ਸਕਦੀ ਆ, ਲੇਕਿਨ ਜਿਹੜੀ ਗਰਾਊਂਡ ਰਿਐਲਿਟੀ ਆ ਮੇਰੇ ਖਿਆਲ ਚ ਉਹਨਾਂ ਕੋਲ ਏਡਾ ਵੱਡਾ ਕੋਈ ਆਧਾਰ ਨਹੀਂ ਹੈ, ਉਹਨਾਂ ਦੇ ਨਾਲ ਪੱਕੇ ਬੰਦੇ ਕੋਈ ਜੁੜਿਓ ਨਹੀਂ ਹੈ, ਪੱਕੇ ਬੰਦੇ ਅਕਾਲੀ ਦਲ ਅਤੇ ਕਾਂਗਰਸ ਦੇ ਨਾਲ ਹੀ ਜੁੜਿਓ ਆ, ਥੋੜੇ ਬਹੁਤੇ ਹੋ ਸਕਦਾ ਕੈਪਟਨ ਹਮਾਇਤੀ ਵੀ ਹੋਣ ਕੁੱਲ ਮਤੇ ਉਧਰ, ਭਾਰਤੀ ਜਨਤਾ ਪਾਰਟੀ ਨੂੰ ਥੋੜੀਆਂ ਸ਼ਹਿਰੀ ਵੋਟਾਂ ਉਹਨਾਂ ਦੇ ਹੱਕ ਹੋ ਸਕਦੀਆਂ, ਉਹਨਾਂ ਨੂੰ ਵੀ 10-15 ਸੀਟਾਂ ਵੀ ਮਿਲ ਸਕਦੀਆਂ ਮੇਰੇ ਖਿਆਲ ਦੇ ਵਿੱਚ। ਤੇ ਕੁੱਲ ਮਿਲਾ ਕੇ ਜਿਹੜੀ ਸਥਿਤੀ ਆ ਮੇਰੇ ਖਿਆਲ ਦੇ ਵਿੱਚ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਉਹ ਅਕਾਲੀ ਦਲ ਜਿਹੜੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਪਾਰਟੀ ਆ ਆਪਣੇ ਸੁਖਬੀਰ ਸਿੰਘ ਬਾਦਲ ਦੇ ਨੇਤਰਤਵ ਵਿੱਚ ਜਿਹੜੀ ਚੱਲ ਰਹੀ ਆ, ਤੇ ਵਿਕਰਮਜੀਤ ਮਜੀਠੀਆ ਉਹਨੂੰ ਕਾਫੀ ਵਧੀਆ ਢੰਗ ਦੇ ਨਾਲ ਚਲਾ ਰਹੇ ਆ, ਉਹਨਾਂ ਦੀ ਜਿੱਤਣ ਦੀ ਕਾਫੀ ਹਮਾਇਤ ਜਾਣੀ ਸੰਭਾਵਨਾ ਹੈਗੀ ਆ। ਮੈਨੂੰ ਲੱਗਦਾ ਕਿ ਅਗਲਾ ਜਿਹੜਾ ਸੀਐਮ ਦਾ ਸੀਐਮ ਹੋਊਗਾ ਪੰਜਾਬ ਦਾ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਹੋਊਗਾ।
ਕਿਆ ਬਾਤ ਹੈ, ਇਹ ਖਿਆਲ ਵੀ ਅੱਛਾ ਭਾਜੀ। ਇੱਕ ਤਾਜ਼ੀ ਖਬਰ ਹੈ, ਖਬਰ ਦੇ ਵਿੱਚ ਇਹ ਹੈਗਾ ਵੀ ਮਜੀਠੀਆ ਸਾਹਿਬ ਨੇ ਬਿਆਨ ਦਿੱਤਾ ਕਿ ਬਿੱਗ ਸਕੈਮ ਅੱਜ ਸਾਹਮਣੇ ਕਹਿੰਦੇ ਅਸੀਂ ਲਿਆਵਾਂਗੇ, ਤੇ ਦੁਪਹਿਰੇ 12 ਵਜੇ ਯਾਨੀ ਕਿ ਸਾਡੇ ਇੱਥੇ 5:30 ਵਜੇ ਤੱਕ ਅਨਾਊਂਸਮੈਂਟ ਕਰਨ ਜਾ ਰਹੇ ਆ
ਬਿੱਗ ਸਕੈਮ। ਅੱਛਾ,
ਹਾਂ ਹਾਂ, ਉਹ ਕਹਿੰਦੇ ਅਸੀਂ ਨਸ਼ਰ ਕਰਾਂਗੇ ਵੱਡਾ ਸਕੈਮ ਚੀਫ ਮਿਨਿਸਟਰ ਵੱਲੋਂ, ਮਲਟੀ ਕਰੋੜ ਸਕੈਮ ਦਾ ਕਹਿੰਦੇ ਮਤਲਬ ਪਰਦਾ ਫਾਸ਼ ਕੀਤਾ ਜਾਵੇਗਾ, ਤੇ ਉਹਨਾਂ ਨੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਰੱਖੀ ਆ ਇਸ ਸੰਬੰਧ ਦੇ ਵਿੱਚ। ਤੇ ਸਾਡੇ ਮਿੱਤਰ ਨੇ ਗੁਰਸ਼ਮੀਰ ਸਿੰਘ ਐਡਵੋਕੇਟ ਜਰਨਲਿਸਟ ਵੀ ਨੇ, ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਆ, ਸੋ ਪੁਸ਼ਟੀ ਕੀਤੀ ਆ। ਤੇ ਦੂਜੀ ਗੱਲ ਤੁਹਾਡੇ ਨਾਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਵੀ ਵਿਕਰਮ ਮਜੀਠੀਆ ਦੀਆਂ ਕੁਛ ਕਾਨਫਰੰਸਿਸ ਦੇਖੀਆਂ, ਬਹੁਤ ਜ਼ਿਆਦਾ ਇੰਪਰੂਵਮੈਂਟ ਕੀਤੀ ਆ ਉਹਨਾਂ ਨੇ ਆਪਣੀ ਪਬਲਿਕ ਸਪੀਕਿੰਗ ਦੇ ਵਿੱਚ, ਬੋਡੀ ਲੈਂਗੁਏਜ ਦੇ ਵਿੱਚ, ਕੌਨਫੀਡੈਂਸ ਦੇ ਵਿੱਚ, ਤੇ ਮਤਲਬ ਸ਼ਸ਼ੀ ਥਰੂਰ ਸਟਾਈਲ ਪੇਸ਼ਕਾਰੀ ਉਹ ਮਤਲਬ ਕਰਦੇ ਨੇ, ਬੜਾ ਕੰਟਰੋਲ ਰੱਖਦੇ ਨੇ ਆਪਣੀ ਸਾਰੀ ਕਾਨਫਰੰਸ ਦੇ ਉੱਤੇ, ਪੂਰਾ ਕੰਟਰੋਲ ਹੁੰਦਾ, ਸੈਂਟਰ ਹੁੰਦੇ, ਇੱਦਾਂ ਨਹੀਂ ਲੂਜ਼ ਟਾਕ ਬਹੁਤ ਘੱਟ ਹੈ ਉਹਨਾਂ ਦੀ, ਸ਼ਬਦਾਵਲੀ ਜਿਹੜੀ ਆ ਬੜੀ ਸੋਲਿਡ ਵਰਤਦੇ ਨੇ, ਗ੍ਰੈਮਰ ਤੇ ਕੰਟਰੋਲ ਹੈ, ਇੰਗਲਿਸ਼ ਤੇ ਕਾਫੀ ਕੰਟਰੋਲ ਹੈ, ਸੋ ਉਹ ਆਪਣੇ ਆਪ ਨੂੰ ਹੋਮਵਰਕ ਉਹਨਾਂ ਨੇ ਕੀਤਾ ਹੈ। ਦੂਜੀ ਗੱਲ, ਸਾਡੇ ਨਾਲ ਮਲਕੀਤ ਸਿੰਘ ਜੁੜੇ ਨੇ ਕੈਨਬਰਾ ਤੋਂ, ਉਹ ਕਹਿੰਦੇ ਨੇ ਮਾਨ ਸਾਹਿਬ ਬਾਰੇ ਵੀ ਦੱਸਿਓ ਜੀ, ਹੁਣ ਜਿੱਦਣ ਦਾ ਉਹ ਡਿਕਲੇਅਰ ਹੋਇਆ ਆ ਚਿਹਰਾ ਆਮ ਆਦਮੀ ਪਾਰਟੀ ਦਾ, ਉੱਦਣ ਦਾ ਉਹਨਾਂ ਦਾ ਵੀ ਕਾਫੀ ਕੰਟਰੋਲ ਦਿਖਾਈ ਦੇ ਰਿਹਾ ਕਿ ਜਿੱਦਾਂ ਸਿਰੋਂ ਉਹਨੇ ਭਾਰ ਲੈ ਗਿਆ ਹੁੰਦਾ ਨਾ, ਤੇ ਉਹ ਵੀ ਗੱਲ ਹੋ ਗਈ ਆ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਆ ਵੀ ਜਿਹੜੀ ਇਹ ਇਲੈਕਸ਼ਨ ਹੈ ਨਾ, ਇਹ ਅਨਪ੍ਰਡਿਕਟੇਬਲ ਹੈ, ਬਹੁਤ ਹੀ ਗੁੰਝਲਦਾਰ ਹੋਏਗੀ, ਇਹ ਕਿਸੇ ਨੂੰ ਨਹੀਂ ਸਮਝ ਆਏਗੀ, ਇਹਦੇ ਵਿੱਚ ਵੱਖ ਵੱਖ ਰਾਵਾਂ ਨੇ, ਤੇ ਜਿਹੜੀਆਂ ਤੁਹਾਡੀ ਰਾਏ ਆ ਵੀ ਫਾਇਦਾ ਅਕਾਲੀ ਦਲ ਲੈ ਜਾਏਗਾ, ਉਹਦੇ ਕਾਰਨ ਹੈ, ਉਹਦਾ ਲੌਜਿਕ ਇਸ ਤਰ੍ਹਾਂ ਦਿੰਦੇ ਨੇ ਲੋਕ, 3-4 ਹੋਰਨਾਂ ਨਾਲ ਵੀ ਮੇਰੀ ਗੱਲ ਹੋਈ ਆ ਕਿ ਅਕਾਲੀ ਦਲ ਦੀਆਂ ਰਵਾਇਤੀ ਵੋਟਾਂ ਤਾਂ ਰਹਿਣੀਆਂ ਜਿਹੜੀਆਂ ਹੈਗੀਆਂ, ਉਹ ਤਾਂ ਪੈਣੀਆਂ ਹੀ ਆ। ਹੁਣ ਕਾਂਗਰਸ ਜਿਹੜੀ ਆ ਵੋਟ ਲੂਜ਼ ਕਰੇਗੀ, ਕਿਉਂਕਿ ਉਹ ਵੀ ਲੀਰੋ ਲੀਰ ਹੋ ਗਈ ਆ, ਉਹਨਾਂ ਦੇ ਵੀ ਕਾਫੀ ਬੰਦੇ ਜਿਹੜੇ ਆ ਉਹ ਖਿੱਲਰ ਗਏ ਨੇ, ਉਹਦੀ ਜਿਹੜੀ ਕੈਪਟਨ ਦੇ ਧੜੇ ਦੇ ਕੁਛ MLA ਜਿਹੜੇ ਉਹ ਬੀਜੇਪੀ ਨੂੰ ਸਪੋਰਟ ਕਰਨਗੇ, ਬੀਜੇਪੀ ਦੀ ਆਪਣੀ ਵੋਟ ਜੇ ਨਾ ਵੀ ਹੋਈ ਤਾਂ ਪ੍ਰੋਟੈਸਟ ਵੋਟ ਜਿਹੜੀ ਆ ਕਾਂਗਰਸ ਦੇ ਜਿਹੜੇ ਬਾਗੀ ਆ ਹੁਣ ਬੀਜੇਪੀ ਦੇ ਨਾਲ ਉਹਨਾਂ ਨੂੰ ਚਲੇ ਜਾਏਗੀ, ਬਸਪਾ ਦੀ ਵੋਟ ਜਿਹੜੀ ਆ ਉਹ ਅਕਾਲੀਆਂ ਨੂੰ ਆ ਜਾਏਗੀ, ਸੋ ਜਿਹੜਾ ਕਿਸਾਨ ਮੋਰਚੇ ਦੀ ਵੋਟ ਹੈ ਜਿਹੜੀ ਆਮ ਆਦਮੀ ਨੂੰ ਪਾਉਣੀ ਹੈ ਵੋਟ, ਉਹ ਇਹਨਾਂ ਨੂੰ ਪੈ ਜਾਏਗੀ ਬਸਪੀ ਨੂੰ। ਤੇ ਇਸ ਕਰਕੇ ਜਿਹੜੀ ਓਪੋਜੀਸ਼ਨ ਜਿੱਦਾਂ ਹੁਣ ਮਤਲਬ ਅਕਾਲੀ ਦਲ ਦੀ ਆਪਾਂ ਵੋਟ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੀ ਤਾਂ ਉਨੀ ਰਹਿਣੀ ਪਰ ਜਿਹੜੀ ਦੂਜੀਆਂ ਪਾਰਟੀਆਂ ਦੀਆਂ ਵੋਟ ਹੁਣ ਕਈ ਥਾਵਾਂ 'ਤੇ ਵੰਡਣੀਆਂ, ਇੱਦਾਂ ਨਹੀਂ ਹੋਣੀ ਵੀ ਸਾਰੀਆਂ ਕਾਂਗਰਸ ਨੂੰ ਪੈ ਜਾਣੀਆਂ ਜਾਂ ਬੀਜੇਪੀ ਨੂੰ ਪੈ ਜਾਣੀਆਂ, ਉਹ ਕਈ ਥਾਂ ਤੇ ਵੰਡ ਹੋ ਜਾਣੀ ਆ, ਇਹਦੇ ਨਾਲ ਜਿਹੜਾ ਜਿੱਤ ਦੇ ਨੰਬਰ ਹੈ ਉਹ ਘੱਟ ਜਾਣੇ ਆ, ਥੋੜੀਆਂ ਵੋਟਾਂ ਵਾਲੇ ਸੀਟਾਂ ਲੈਣ ਦੇ ਕਾਬਲ ਹੋ ਜਾਣੇ ਆ ਬਹੁਤ ਹਲਕਿਆਂ ਦੇ ਵਿੱਚ, ਇੰਡੀਪੈਂਡੈਂਟ ਬੜੇ ਖੜਨੇ ਨੇ, ਸੋ ਉਹਨਾਂ ਨੇ ਵੋਟਾਂ ਤੋੜਨੀਆਂ ਨੇ, ਟੁੱਟਣੀ ਆਮ ਆਦਮੀ ਪਾਰਟੀ ਦੀ ਵੋਟ ਜ਼ਿਆਦਾ ਟੁੱਟਣੀ ਹੈ ਅਤੇ ਕਾਂਗਰਸ ਦੀ ਵੋਟ ਜ਼ਿਆਦਾ ਟੁੱਟਣੀ ਆ, ਸੋ ਇਹਦੇ ਸਮੀਕਰਨਾਂ ਦੇ ਵਿੱਚ ਇਹ ਬਣਦਾ ਆ, ਸੰਭਾਵਨਾ ਬਣਦੀ ਆ ਕਿ ਸੁਖਬੀਰ ਬਾਦਲ ਫਿਰ ਚੀਫ ਮਿਨਿਸਟਰ ਬਣ ਸਕਦੇ ਆ, ਉਹਨਾਂ ਦੀ ਮੈਜੋਰਟੀ ਤਾਂ ਨਹੀਂ ਹੋਣੀ ਪਰ ਉਹਨਾਂ ਨੂੰ ਕੈਪਟਨ ਦੇ ਜਿਹੜੇ ਬਾਗੀ ਬਣੇ ਹੋਣੇ ਆ ਬੀਜੇਪੀ ਬਸਪਾ ਇਹ ਸਾਰਿਆਂ ਦਾ ਗੱਠਬੰਧਨ ਜਿਹੜਾ ਆ ਉਹ ਹੋਊਗਾ, ਪਰ ਜੇ ਕਾਂਗਰਸ ਦੇ ਕੋਲ ਇਨਫ ਵੋਟਾਂ ਹੋਣ ਉਹਨਾਂ ਦੇ ਨਾਲ ਕਿਸੇ ਨੇ ਗੱਠਬੰਧਨ ਨਹੀਂ ਕਰਨਾ, ਇਹ ਵੀ ਮਤਲਬ ਗਰੰਟੀ ਆ, ਕਿਉਂਕਿ ਉਹ ਆਪ ਹੀ ਕਈ ਥਾਂ ਪਾਰਟੀ ਇੱਕ ਪਾਰਟੀ ਦੇ ਵਿੱਚ ਪੰਜ ਛੇ ਪਾਰਟੀਆਂ ਉਹਨਾਂ ਦੀਆਂ ਬਣੀਆਂ ਹੋਈਆਂ ਨੇ, ਅਤੇ ਮਲਕੀਤ ਸਿੰਘ ਕਹਿੰਦੇ ਕਿ ਸੁੱਖਾ ਨਹੀਂ ਬਣਦਾ ਜੀ, ਦੇਖੋ ਆਪਾਂ ਪ੍ਰਡਿਕਸ਼ਨ ਹੀ ਕਰ ਰਹੇ ਹਾਂ, ਇਹ ਤਾਂ ਹੁਣ ਉੱਦਣ ਦੇ ਦਿਨ 'ਤੇ ਡਿਪੈਂਡ ਕਰਦਾ ਕਿ ਪੰਜਾਬ ਦੇ ਲੋਕ ਕੀ ਚੂਜ਼ ਕਰਦੇ ਨੇ, ਕਿੱਦਾਂ ਸਮੀਕਰਨ ਬੈਠਦੇ ਨੇ, ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੂ, ਪਤਾ ਸਾਨੂੰ ਕਿਸੇ ਨੂੰ ਵੀ ਨਹੀਂ ਹੈਗਾ, ਪਰ ਆਪਾਂ ਇੱਕ ਅੰਦਾਜ਼ੇ ਲਾ ਰਹੇ ਹਾਂ ਕਿ ਡਿਫਰੈਂਟ ਡਿਫਰੈਂਟ ਸਨੈਰੀਓ।
ਅਮਨਦੀਪ, ਸੁਖਬੀਰ ਸਿੰਘ ਬਾਦਲ ਵਾਲੇ ਮੈਂ ਗੱਲ ਕਰਨੀ ਚਾਹਨਾ ਕਿ ਉਹਨਾਂ ਦੀ ਪਰਸਨੈਲਿਟੀ ਜਿੱਦਾਂ ਪ੍ਰਸਕ੍ਰਾਈਬ ਕੀਤੀ ਜਾਂਦੀ ਆ, ਜਿੱਦਾਂ ਕਿਹਾ ਜਾਂਦਾ ਕਿ ਬਹੁਤ ਘਮੰਡੀ ਆ, ਏਦਾਂ ਹੈ ਨਾ, ਮੈਨੂੰ 26 ਜਨਵਰੀ 2020 ਨੂੰ ਦਿੱਲੀ ਏਅਰਪੋਰਟ ਤੇ ਜਾਣ ਦਾ ਮੌਕਾ ਮਿਲਿਆ ਤਾਂ ਉਹ ਉੱਥੇ ਸਮਾਨ ਚੱਕ ਰਹੇ ਸੀ, ਤਾਂ ਉਹ ਮੈਂ ਮਾੜਾ ਜਿਹਾ ਉਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਸੁਖਬੀਰ ਸਿੰਘ ਬਾਦਲ, ਹਾਂਜੀ ਹਾਂਜੀ ਹਾਂਜੀ, ਉਹਨੇ ਇੰਨਾ ਅਪਣੱਤ ਦਿਖਾਇਆ, ਇੰਨੀ ਵਧੀਆ ਗੱਲ ਉਹਨੇ ਗੱਲਬਾਤ ਕੀਤੀ ਉਸ 1-2 ਮਿੰਟ, ਫਿਰ ਮੈਂ ਕਿਹਾ ਜੀ ਫੋਟੋ ਖਿਚਾਉਣੀ, ਕੋਈ ਇਕੱਲੇ ਨੇ ਸਾਰਾ ਸਮਾਨ ਛੱਡ ਕੇ, ਕਹਿੰਦੇ ਖਿਚਾਓ ਜੀ ਫੋਟੋ, ਕਿੱਥੋਂ ਆਇਆ, ਮੈਂ ਕਿਹਾ ਜੀ ਮੈਂ ਆਸਟ੍ਰੇਲੀਆ ਤੋਂ ਆਇਆ, ਫੋਟੋ ਉਹਨਾਂ ਨਾਲ ਖਿਚਾਈ, ਬਹੁਤ ਵਧੀਆ ਗੱਲਬਾਤ ਵੀ ਕੀਤੀ, ਮੈਨੂੰ ਤਾਂ ਜਿੱਦਾਂ ਕਹਿੰਦੇ ਉਹ ਪੰਜਾਬ ਇੱਥੇ ਤੇ ਪੰਜਾਬ ਦੇ CM ਨਹੀਂ ਬਣ ਸਕਦੇ, ਮੈਨੂੰ ਤਾਂ ਉਹਨਾਂ ਵਿੱਚ ਕਾਫੀ CM ਬਣਨ ਦੀਆਂ ਸੰਭਾਵਨਾਵਾਂ ਦਿਖਾਈ ਦਿੰਦੀਆਂ ਆ, ਤੇ ਮੈਂ ਤਾਂ ਅਮਨਦੀਪ ਇੱਥੋਂ ਵੀ ਕਹਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਹਿੰਦੁਸਤਾਨ ਦੀ ਪੋਲਿਟਿਕਸ ਚੱਲ ਰਹੀ ਆ, ਜਿੱਦਾਂ ਮਿਲਗੋਬਾ ਚੱਲ ਰਿਹਾ ਹੈ, ਜਿੱਦਾਂ ਨਰਿੰਦਰ ਮੋਦੀ ਸਾਹਿਬ ਤੋਂ ਬਾਅਦ ਕੋਈ ਲੀਡਰ ਦਿਖਾਈ ਨਹੀਂ ਦੇ ਰਿਹਾ, ਮੈਂ ਤਾਂ ਉਹਨਾਂ 'ਚ ਪ੍ਰਾਈਮ ਮਿਨਿਸਟਰਸ਼ਿਪ ਵੀ ਦਿਖਾਈ ਦਿੰਦੀ ਹੈ।
ਮੁੜਿਓ ਭਾਜੀ ਮੁੜਿਓ, ਅਜੇ ਉਹ ਪਤਾ ਕੀ ਆ, ਤੁਹਾਡੇ ਨਾਲ ਤਾਂ ਉਹ ਚੰਗੀ ਤਰ੍ਹਾਂ ਬੋਲ ਪਏ ਹੋਣੇ ਆ, ਕਿਉਂਕਿ ਜਦ ਤੁਸੀਂ ਉਹਨਾਂ ਨੂੰ ਗਏ ਨਾ, ਉਹਨਾਂ ਨੇ ਇੱਦਾਂ ਸਮਝਿਆ ਕਿ ਬੀਜੇਪੀ ਦੇ ਕੋਈ ਜੇਤਲੀ ਸਾਹਿਬ ਦੇ ਮਤਲਬ ਐਡਵਾਈਜ਼ਰ ਹੈ ਤੁਹਾਡੀ, ਮਤਲਬ ਦੇਖ ਦੇਖ ਕੇ ਵੀ ਇਹ ਬਹੁਤ ਇਕੋਨੋਮਿਸਟ ਟਾਈਪ ਬੰਦੇ ਨੇ, ਇਹ ਬੀਜੇਪੀ ਦੇ ਬੰਦੇ ਨੇ, ਗੋਰੇ ਚਿੱਟੇ ਨੇ ਅਤੇ ਦਿੱਲੀ ਤੋਂ ਆਏ ਹੋਏ ਨੇ, ਅਤੇ ਮੈਨੂੰ ਤੁਹਾਨੂੰ ਇੱਦਾਂ ਨਹੀਂ ਪੁੱਛਿਆ ਵੀ ਤੁਸੀਂ ਪੰਜਾਬੀ ਵੀ ਬੋਲ ਲੈਂਦੇ ਆ, ਕਿਉਂਕਿ ਉਹਨਾਂ ਨੂੰ
ਸ਼ਾਇਦ ਉਹਨਾਂ ਗੱਲ ਵਧੀਆ ਕੀਤੀ, ਮੈਂ ਕਿਹਾ ਠੰਡਰ ਸਾਹਿਬ ਦੇ ਇਲਾਕੇ ਦੇ ਬੰਦੇ ਆ, ਆਪਾਂ ਮਾਲਪੁਰ ਤੋਂ ਜਾਣਦੇ ਆ
ਭਾਜੀ। ਇਹ ਪਰਮਜੀਤ ਧਾਲੀਵਾਲ ਕਹਿੰਦੇ ਆ ਚੁਟਕਲਾ ਮੈਨੂੰ ਮਤਲਬ ਬਹੁਤ ਵਧੀਆ ਲੱਗਾ, ਮੇਰਾ ਤਾਂ ਹਾਸਾ ਨਹੀਂ ਰੁਕ ਰਿਹਾ ਕਿ ਪ੍ਰਾਈਮ ਮਿਨਿਸਟਰ ਨੇ
ਧਾਲੀਵਾਲ ਸਾਹਿਬ ਤਾਂ ਐਵੇਂ ਕਰਦੇ ਆ, ਮੁਕਾਲ ਕਰਦੇ ਆ, ਗੱਲ ਸੱਚੀ ਹੈ,
ਗੱਲ ਸੱਚੀ ਹੈ। ਰਾਜਨਦੀਪ ਕੈਨਵਰਾ ਵੀ ਹੱਸ ਰਹੇ ਨੇ, ਨਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ,
ਹੱਸੋ ਜਾਂ ਨਾ ਹੱਸੋ, ਗੱਲ ਸੱਚੀ ਹੈ, ਦੇਖ ਲਿਓ ਤੁਸੀਂ।
ਹਾਂ ਚਲੋ ਏਦਾਂ ਆ, ਮੈਂ ਹੁਣ ਨੋਟ ਕਰ ਲਈ ਅੱਜ ਤਰੀਕ, 2-3 ਗੱਲਾਂ ਜਿਹੜੀਆਂ ਆਪਾਂ ਕਹਿਣੀਆਂ, ਮਤਲਬ ਕਹਿ ਦਿੱਤਾ, ਇੱਕ ਤਾਂ ਆਸਟ੍ਰੇਲੀਆ ਦੀ ਇਲੈਕਸ਼ਨ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੇ ਬਾਰਡਰ ਖੁੱਲ੍ਹ ਜਾਣੇ ਆ, ਦੂਜਾ ਵੀ ਤੁਸੀਂ ਇਹ ਕਹਿ ਦਿੱਤਾ ਵੀ ਸੁਖਬੀਰ ਬਾਦਲ ਬਣ ਜਾਣਾ ਐਤਕੀ ਉਹਦੀ ਸਰਕਾਰ, ਅਤੇ ਬਾਕੀ ਭਾਜੀ ਇੱਦਾਂ ਆ ਵੀ ਉਹ ਗੀਤ ਆਪਾਂ ਸੁਣਾਉਣਾ ਇੱਕ, ਜਿਹੜਾ ਜਿਹਦੇ 'ਤੇ ਆਪਾਂ ਅੱਜ ਗੱਲ ਕੀਤੀ ਆ ਵੀ ਜਿਹੜੇ ਰਿਸ਼ਤੇ ਆ ਉਹ ਟੈਲੀਫੋਨਾਂ ਜਿੰਨੇ ਰਹਿ ਗਏ ਨੇ, ਕੋਈ ਨਹੀਂ ਖੜਦਾ ਕਿਤੇ, ਅਤੇ ਇਹਦੇ ਬਾਰੇ ਆਪਾਂ ਫਿਰ ਗੱਲਬਾਤ ਜਾਰੀ ਰੱਖਾਂਗੇ, ਲਈਏ ਇਜਾਜ਼ਤ ਫਿਰ ਭਾਜੀ ਆਪਾਂ।
ਹਾਂਜੀ ਆਉਂਦੀ,
ਠੀਕ
ਹੈ ਸਾਰੇ, ਸਤਿ ਸ਼੍ਰੀ ਅਕਾਲ,
ਹਾਂਜੀ
ਅਦਾਬ,
ਨਮਸਕਾਰ, ਗੀਤ ਤੁਹਾਨੂੰ ਸੁਣਾਉਂਦੇ ਆ ਤੇ ਰਾਜਦੀਪ ਸਿੰਘ ਹੁਣਾਂ ਨੇ ਕਿਹਾ ਸੀ ਗੀਤ ਲਾਉਣ ਨੂੰ, ਤੇ ਗੱਲਬਾਤ ਵੀ ਕਰਾਂਗੇ ਆਪਾਂ, ਤੇ ਕੱਲ ਨੂੰ ਗਿਆਨੀ ਜੀ ਵੀ ਆ ਰਹੇ ਨੇ, ਬਿੱਟਾ ਸਾਹਿਬ ਵੀ ਆ ਰਹੇ ਨੇ, ਸੋ ਪੋਡਕਾਸਟ ਵਿੱਚ ਬੜੀ ਛੇਤੀ ਪ੍ਰੋਗਰਾਮ ਪਾ ਦਿੱਤਾ ਜਾਊਗਾ, ਅਤੇ ਪ੍ਰੀਤ ਜਾਂਦੇ ਜਾਂਦੇ ਅਮਰੀਕ ਭਾਜੀ ਹੱਸ ਹੱਸ ਕੇ ਬੱਸ ਸਟੋਪ ਹੋ ਗਈ ਹੈ ਜੀ, ਠੀਕ ਹੈ। ਗੁਰਸ਼ਰਨ ਸਿੱਖ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ, ਕਹਿੰਦੇ ਸੁਖਬੀਰ ਨੂੰ ਦੱਸਣਾ ਕਿ ਮੈਂ ਪੰਜਾਬ 'ਚ ਬਿਜ਼ਨਸ ਖੋਲ੍ਹਣਾ, ਪਰਸੈਂਟੇਜ ਪਤਾ ਲੱਗ ਜਾਣੀ ਸੀ। ਹਾਂਜੀ ਬਿਲਕੁਲ, ਅਤੇ ਬਾਕੀ ਫਤਿਹ ਬੁਲਾ ਰਹੇ ਨੇ ਪ੍ਰੀਤ ਹੁਣੀ, ਸੁਖਬੀਰ ਬਾਦਲ ਦੀ ਗੱਲ 'ਤੇ ਹੱਸ ਰਹੇ ਨੇ। ਲਓ ਜੀ ਆ ਗੀਤ ਸੁਣਾਉਂਦੇ ਤੁਹਾਨੂੰ, ਗੀਤ ਤੋਂ ਬਾਅਦ ਫਿਰ ਪ੍ਰੋਗਰਾਮ ਚੱਲਦੇ ਰਹਿਣਗੇ, ਆਪਣਾ ਰੱਖਿਓ ਖਿਆਲ, ਰੱਬ ਰੱਖਾ।